वाहे गुरु गुर पीरा की चाकरी सुखी हूँ सुख सा नदर करे दिस अपनी जिस लाए हेत प्यार जिस लाए हेत प्यार सतगुर की सेवा चाकरी सुखी हूँ सुख सार सतगुर की सेवा चाकरी सुखी हूँ सुख सार सतगुर की मिलन बटियार मोख द्वार मिलन बटियार मोख द्वार सतगुर की सेवा चाकरी सुखी हूँ सुख सार सतगुर की सेवा चाकरी सुखी हूँ सुख सार सच्ची का रुख मावनी सच्ची का रुख मावनी हाँ सच्ची का रुख मावनी
सच्ची का रुख मावनी
सात सत नाम आधार सत सत पैनन सत नाम आधार सच्चे शब्द हर्ष सदा हाँ सच्चे शब्द हर्ष सदा सत्यार सच्चे सच्यार सच्चे सच्यार
सच्यार
हाँ जी ये मिलन बढ़िया मुख द्वार मिलन बड़ सुखी हूँ सुख सार सतगुर की सेवा चाकरी
सुखी हूँ सुख सार
हाँ जी ऐसे मिलन वक्त सतगुर की सेवा चाकरी सुखी हूँ सुख सार सतगुर की सेवा चाकरी सुखी हूँ सुख सार
सच मिले सच नाई प्यार सच नाई प्यार सच शब्द हरख सदा दर सच सच यार दर सच से यार नानक सतगुर की सेवा सो करे नानक सतगुर की सेवा सो करे जिसनो नदर करे करतार जिसनो नदर करे करतार
वाहिगुरु 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 हम अच्छे मिलन बटिया सतगुर की सेवा चाकरी सुखी हो सुख सार सतगुर की सेवा चाकरी सुखी हो सुख सार सतगुर की सेवा चाकरी सुखी मुख सार
आओ जी बड़े प्यार नाल इत्थे और इंटरनेट दे माध्यम राही आपो अपने घरां बैठ के हरिजस कीर्तन गुरमत दीआं विचारां हफ्ता बारी तीन दिन समागम विच बैठ के आपां सरवण करदे हां। ਬੜੇ ਪਿਆਰ ਨਾਲ ਆਪ ਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਗੁਰਬਾਣੀ ਦਾ ਕੀਰਤਨ ਸ਼ਬਦ ਸਾਹਿਬ ਗੁਰੂ ਅਮਰਦਾਸ ਜੀ ਦਾ ਸਰਵਣ ਕੀਤਾ। ਥੋੜੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਵੀ ਦਰਬਾਰ ਵਿੱਚ ਆ ਜਾਣਾ, ਫਿਰ ਇਹਦੇ ਸਮੇਂ ਦੇ ਵਿੱਚ ਫਿਰ ਆਪਾਂ ਉਹਨਾਂ ਪਾਸੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ। ਔਰ ਥੋੜਾ ਜਿਹਾ ਆਪਾਂ ਸਮਝਣ ਦੀ ਜਰਾ ਕੋਸ਼ਿਸ਼ ਕਰੀਏ, ਜਿਵੇਂ ਗੁਰੂ ਅਮਰਦਾਸ ਜੀ ਦਾ ਆਪਾਂ ਸ਼ਬਦ ਪੜ੍ਹਦੇ ਸੀ, ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰ। ਕਹਿੰਦੇ ਹੁਣ ਜਿਹੜੀ ਸਤਿਗੁਰ ਦੀ ਸੇਵਾ ਆ, ਕਹਿੰਦੇ ਮਨੁੱਖ ਨੂੰ ਸੁਖੀ ਕਰਨ ਵਾਲੀ। ਹੁਣ ਸੇਵਾ ਕਰਨ ਦੇ ਵੱਖ ਵੱਖ ਢੰਗ, ਵੱਖ ਵੱਖ ਤਰੀਕੇ ਸਾਡੇ ਧਾਰਮਿਕ ਬੰਦਿਆਂ ਵੱਲੋਂ ਦੱਸੇ ਜਾਂਦੇ ਰਹੇ ਹੁਣ ਤੱਕ ਵੀ ਐਂ ਸੇਵਾ ਕਰੋ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵੀ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਵੀ ਸੇਵਾ ਕਰਨ ਦੀਆਂ ਵਿਧੀਆਂ, ਹਾਲਾਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਜ਼ਿਕਰ ਆਇਆ ਵੀ ਐਂ ਆਹ ਵਿਧੀ ਹੈ ਇਹਦੀ ਸੇਵਾ ਕਰਨ ਦਾ, ਆਹ ਤਰੀਕਾ ਆ, ਆਹ ਢੰਗ ਹੈ। ਜੇ ਅਸੀਂ ਚੌਰ ਕਰਦੇ ਹਾਂ, ਰੁਮਾਲਾ ਸਾਹਿਬ ਲੈ ਕੇ ਆਉਂਦੇ ਹਾਂ, ਸੋਹਣਾ ਚੰਦੋਆ ਉੱਪਰ ਤਾਣਿਆ ਜਾਂਦਾ ਹੈ, ਹਰ ਚੀਜ਼ ਬੜੇ ਢੰਗ ਨਾਲ ਬੜੇ ਤਰੀਕੇ ਦੇ ਨਾਲ ਗੁਰੂ ਸਾਹਿਬ ਤੇ ਤਾਣੀ ਜਾਂਦੀ ਹੈ। ਉਹਦਾ ਕਾਰਨ ਇਹ ਹੈ ਵੀ ਸਿੱਖ ਸਿਰਫ ਸਰਮੌਰ ਹੈ, ਇੱਕ ਗਿਆਨ ਦਾ ਪ੍ਰਤੀਕ ਹੈ ਗੁਰੂ ਗ੍ਰੰਥ ਸਾਹਿਬ। ਬੰਦਾ ਗੁਰਸਿੱਖ ਜਿਹੜਾ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਜਿੰਦ ਜਾਨ ਨਾਲ ਕਰਦਾ। ਪਰ ਹੁਣ ਮਾਫ ਕਰਿਓ, ਰੁਮਾਲਾ ਸਾਹਿਬ ਲੈ ਕੇ ਆਉਣਾ, ਦੇਗ ਲੈ ਕੇ ਆਉਣੀ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਉਣੀ ਹੈ, ਜਾਂ ਰੁਮਾਲਾ ਸਾਹਿਬ ਚੌਰ ਸਾਹਿਬ ਕਰਨਾ, ਉਹ ਇੱਕ ਪਾਤਸ਼ਾਹਾਂ ਦਾ ਇੱਕ ਪ੍ਰਤੀਕ ਹੈ। ਜਿਵੇਂ ਲੋਕੀ ਪਾਤਸ਼ਾਹਾਂ ਦਾ ਸਤਿਕਾਰ ਕਰਦੇ, ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਤਸ਼ਾਹ ਵਾਂਗੂ ਸਤਿਕਾਰ ਕਰਦੇ ਹਾਂ। ਪਰ ਜੇ ਕਹੀਏ ਵੀ ਨਾਰੀਅਲ ਚੜ੍ਹਾ ਕੇ ਆ ਆ ਚੀਜ਼ਾਂ ਅਰਪਣ ਕਰਕੇ, ਜਿਵੇਂ ਦੇਵੀ ਦੇਵਤਿਆਂ ਨੂੰ ਵੀ ਖੁਸ਼ ਕਰਨ ਦੇ ਵੱਖਰੇ ਵੱਖਰੇ ਤਰੀਕੇ ਸੀ ਨਾ, ਵੀ ਉਹਨਾਂ ਦੀ ਵੀ ਸੇਵਾ ਕਰਨ ਦੇ ਢੰਗ ਤਰੀਕੇ ਪੁਜਾਰੀ ਵੱਲੋਂ ਦੱਸੇ ਜਾਂਦੇ ਰਹੇ ਹੈ। ਇਵੇਂ ਹੀ ਅੱਜ ਮਾਫ ਕਰਿਓ, ਗੁਰੂ ਗ੍ਰੰਥ ਸਾਹਿਬ ਨੂੰ ਵੀ ਕਹਿੰਦੇ ਵੀ ਸੇਵਾ ਕਰਨੀ ਚਾਹੀਦੀ। ਹੁਣ ਸੇਵਾ ਜਿਹੜੀ ਅਸਲ ਹੈ ਉਹ ਤੇ ਕੋਈ ਦੱਸਦਾ ਹੀ ਨਹੀਂ, ਪਰ ਸੇਵਾ ਕਰਨ ਦੇ ਆਹ ਢੰਗ ਆਹ ਤਰੀਕੇ ਜ਼ਰੂਰ ਦੱਸੇ ਜਾਂਦੇ। ਕੁੰਭ ਰੱਖਣਾ ਬਹੁਤ ਜ਼ਰੂਰੀ, ਅੱਗੇ ਜੋਤ ਬਾਲਣੀ ਬਹੁਤ ਜ਼ਰੂਰੀ, ਟਲੀਆਂ ਖੜਕਾਉਣੀਆਂ ਬਹੁਤ ਲਾਜ਼ਮੀ ਨੇ ਕਹਿੰਦੇ। ਇਸ ਕਰਕੇ ਸਤਿਗੁਰ ਕੀ ਸੇਵਾ ਚੱਕਰੀ, ਆਹ ਸਤਿਗੁਰ ਦੀ ਸੇਵਾ ਟਲੀਆਂ ਖੜਕਾ ਕੇ ਨਹੀਂ ਹੋਣੀ, ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਜੇ ਕਰਨੀ ਚਾਹੁੰਦੇ ਹਾਂ। ਇਹਨੂੰ ਜਿੰਨਾ ਜਿੰਨਾ ਸਮਝੀ ਜਾਵਾਂਗੇ, ਜਿੰਨਾ ਜਿੰਨਾ ਆਪਣੀ ਜ਼ਿੰਦਗੀ ਚ ਕਮਾਵਾਂਗੇ, ਉਨਾ ਹੀ ਬੰਦਾ ਇਹਨੂੰ ਸਮਝ ਕੇ ਸੌਖਾ ਹੋ ਸਕਦਾ। ਇਵੇਂ ਹੀ ਇਸ ਸਤਿਗੁਰ ਨੂੰ ਸਮਝ ਕੇ, ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮੈਂ ਰਹਿਆ ਸਮਾਏ। ਇਹ ਸਤਿਗੁਰ ਨੂੰ ਸਮਝ ਕੇ ਆਲੇ ਦੁਆਲੇ ਹਰ ਥਾਂ ਤੇ ਵਸਦੇ ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹਨੂੰ ਸਮਝਣਾ ਆ। ਤੇ ਹੁਣ ਜੇ ਇਹਦੀ ਅਸੀਂ ਸੇਵਾ ਕਰਨੀ ਚਾਹੁੰਦੇ ਤੇ ਇੱਥੇ ਇਹ ਨਹੀਂ ਅਡੰਬਰ ਕਰਨਾ ਪੈਣਾ, ਨਾਰੀਅਲ ਲਿਆਉਣੇ ਪੈਣੇ, ਆਹ ਚੀਜ਼ਾਂ ਅਰਪਣ ਕਰਨੀਆਂ ਪੈਣੀਆਂ, ਇਹ ਸੇਵਾ ਨਹੀਂ। ਸੇਵਾ ਤੇ ਅਸਲ ਹੈ ਜਿਵੇਂ ਆਪਾਂ ਕਹਿੰਦੇ ਚੱਕਰੀ ਕਰਨੀ, ਕਿਸੇ ਦੀ ਨੌਕਰੀ ਕਰਨੀ, ਆਪਣੇ ਆਪ ਨੂੰ ਸਮਰਪਣ ਕਰ ਦੇਣਾ, ਇੱਕ ਇੱਕ ਬਚਨ ਤੇ ਫੁੱਲ ਚੜਾਉਂਦੇ ਜਾਣਾ। ਇਹ ਨਹੀਂ ਹੁੰਦਾ ਵੀ ਫੁੱਲ ਐਂ ਅਰਪਣ ਕਰੀਦੇ ਆ, ਫੁੱਲ ਚੜਾਈ ਦੇ, ਆਪਾਂ ਕਹਿੰਦੇ ਬਚਨਾਂ ਤੇ ਫੁੱਲ ਚੜਾਉਣੇ, ਸ਼ਬਦਾਂ ਨੂੰ ਆਪਣੀ ਜ਼ਿੰਦਗੀ ਚ ਮੰਨਣਾ, ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਇਹ ਹੈ ਸਤਿਗੁਰ ਕੀ ਸੇਵਾ ਚੱਕਰੀ। ਸੁਖੀ ਹੂੰ ਸੁਖਸਾਰ, ਕਹਿੰਦੇ ਜੇ ਬੰਦਾ ਇਹ ਸੱਚੇ ਗਿਆਨ ਨੂੰ ਆਪਣੀ ਜ਼ਿੰਦਗੀ ਚ ਕਮਾਉਣ ਲੱਗ ਜਾਏ, ਜੇ ਇਹ ਸੱਚੇ ਗਿਆਨ ਨੂੰ ਆਪਣੀ ਜ਼ਿੰਦਗੀ ਚ ਲੈ ਆਵੇ ਤੇ ਕਹਿੰਦੇ ਬੰਦਾ ਬੜਾ ਸੌਖਾ ਹੋ ਸਕਦਾ। ਹੁਣ ਗਿਆਨ ਤੋਂ ਹੀਣੇ ਬੰਦੇ ਕਿੰਨੀ ਭਟਕਣੀ ਲੱਗੀ ਰਹਿੰਦੀ ਉਹਨਾਂ ਦੀ ਜ਼ਿੰਦਗੀ ਚ, ਆਉਣਾ ਜਾਣਾ ਹੀ ਲੱਗਿਆ ਰਹਿੰਦਾ, ਸਾਰੀ ਜ਼ਿੰਦਗੀ ਭਟਕਦੇ ਰਹਿੰਦੇ ਹੈ। ਔਲਾਦ ਨਹੀਂ ਹੋਈ, ਬੱਚਾ ਨਹੀਂ ਹੋਇਆ, ਮਿੰਟ ਉਹ ਪੂਰੀ ਨਹੀਂ ਹੋਈ, ਹੁਣ ਬੰਦਾ ਡੇਰਿਆਂ ਤੇ ਭਟਕਦਾ ਹੀ ਫਿਰਦਾ। ਉਹ ਸੱਚੇ ਗਿਆਨ ਤੋਂ ਹੀਣਾ ਹੀ ਤੇ ਹੈ, ਬੰਦਾ ਕਹਿੰਦਾ ਕਾਮਯਾਬੀ ਨਹੀਂ ਮਿਲਦੀ, ਮਿਹਨਤ ਕਰਦਾ ਨਹੀਂ। ਹੁਣ ਗਿਆਨ ਤੋਂ ਹੀਣਾ ਬੰਦਾ ਕਹਿੰਦਾ ਵੀ ਕਿਤੇ ਐਂ ਕਿਰਪਾ ਹੋ ਜਾਂਦੀ ਹੈ। ਲਾਸਟ ਪੰਕਤੀਆਂ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਨਾਨਕ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਨਦਰ ਕਰੇ ਕਰਤਾਰ। ਕਹਿੰਦੇ ਸਤਿਗੁਰ ਦੀ ਸੇਵਾ ਤੇ ਉਹ ਕਰ ਸਕਦਾ, ਮਤਲਬ ਕਿ ਸੱਚਾ ਗਿਆਨ ਤੇ ਉਹ ਆਪਣੀ ਜ਼ਿੰਦਗੀ ਚ ਕਮਾ ਸਕਦਾ ਜਿਹੜਾ ਉਹਦੀ ਨਦਰ ਦਾ ਪਾਤਰ ਬਣ ਗਿਆ। ਜਿਵੇਂ ਕੱਲ ਦੇ ਦੀਵਾਨ ਵਿੱਚ ਵੀ ਆਪਾਂ ਸੁਣਿਆ ਨਾ ਵੀ ਕਿਰਪਾ ਤੇ ਹੋ ਰਹੀ ਹੈ, ਬਸ ਆਪਣਾ ਭਾਂਡਾ ਸਿੱਧਾ ਕਰਨ ਦੀ ਲੋੜ ਹੈ, ਮੀਂਹ ਤੇ ਪਈ ਰਿਹਾ, ਬਾਰਿਸ਼ ਤੇ ਹੋ ਹੀ ਰਹੀ ਹੈ, ਬਸ ਸ਼ਰਤ ਇਹ ਹੈ ਵੀ ਆਪਣਾ ਭਾਂਡਾ ਉੱਥੇ ਸਿੱਧਾ ਕਰਨਾ। ਸੱਚੇ ਗਿਆਨ ਦੀ ਕਿਰਪਾ ਤੇ ਹਰ ਥਾਂ ਤੇ ਵਰਤ ਰਹੀ ਹੈ, ਆਪਣੇ ਆਪ ਨੂੰ ਉਹਦੇ ਲਈ ਤਿਆਰ ਕਰਨਾ ਪੈਂਦਾ। ਇਸ ਕਰਕੇ ਨਾਨਕ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਨਦਰ ਕਰੇ ਕਰਤਾਰ। ਇਹ ਫੁੱਲ ਚੜਾ ਕੇ, ਅਗਰਬੱਤੀਆਂ ਲਾ ਕੇ, ਦੀਵੇ ਜਗਾ ਕੇ, ਹੋਰ ਹੋਰ ਕਰਮ ਕਾਂਡ ਕਰਕੇ ਸੇਵਾ ਨਹੀਂ, ਮਤਲਬ ਕਿ ਸੇਵਾ ਚੱਕਰੀ, ਉਹਦੇ ਉੱਤੇ ਬਚਨਾਂ ਨੂੰ ਆਪਣੀ ਜ਼ਿੰਦਗੀ ਚ ਕਮਾਉਂਦੇ ਜਾਣਾ, ਇਹ ਅਸਲ ਸੇਵਾ ਹੈ। ਆਓ ਭਾਈ ਸਾਹਿਬ ਜੀ ਸਟੇਜ ਤੇ ਆ ਗਏ ਤੇ ਹੁਣ ਆਪਾਂ ਰਹਿੰਦਾ ਸਮਾਂ ਉਹਨਾਂ ਪਾਸੋਂ ਗੁਰਮਤਿਆਂ ਦੇ ਲਾਸਟ ਪੰਕਤੀ ਆਪਾਂ ਸੁਣ ਕੇ ਫਿਰ ਸਮਾਪਤ ਕਰਦੇ।
ਇੱਥੇ ਮਿਲਣ ਵੱਡਿਆਂ ਦਰ ਦਾ ਮੋਖ ਦੁਆਰ ਇੱਥੇ ਮਿਲਣ ਵੱਡਿਆਂ ਸਤਿਗੁਰ ਕੀ ਸੇਵਾ ਕਰੇ ਸੁਖੀ ਹੋ ਸੁਖ ਸਾਰ ਗੁਰ ਕੀ ਸੇਵਾ ਕਰੇ ਸੁਖੀ ਹੋ ਸੁਖ ਸਾਰ ਸਤਿਗੁਰ ਕੀ ਸੇਵਾ ਕਰੇ
ਸਤਿਗੁਰੂ ਦੀ ਸੇਵਾ ਸਮਝੀਏ। ਚਾਕਰੀ ਕਰਨੀ ਮਤਲਬ ਕਿ ਸਦਾ ਹੀ ਪਾਣੀ ਭਰਦੇ ਰਹਿਣਾ, ਸਦਾ ਹੀ ਤਤਪਰ ਰਹਿਣਾ, ਸਦਾ ਹੀ ਆਪਣੇ ਆਪ ਨੂੰ ਉਹਦੇ ਵਿੱਚ ਰੱਖਣਾ, ਸੱਚੇ ਗਿਆਨ ਦੇ ਵਿੱਚ ਆਪਣੇ ਆਪ ਨੂੰ ਉੱਥੇ ਖਿਲਾਰ ਕੇ ਰੱਖਣਾ, ਇਹੀ ਸਤਿਗੁਰੂ ਦੀ ਅਸਲ ਸੇਵਾ ਹੈ। ਇਹ ਸਾਨੂੰ ਸਾਰਿਆਂ ਨੂੰ ਕਰਨੀ ਆ ਜਾਏ, ਨਹੀਂ ਤੇ ਬਾਹਰੋਂ ਬਾਹਰੋਂ ਸੇਵਾ ਸਾਰੀ ਦੁਨੀਆਂ ਹੀ ਕਰਦੀ, ਸਾਰੀ ਲੁਕਾਈ ਕਰ ਰਹੀ ਹੈ, ਫੁੱਲ ਚੜਾ ਰਹੇ ਹੈ, ਕੋਈ ਕੋਈ ਕੁਛ ਚੜਾਉਂਦਾ, ਕੋਈ ਕੁਛ ਚੜਾਉਂਦਾ, ਪਰ ਸਤਿਗੁਰ ਕੀ ਸੇਵਾ ਚਾਕਰੀ। ਚਾਕਰੀ ਕਰਨੀ ਮਤਲਬ ਕਿ ਇਹਦੇ ਨੌਕਰ ਬਣ ਕੇ ਰਹਿਣਾ, ਸੱਚੇ ਗਿਆਨ ਦੇ ਨੌਕਰ, ਆਪਣੇ ਆਪ ਨੂੰ ਸਦਾ ਉਹਦੇ ਵਿੱਚ ਖਿਲਾਰ ਕੇ ਰੱਖਣਾ, ਉਹਦੇ ਵਿੱਚ ਚੱਲਦੇ ਰਹਿਣਾ। ਇਹ ਸੁਖੀ ਹੋ ਸੁਖਸਾਰ ਸਵਾਓ ਰਹਿੰਦਾ ਸਮਾਂ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਦੇ ਹਾਂ। ਬੜੇ ਟਕਾਰ ਨਾਲ ਇਸੇ ਤਰ੍ਹਾਂ ਆਪਣੇ ਘਰਾਂ ਚ ਬੈਠ ਕੇ ਸਰਵਣ ਕਰਿਓ ਜੀ, ਵਿਚਾਰ ਕਰਦੇ ਹੋਈਆਂ ਪੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहे मान करो तुदे उपरे मेरे प्रीतम प्यारे हमें अपराध ही सद भूलते तुम बख्शण हारे सामत दे दयाल प्रभु जित तुम है आराधा नानक मंगे दान प्रभु रेण पग साधा आओ रल के कुछ चिर आपां गुरबाणी कीर्तन करिए मन बिरती एकाग्र करके आपां हाजरी भरीए थोड़ा चिर जदों ना मिलन वाले मिलते है कई ते जदों कहिंदे है ना जी भी साडा काम च बड़ा मन लगता है साडा हुण सानू वधिया वधिया लगता है उदों फिर सब तो वध खुशी हुंदी आ ते है साडा बीज पाउणा बीज बीजण दा अपना एक स्वाद हुंदा है पर सब तो वध नजारा आउंदा जदों बोल लगदा है जदों फसल होती है इस तरह जदों समझ के अगले लागू करते हैं और उदा रिजल्ट निकलता वो नजारा बड़ा होगा सुन के जदों कहने भी चेंज आ रही साड़ी लाइफ बस तैयारी करिए अपने आप को बदलीए समझिए वो तैयार बैठा जदों पूरी तरह बंदा बदलन लई तैयार हो जाता समझण लई तैयार हो जाता ना उदों फिर इदां दे शब्द निकलते हैं अंदरों तुम कर हो दया दया मेरे साई तुम कर हो दया कर हो दया ਉੱਪਰ ਹੋ ਗਿਆ
ਰਾਮ ਨਿਤ ਪਾਈ भगत सा पूरी
तुम करो दया, दया मेरे साईं, तुम करो
ਤੇਰਾ ਦੇ ਮੋਹ ਵਿੱਚ ਫਸਿਆ ਪੁੱਤਰਾਂ ਦੇ ਮੋਹ ਵਿੱਚ ਫਸਿਆ ਇਹਨੂੰ ਢੋਰ ਬਣਾ ਕੇ ਰੱਖ ਛੱਡਿਆ ਧੀਆਂ ਪੁੱਤਰਾਂ ਦੇ ਮੋਹ ਵਿੱਚ ਫਸਿਆ ਇਹਨੂੰ ਢੋਰ ਬਣਾ ਕੇ ਰੱਖ ਛੱਡਿਆ 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 ਸਭ ਜੋਰ ਬਣਾ ਕੇ ਕਮਜ਼ੋਰ ਬਣਾ ਕੇ ਰੱਖ ਛੱਡਿਆ ਕਮਜ਼ੋਰ ਬਣਾ ਕੇ ਰੱਖ ਛੱਡਿਆ ਕਮਜ਼ੋਰ ਬਣਾ ਕੇ ਰੱਖ ਛੱਡਿਆ ਬੰਦੇ ਨੂੰ ਇਹ ਦੀਆਂ ਕਰ ਜਾਵੇ ਕਮਜ਼ੋਰ ਬਣਾ ਕੇ ਰੱਖ ਛੱਡਿਆ 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 ਕਮਜ਼ੋਰ ਬਣਾ ਕੇ ਕਮਜ਼ੋਰ ਬਣਾ ਕੇ ਰੱਖ ਛੱਡਿਆ ਬੰਦੇ ਦੀਆਂ ਕਮਜ਼ੋਰ ਬਣਾ ਕੇ ਰੱਖ ਛੱਡਿਆ ਕਮਜ਼ੋਰ ਬਣਾ ਕੇ ਰੱਖ ਛੱਡਿਆ ਪਸ਼ੂ ਢੋਰ ਬਣਾ ਕੇ ਰੱਖ ਛੱਡਿਆ
ਢੋਰ ਬਣਾ ਕੇ ਰੱਖ ਛੱਡਿਆ
ਕਮਜ਼ੋਰ 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 ਬਣਾ
ਪਸ਼ੂ ਢੋਰ ਬਣਾ ਕੇ ਰੱਖ ਛੱਡਿਆ
ਪਸ਼ੂ ਢੋਰ ਬਣਾ ਕੇ ਰੱਖ ਛੱਡਿਆ
ਬੰਦੇ ਦੂਏ ਦੀਆਂ ਗਰਜਾਂ ਨੇ ਪਸ਼ੂ ਢੋਰ ਬਣਾ ਕੇ ਰੱਖ ਛੱਡਿਆ ਬੰਦੇ ਦੂਏ ਦੀਆਂ ਗਰਜਾਂ ਨੇ
ਵਾਲੀ ਕਹਿਣ ਦੇ ਆਗੂ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਆਪਾਂ ਗੱਲ ਕਰਦੇ ਸੀ ਪਹਿਲਾਂ ਬਈ ਜਦੋਂ ਨਾ ਇਹ ਸੁਣੀਦਾ ਕਿ ਭਾਈ ਸਾਹਿਬ ਅਸੀਂ ਪ੍ਰੋਗਰਾਮ ਸੁਣਦੇ ਹਾਂ, ਸਾਡਾ ਕੰਮ ਵਿੱਚ ਆਪਣੇ ਬਿਜ਼ਨਸ ਵਿੱਚ ਮਨ ਲੱਗਦਾ, ਸੰਤੁਸ਼ਟੀ ਹੁੰਦੀ ਹੈ। ਵੇਖੋ ਬਹੁਤ ਬੰਦੇ ਇਦਾਂ ਦੇ ਆ ਜਿਨ੍ਹਾਂ ਨੂੰ ਸਭ ਕੁਛ ਕਰਕੇ ਵੀ ਸੰਤੁਸ਼ਟੀ ਨਹੀਂ ਮਿਲਦੀ, ਉਹ ਸੰਤੁਸ਼ਟ ਨਹੀਂ ਹੁੰਦੇ। ਸੰਤੁਸ਼ਟੀ ਕਿਉਂ ਨਹੀਂ ਹੁੰਦੀ? ਜਿਹੜਾ ਕੰਮ ਕਰਦਾ ਹੁੰਦਾ ਲੱਗਦਾ ਹੁੰਦਾ ਵੀ ਨਹੀਂ ਮੈਂ ਤੇ ਕੁਝ ਹੋਰ ਕਰਨਾ ਸੀ, ਇਦਾਂ ਦਿਮਾਗ 'ਚ ਚੱਲਦਾ ਰਹਿੰਦਾ। ਜਦੋਂ ਫਿਰ ਆਪਣੇ ਕੰਮ ਨਾਲ ਪਿਆਰ ਪੈ ਜਾਂਦਾ, ਸਮਝ ਆ ਜਾਂਦੀ ਹੈ ਵੀ ਕਰਨਾ ਤੇ ਹੁਣ ਇਹੋ ਹੀ ਕਰਨਾ। ਕੈਨੇਡਾ ਜਾਣ ਦਾ ਸੁਪਨਾ ਸੀ, ਪੂਰਾ ਨਹੀਂ ਹੋਇਆ, ਚਲੋ ਹੁਣ ਇੱਥੇ ਹੀ ਸਹੀ, ਇੱਥੇ ਕੰਮ ਕਰਦਾ। ਕਿਤੇ ਨਾ ਕਿਤੇ ਜਿੱਥੇ ਫਿੱਟ ਹੋ ਗਿਆ, ਬਣਨਾ ਡਾਕਟਰ ਸੀ, ਬਣ ਕੁਝ ਹੋਰ ਗਿਆ। ਜਿੱਥੇ ਜਿੱਥੇ ਵੀ ਬੰਦਾ ਲੱਗਿਆ ਉਹਨੂੰ ਫਿਰ ਲੱਗਦਾ ਸਮਝਣ ਲੱਗ ਗਿਆ, ਦਿਮਾਗ ਚੱਲ ਪਿਆ, ਗਲਤ ਠੀਕ ਪਰਖਣ ਲੱਗ ਪਿਆ, ਫਿਰ ਉਹਨੂੰ ਆਪਣੀ ਜ਼ਿੰਦਗੀ ਜਿਹੜੀ ਹੈ ਪਿਆਰੀ ਲੱਗਣ ਲੱਗ ਜਾਂਦੀ ਹੈ, ਸੋਹਣੀ ਲੱਗਣ ਲੱਗ ਜਾਂਦੀ ਹੈ। ਐਨਰਜੀ ਜਿਹੜੀ ਲਾਉਂਦਾ ਸੀ ਧਰਮ ਕਰਮ ਕਰਨ ਦੇ ਉੱਤੇ, ਉਹ ਐਨਰਜੀ ਹੁਣ ਆਪਣੇ ਕੰਮਾਂ ਤੇ ਲਾਉਂਦਾ ਹੈ ਤੇ ਆਪਣਾ ਆਪ ਪਿਆਰਾ ਲੱਗਣ ਲੱਗ ਜਾਂਦਾ। ਕਿਉਂਕਿ ਬਹੁਤ ਸਾਰੇ ਲੋਕ ਹੈ, ਕੋਈ ਕਬਰਾਂ ਤੇ ਐਨਰਜੀ ਲਈ ਜਾਂਦਾ, ਮੜੀਆਂ ਤੇ ਲਾਉਂਦਾ ਸੀ, ਕਿਤੇ ਨਾ ਕਿਤੇ ਉਹਦੀ ਐਨਰਜੀ ਨਿਕਲਦੀ ਸੀ। ਫਿਰ ਸਮਝ ਆਈ, ਕੁਝ ਪ੍ਰਚਾਰਕਾਂ ਨੇ ਸਮਝਾਇਆ, ਉਹ ਫਿਰ ਗੁਰਦੁਆਰੇ ਐਨਰਜੀ ਲੱਗ ਗਿਆ ਲਾਉਣ। ਉਹ ਕਹਿੰਦਾ ਨਹੀਂ, ਕਬਰਾਂ ਤੇ ਨਹੀਂ ਜਾਣਾ, ਮੜੀਆਂ ਤੇ ਨਹੀਂ ਜਾਣਾ, ਗੁਰਦੁਆਰੇ ਲਾਓ, ਗੁਰਦੁਆਰੇ ਆਪਣੀ ਐਨਰਜੀ ਲਾਉਂਦਾ। ਉੱਥੇ ਵੀ ਹੁਣ ਜੇ ਆਪਾਂ ਗੱਲ ਕਰੀਏ, ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੇ, ਉੱਥੇ ਐਨਰਜੀ ਲਾ ਲਈ, ਹੁਣ ਉਧਰੋਂ ਟੁੱਟ ਗਿਆ ਇੱਧਰ ਜੁੜ ਗਿਆ, ਜੁੜਿਆ ਪਰ ਉਹ ਕੀ ਕਰ ਰਿਹਾ? ਉਹ ਜਾ ਰਿਹਾ ਗੋਲਕਾਂ ਭਰਨ ਤੱਕ, ਖੜ ਗਿਆ ਵੀ ਨਹੀਂ ਮੈਂ ਇੱਧਰ ਜੁੜ ਗਿਆ ਪਰ ਗੁਰਬਾਣੀ ਨੂੰ ਫੇਰ ਨਹੀਂ ਲਾਗੂ ਕੀਤਾ। ਹੁਣ ਜਦੋਂ ਗੁਰਬਾਣੀ ਨੂੰ ਸਮਝਿਆ, ਆਪਣੀ ਜ਼ਿੰਦਗੀ 'ਚ ਲਾਗੂ ਕੀਤਾ, ਫਿਰ ਗੁਰਬਾਣੀ ਪਿਆਰੀ ਲੱਗਣ ਲੱਗੀ, ਫਿਰ ਐਨਰਜੀ ਆਪਣੇ ਆਪ ਤੇ ਲਾਉਣ ਲੱਗੇ, ਆਪਣੀ ਸਿਹਤ ਤੇ, ਆਪਣੇ ਕੰਮਾਂ ਤੇ, ਆਪਣੇ ਫਰਜ਼ਾਂ ਤੇ, ਫਿਰ ਆਪਣੀ ਜ਼ਿੰਦਗੀ ਸੋਹਣੀ ਲੱਗਣ ਲੱਗ ਗਈ। ਜਿਹੜੇ ਫਰਸ਼ ਚਮਕਾਉਂਦਾ ਸੀ ਹੁਣ ਜ਼ਿੰਦਗੀ ਚਮਕਾਉਂਦਾ ਹੈ, ਜਿਹੜੇ ਟਰਾਲੀਆਂ ਭਰ ਭਰ ਜਾਂਦਾ ਸੀ ਹੁਣ ਆਪਣੇ ਕੰਮ ਤੇ ਜਾਂਦਾ। ਜਿੰਨਾ ਐਨਰਜੀ, ਜਿੰਨਾ ਟਾਈਮ, ਜਿੰਨਾ ਪੈਸਾ ਲਾਉਂਦਾ ਸੀ, ਉਹ ਸਾਰਾ ਪੈਸਾ ਆਪਣੀ ਐਨਰਜੀ ਤੇ ਲਾਉਂਦਾ, ਆਪਣੇ ਕੰਮ ਤੇ ਲਾਉਂਦਾ। ਜਿੰਨੀ ਉਹਦੀ ਸਰਮਾਇਆ, ਉਹਦਾ, ਉਹਦੀ ਤਾਕਤ, ਉਸ ਚੀਜ਼ ਦੇ ਨਾਲ ਆਪਣੇ ਆਪ ਹੀ ਕੰਮ ਰਾਸ ਹੋਣ ਲੱਗ ਪੈਂਦੇ ਆ। ਐਕਸਟਰਾ ਟਾਈਮ ਜਿਹੜਾ ਆਪਣੇ ਆਪਣੇ ਕੰਮ ਨੂੰ ਦਿੰਦਾ ਤੇ ਉਹਦਾ ਜਿਹੜਾ ਰਿਜ਼ਲਟ ਹੈ ਬੜਾ ਕਮਾਲ। ਆਪਾਂ ਉਦਣ ਵੀ ਗੱਲ ਕੀਤੀ ਸੀ, ਕਈ ਵਾਰੀ ਅਗਲਾ ਕਹਿੰਦਾ ਚੀਜ਼ ਖਾ ਕੇ ਵੇਖੋ ਇਹਦਾ ਰਿਜ਼ਲਟ ਪਤਾ ਲੱਗੇਗਾ, ਥੋੜੇ ਦਿਨ ਵਰਤ ਕੇ ਤੇ ਵੇਖੋ। ਹੁਣ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਵੀ ਗਿਆਨ ਦੀ ਗੋਲੀ ਹੈ ਜਿਹੜੀ, ਇਹ ਕਿਤੇ ਇਹਨੂੰ ਜ਼ਿੰਦਗੀ 'ਚ ਬੰਦਾ ਵਰਤੇ, ਲਾਗੂ ਕਰਕੇ ਵੇਖੇ, ਫਿਰ ਆਪਣੇ ਕੰਮ, ਆਪਣੀ ਜ਼ਿੰਦਗੀ ਪਿਆਰੀ ਲੱਗਣ ਲੱਗ ਜਾਂਦੀ ਹੈ। ਰੱਬ ਪਿਆਰਾ ਲੱਗਦਾ ਹੈ, ਜ਼ਿੰਦਗੀ ਆਪਣੀ ਨਾਲ ਨਫ਼ਰਤ ਕਰਦੇ ਨੇ ਲੋਕ, ਅਸੀਂ ਉਹਦੇ ਵਿੱਚ ਹੀ ਹਾਂ, ਉਸੇ ਇੱਕ ਦੇ ਵਿੱਚ ਹੀ ਹੈ। ਤੇ ਜੇ ਇੱਕ ਪਿਆਰਾ ਹੈ ਤੇ ਆਪਣਾ ਆਪ ਵੀ ਪਿਆਰਾ ਹੀ। ਹੁਣ ਅਸੀਂ ਆਪਣੇ ਬੋਡੀ ਨੂੰ ਪਿਆਰ ਕਰੀਏ ਤੇ ਬੋਡੀ ਦੇ ਵਿੱਚ ਤੇ ਗੰਦ ਮੰਦ ਵੀ ਬਥੇਰਾ, ਇੱਕ ਦੇ ਵਿੱਚ ਸਾਰਾ ਕੁਛ ਹੀ ਹੈ ਨਾ, ਸਾਰਾ ਸਮੁੱਚੇ ਨੂੰ ਪਿਆਰ ਕਰਨਾ ਪੈਂਦਾ। ਇੱਕ ਨੂੰ ਪਿਆਰ ਕਰਨ ਦਾ ਮਤਲਬ ਹੀ ਇਹ ਹੁੰਦਾ, ਦੁੱਖ ਸੁੱਖ ਤਕਲੀਫਾਂ ਸਾਰੇ ਨੂੰ ਸਮਝਣ ਲੱਗ ਜਾਣਾ, ਜਾਣਨ ਲੱਗ ਜਾਣਾ, ਸਮੁੱਚੇ ਨੂੰ ਪਿਆਰ ਕਰ ਲੈਣਾ, ਪ੍ਰਵਾਨ ਕਰ ਲੈਣਾ। ਤੇ ਜਦੋਂ ਫਿਰ ਇਹ ਆਪਣੀ ਜ਼ਿੰਦਗੀ ਨੂੰ ਪਿਆਰ ਕਰਨ ਲੱਗਦਾ ਬੰਦਾ, ਫਿਰ ਸਵਾਦ ਆ ਜਾਂਦਾ, ਨਜ਼ਾਰਾ ਆਉਣ ਲੱਗ ਜਾਂਦਾ, ਹੌਲਾ ਹੋ ਜਾਂਦਾ, ਸੌਖਾ ਹੋ ਜਾਂਦਾ, ਜਿਹਦੀ ਆਊਟਪੁੱਟ ਬੜੀ ਕਮਾਲ ਦੀ ਨਿਕਲਦੀ ਹੈ। ਹਜ਼ਾਰਾਂ ਸਾਲ ਕਰਮ ਧਰਮ ਕਰਕੇ ਆਊਟਪੁੱਟ ਨਹੀਂ ਨਿਕਲਦੀ, ਜਿੱਦਣ ਬੰਦਾ ਆਪਣੇ ਆਪ ਨਾਲ ਪਿਆਰ ਕਰਨ ਲੱਗਦਾ ਫਿਰ ਨਤੀਜਾ ਵੇਖੋ। ਰੱਬ ਨੂੰ ਲੱਭਦੇ ਲੱਭਦੇ ਆਪਣੇ ਆਪ ਨੂੰ ਲੱਭਣ ਲੱਗੋ, ਰੱਬ ਨੂੰ ਲੱਭਦੇ ਲੱਭਦੇ ਆਪਣੇ ਆਪ ਨੂੰ ਖੋਜੋ, ਆਪਣੇ ਆਪ ਨਾਲ ਪਿਆਰ ਕਰ ਲਓ, ਆਪਣੇ ਆਪ ਤੇ ਭਰੋਸਾ ਕਰ ਲਓ ਤੇ ਵੇਖੋ ਰਿਜ਼ਲਟ, ਆਪਣੇ ਆਪ ਤੇ ਵਿਸ਼ਵਾਸ ਕਰ ਲਓ। ਰੱਬ ਤੇ ਤੇਰਾ ਲੱਖ ਵਿਸ਼ਵਾਸ ਹੈ, ਗੱਲ ਤੇ ਫਿਰ ਬਣੂ ਜੇ ਆਪਣੇ ਆਪ ਤੇ ਵਿਸ਼ਵਾਸ ਹੋਵੇ। ਰੱਬ ਤੇ ਲੱਖ ਭਰੋਸਾ ਹੈ, ਆਪਣੇ ਆਪ ਤੇ ਜਿੰਨਾ ਚਿਰ ਭਰੋਸਾ ਨਹੀਂ ਹੁੰਦਾ ਉਹਨਾਂ ਚਿਰ ਬੰਦਾ ਕੁਛ ਕਰ ਹੀ ਨਹੀਂ ਸਕਦਾ ਜ਼ਿੰਦਗੀ 'ਚ। ਆਹ ਕੰਮ ਮੈਂ ਕਰ ਲੈਣਾ, ਮੈਂ ਪਾਸ ਹੋ ਕੇ ਵਿਖਾਉਣਾ, ਮੈਂ ਆਹ ਜੋਬ ਲੈ ਕੇ ਵਿਖਾਉਣੀ ਹੈ, ਇਹ ਆਤਮ ਵਿਸ਼ਵਾਸ ਚਾਹੀਦਾ, ਕੌਨਫੀਡੈਂਸ ਚਾਹੀਦਾ ਆਪਣੇ ਚੋਂ। ਇੱਥੇ ਕੋਈ ਬੰਦਾ ਕਵੇ ਹੁਣ ਕੱਦ ਘੱਟ ਤੇਰਾ ਬਥੇਰਾ, ਦੂਜੇ ਦਾ ਬਥੇਰਾ, ਅਗਲਾ ਕਵੇ ਵੀ ਮੈਂ ਆ ਕਮਾਂਡੋ ਵਾਲੇ ਮੁੰਡੇ ਆ ਜੀ, ਅਸੀਂ ਮੈਂ ਕਰਨਾ,
ਮੇਰਾ ਰੱਬ ਤੇ ਭਰੋਸਾ ਕਰੀ ਜਾ, ਤੇਰੇ ਰੱਬ ਦੇ ਭਰੋਸੇ ਨਾਲ ਕੀ ਹੋਣਾ, ਤੈਨੂੰ ਆਪਣੇ ਆਪ ਤੇ ਭਰੋਸਾ ਕਰਨਾ ਪੈਣਾ ਵੀ ਮੈਂ ਇੱਕ ਕਰਕੇ ਵਿਖਾਉਂ। ਫਿਰ ਹੋ ਰੱਬ ਦੇ ਉੱਤੇ ਤੇ ਬੜੇ ਲੋਕਾਂ ਦਾ ਭਰੋਸਾ ਹੈ, ਪਰ ਰੱਬ ਦੇ ਭਰੋਸੇ ਤੋਂ ਅਗਲਾ ਪਾਠ ਕੀ ਹੈ, ਉਹ ਰੱਬ ਇੱਕ ਹੈ, ਉਸ ਇੱਕ ਦੇ ਵਿੱਚ ਮੈਂ ਵੀ ਹਾਂ, ਸਾਰੇ ਇੱਕ ਦੇ ਵਿੱਚ ਨੇ, ਤੇ ਇਹਦਾ ਮਤਲਬ ਆਪਣੇ ਆਪ ਤੇ ਭਰੋਸਾ ਕਰੇ ਬਿਨਾਂ ਸਰਨਾ ਨਹੀਂ। ਆਪਣੇ ਆਪ ਤੇ ਭਰੋਸਾ ਵੀ ਰੱਬ ਤੇ ਹੀ ਭਰੋਸਾ, ਕਿਉਂਕਿ ਮੈਂ ਵੀ ਰੱਬ ਦਾ ਹੀ ਪਾਰਟ ਹਾਂ। ਇੱਥੇ ਜਾ ਕੇ ਗੱਲ ਬਣਦੀ ਹੈ, ਕੌਨਫੀਡੈਂਸ ਆਉਂਦਾ, ਆਤਮ ਵਿਸ਼ਵਾਸ। ਜਿੰਨਾ ਚਿਰ ਆਤਮ ਵਿਸ਼ਵਾਸ ਆਉਂਦਾ ਨਹੀਂ, ਬੰਦਾ ਪੈਰਾਂ ਤੇ ਖੜਾ ਨਹੀਂ ਹੁੰਦਾ। ਸਹਾਰਾ ਭਾਲਦਾ ਫਿਰਦਾ ਸੀ, ਇਹਦਾ ਲੱਭ ਲੈ, ਇਹਦਾ ਕੋਈ ਗੁੱਗੇ ਦਾ ਲੱਭਦਾ, ਕੋਈ ਬੜੀ ਦਾ ਲੱਭਦਾ, ਕੋਈ ਕਬਰ ਦਾ ਲੱਭਦਾ, ਕੋਈ ਬਾਬੇ ਦਾ ਲੱਭਦਾ, ਕੋਈ ਸਾਧ ਦਾ ਸਹਾਰਾ ਲੱਭਦਾ, ਕੋਈ ਧਾਗੇ ਦਾ ਸਹਾਰਾ ਲੱਭਦਾ, ਕੋਈ ਤਵੀਤ ਦਾ ਸਹਾਰਾ ਲੱਭਦਾ, ਤੇ ਕੋਈ ਰੱਬ ਦਾ ਸਹਾਰਾ ਲੱਭਦਾ ਨਹੀਂ। ਇੱਕੋ ਹੀ ਸਹਾਰਾ, ਉਹ ਹੈ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ, ਸੈਲਫ ਕੌਨਫੀਡੈਂਸ ਆਪਣਾ। ਅਸੀਂ ਉਹਦਾ ਪਾਰਟ, ਅਸੀਂ ਹੀ ਰੱਬ ਦਾ ਪਾਰਟ ਆ, ਹਿੱਸਾ। ਆਪਣੇ ਆਪ ਤੇ ਬੰਦਾ ਭਰੋਸਾ ਕਰੇ, ਉਹਦਾ ਰਿਜ਼ਲਟ ਹੀ ਬੜਾ ਕਮਾਲ ਦਾ, ਨਤੀਜੇ ਬੜੇ ਕਮਾਲ ਦੇ। ਜਦੋਂ ਬੰਦਾ ਕਰ ਲਵੇ, ਵੇਖ ਲਵੇ, ਤੇ ਗੱਲ ਹੀ ਬੜੀ ਵੱਖਰੀ। ਬਸ ਫਿਰ ਜਦੋਂ ਇੱਕ ਨੂੰ ਪਿਆਰ ਕਰਦਾ, ਫਿਰ ਇੱਕ ਦੀ ਤਰੱਕੀ ਚ ਸਵਾਦ ਆਉਂਦਾ, ਸਾਰਾ ਅੱਗੇ ਜਾ ਪਿਆ। ਹੁਣ ਅਗਰ ਅੱਜ ਸਮਾਜ ਆਪਾਂ ਬਾਹਰ ਵੇਖੀਦਾ, ਸਾਡੇ ਚ ਕੀ ਫਰਕ ਹੈ? ਉਹ ਕਹਿੰਦੇ ਮੇਰੇ ਬੱਚੇ ਅੱਗੇ ਨਾ ਜਾਣ, ਸਾਰੀ ਦੁਨੀਆ ਅੱਗੇ ਜਾਏ, ਬੱਚੇ ਮੇਰੇ ਵਿੱਚ ਹੀ ਨੇ, ਆਪੇ ਅੱਗੇ ਜਾਣ। ਅਮਰੀਕਾ ਵਾਲੇ ਕਹਿੰਦੇ ਅਮਰੀਕਾ ਅੱਗੇ ਜਾਏ, ਜਿਹਦੇ ਅਮਰੀਕਾ ਅੱਗੇ ਜਾਊ ਤੇ ਅਸੀਂ ਆਪੇ ਹੀ ਅੱਗੇ ਜਾਵਾਂਗੇ, ਅਸੀਂ ਤੇ ਵਿੱਚ ਹੀ ਹਾਂ। ਹੁਣ ਏਦਾਂ ਹੋ ਸਕਦਾ ਵੀ ਬੰਦਾ ਕਵੇ, ਬੱਸ ਚ ਬੈਠਾ ਹੋਵੇ, ਕਵੇ ਆ ਮੇਰੀ ਵਾਲੀ ਸੀਟ ਵਾਲੀ ਹੈ, ਪਹੁੰਚਣ ਪਟਿਆਲੇ, ਬੱਸ ਪਹੁੰਚੇਗੀ, ਅਸੀਂ ਆਪ ਹੀ ਪਹੁੰਚ ਜਾਵਾਂਗੇ। ਹੁਣ ਸਾਡੇ ਪੰਗਾ ਇਹ ਹੈ, ਆਪਣੀ ਆਪਣੀ ਸੀਟ ਦੇ ਉੱਤੇ ਜ਼ੋਰ ਲਾਈ ਜਾਂਦੇ ਨੇ, ਕਿਤੇ ਨਹੀਂ ਪਹੁੰਚਦੇ, ਕਿਉਂਕਿ ਸਾਰੀ ਬੱਸ ਜਾਵੇਗੀ ਤੇ ਫਿਰ ਜਾਵਾਂਗੇ, ਸਮਾਜ ਅੱਗੇ ਜਾਏਗਾ ਤੇ ਅਸੀਂ ਜਾਵਾਂਗੇ, ਇਕੱਲਿਆਂ ਨੇ ਥੋੜਾ ਤੁਰ ਪੈਣਾ। ਭਲਾ ਤੇ ਸਮਾਜ ਨਾਲ ਹੋਣਾ, ਆਪਾਂ ਕੋਠੀ ਪਾਲੀ ਹੈ ਤੇ ਉਸੇ ਪਿੰਡ 'ਚ ਹੀ ਹੈ ਜਿੱਥੇ ਸਾਰੇ ਰਹਿੰਦੇ ਹੈ, ਬਿਜਲੀ ਤੇ ਉੱਦਾਂ ਹੀ ਆਉਣੀ ਹੈ। ਸਮਾਜ ਨਾ ਜਿੰਨਾ ਚਿਰ ਬਦਲੇਗਾ, ਪੰਜਾਬ ਨਾ ਬਦਲੇਗਾ, ਅਸੀਂ ਇਕੱਲੇ ਬਦਲਾਂਗੇ ਗੱਲ ਨਹੀਂ ਬਣਨੀ, ਪੂਰਾ ਇੰਡੀਆ ਨਹੀਂ ਬਦਲਦਾ ਜਿੰਨਾ ਚਿਰ ਸਮੁੱਚਤਾ ਚ ਵਿਚਾਰਨਾ ਪੈਂਦਾ ਹੈ। ਤੇ ਸਮੁੱਚਤਾ ਦਾ ਵਿਕਾਸ ਇੱਥੇ ਕਿੱਥੇ ਹੈ? ਮੈਂ ਆ ਗੱਲ ਕਰਨੀ ਵੀ ਚਾਹੁੰਦਾ ਸੀ, ਸਮੁੱਚਤਾ ਨੂੰ ਕਿੱਥੇ ਵਿਚਾਰਿਆ ਜਾਂਦਾ? ਸਾਂਝਾ ਵਿਕਾਸ, ਸਾਰਿਆਂ ਦਾ ਵਿਕਾਸ, ਇੱਕ ਨੂੰ ਸਮਝਣ ਵਾਲੇ ਬੰਦੇ, ਇੱਕ ਸਾਰਾ ਕੁਝ ਹੈ ਤੇ ਮੇਰੇ ਬੱਚੇ ਵੀ ਵਿੱਚ ਨੇ। ਬਸ ਆ ਬੰਦਾ ਕਹਿੰਦਾ ਮੇਰੇ ਬੱਚਿਆਂ ਦਾ ਭਲਾ ਹੋਵੇ, ਮੇਰਾ ਭਲਾ ਹੋਵੇ, ਬਾਕੀਆਂ ਦਾ ਨਾ ਹੋਵੇ, ਫਿਰ ਇੱਕ ਨੂੰ ਪਿਆਰ ਕਰਨ ਦਾ ਦਾਵਾ ਤੇ ਝੂਠਾ ਹੈ। ਇੱਕ ਚ ਤੇ ਸਾਰੇ ਆਉਂਦੇ ਨੇ, ਇੱਕ ਚ ਤੇ ਸਾਰੇ ਆਉਂਦੇ ਨੇ, ਸਾਰਿਆਂ ਦਾ ਵਿਕਾਸ ਸਭਨਾਂ ਦਾ, ਪਰ ਇਦਾਂ ਕਿੱਥੇ ਹੁੰਦਾ? ਬੰਦੇ ਨੂੰ ਇਹਦੀਆਂ ਗਰਜਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ, ਧੀਆਂ ਪੁੱਤਾਂ ਦੇ ਮੋਹ ਵਿੱਚ ਫਸਿਆ, ਇਹਨੂੰ ਢੋਰ ਬਣਾ ਕੇ ਰੱਖ ਛੱਡਿਆ, ਪਸ਼ੂ ਬਣ ਗਿਆ। ਬੱਚਿਆਂ ਦਾ ਮੋਹ ਤੇ ਕਰਨਾ, ਪਰ ਮੇਰੇ ਹੀ ਬੱਚੇ ਹੋਣ, ਬਸ ਫਿਰ ਤੇ ਪਸ਼ੂ ਬਣਦਾ ਨਾ ਬੰਦਾ। ਮੇਰਾ ਹੀ ਟੱਬਰ ਹੋਵੇ, ਮੇਰੇ ਹੀ ਬੱਚੇ ਹੋਣ, ਮੇਰੇ ਬੱਚਿਆਂ ਤੋਂ ਬਿਨਾਂ ਬਾਕੀ ਦੁਨੀਆ ਐਵੇਂ ਹੀ ਹੈ, ਮੈਂ ਆਪਣੇ ਆਪ ਦਾ ਭਲਾ ਕਰਾਂ, ਬਾਕੀ ਤੇ ਐਵੇਂ ਹੀ ਨੇ, ਸਰਬੱਤ ਦੇ ਭਲੇ ਚ ਆਪਣਾ ਭਲਾ ਤੇ ਆਪੇ ਹੋ ਜਾਣਾ। ਸਮੁੱਚਤਾ ਜਦੋਂ ਸੋਚਾਂਗੇ ਅੱਗੇ ਵਧੇਗਾ, ਅਸੀਂ ਆਪੇ ਵਧਾਂਗੇ। ਪਰ ਅੱਜ ਹਾਲਾਤ ਕੀ ਨੇ, ਜਿਵੇਂ ਪਿੱਛੇ ਗਾਉਣ ਵਾਲੇ ਦਾ ਰੌਲਾ ਪਿਆ, ਆਪਾਂ ਇਹ ਗੱਲ ਨਾਲ ਇਕੱਠੀ ਜੋੜ ਕੇ ਵੇਖੋ। ਮੰਨ ਲਓ ਇੱਕ ਗਾਉਣ ਵਾਲਾ ਬੰਦਾ ਗੀਤ ਬਣਾ ਦਿੰਦਾ, ਰੌਲਾ ਪੈਂਦਾ ਵੀ ਇਹ ਬੰਦਾ ਗਲਤ ਹੈ, ਵੀ ਇਹ ਠੀਕ ਨਹੀਂ। ਹੁਣ ਕੀ ਏਦਾਂ ਦੇ ਗੀਤ ਹੋਰ ਬੰਦੇ ਨਹੀਂ ਗਾਉਂਦੇ? ਹਥਿਆਰਾਂ ਵਾਲੇ, ਮਾਰ ਕੁਟਾਈ ਵਾਲੇ ਇੱਥੇ ਫੈਰ ਕਰਦੇ ਆ, ਜਿੱਥੇ ਬੈਨ ਹੈ ਉੱਥੇ ਹਥਿਆਰ ਚੱਕਦੇ ਆ, ਇਹ ਗਾਣੇ ਸਾਰੇ ਗਾਉਂਦੇ ਨੇ, ਸਾਰੇ ਗਾਉਂਦੇ ਨੇ, ਹਥਿਆਰਾਂ ਦੇ ਵੀ, ਸ਼ਰਾਬਾਂ ਦੇ ਵੀ, ਨਗੇਜਵਾਦ ਵੀ, ਨਚਾਉਂਦੇ ਵੀ ਨੇ, ਸਭ ਕੁਝ ਕਰਦੇ ਨੇ। ਹੁਣ ਮਸਲਾ ਇਹ ਜਿਹੜੀ ਗੱਲ ਸਮਝਣ ਵਾਲੀ ਹੈ ਉਹ ਇਹ ਹੈ, ਕਿਉਂਕਿ ਇਹ ਸਾਰੀ ਗੱਲ ਨੂੰ ਵਿਚਾਰਿਓ ਜ਼ਰੂਰ, ਇੱਕ ਇੰਨੀ ਇੰਨਾ ਕੁ ਪਾਰਟ ਨਹੀਂ, ਸਾਰੀ ਗੱਲ ਨੂੰ ਵਿਚਾਰ ਕੇ ਵੇਖੋ। ਮਸਲਾ ਹੈ ਸੀਨੀਅਰ ਨੇ ਨਾ, ਜਿਹੜੇ ਸੀਨੀਅਰ, ਉਹ ਕਿਸੇ ਇੱਕ ਨੂੰ ਅੱਗੇ ਨਹੀਂ ਆਉਣ ਦਿੰਦੇ, ਇਹ ਮਸਲਾ ਹੈ। ਇਹ ਫੀਲਡ ਹੈ ਜਿਹੜਾ, ਚਾਹੇ ਗਾਉਣ ਵਾਲਿਆਂ ਦਾ, ਚਾਹੇ ਐਕਟਰਾਂ ਦਾ, ਚਾਹੇ ਪੱਤਰਕਾਰਾਂ ਦਾ, ਚਾਹੇ ਰਾਜਨੀਤਿਕਾਂ ਦਾ, ਚਾਹੇ ਬਾਬਿਆਂ ਦਾ, ਚਾਹੇ ਬਿਜ਼ਨਸਮੈਨਾਂ ਦਾ, ਮੈਂ ਕਿੰਨੇ ਗਿਣੇ ਨੇ ਦੇਖੋ, ਰਾਜਨੀਤਿਕ ਧਰਮ ਧਾਰਮਿਕ ਦੋ ਪੱਤਰਕਾਰ ਤਿੰਨ ਬਿਜ਼ਨਸਮੈਨ ਚਾਰ ਤੇ ਐਕਟਰ ਪੰਜ ਤੇ ਗਾਇਕ ਛੇ ਤੇ ਡਾਕਟਰਾਂ ਨੂੰ ਲਾ ਲਓ ਕੋਈ ਨਵਾਂ ਬੰਦਾ ਆਵੇ ਹੁਣ ਜਿਹੜੇ ਸੀਨੀਅਰ ਨੇ ਸੀਨੀਅਰ ਮਤਲਬ ਜਿਹੜੇ ਸਥਾਪਿਤ ਹੋ ਚੁੱਕੇ ਨੇ ਜਿਹੜੇ ਬਹਿ ਗਏ ਨੇ ਜਿਨ੍ਹਾਂ 'ਚ ਤਾਕਤ ਹੈ ਉਹ ਫੈਰ ਕਰਦਾ ਐਂ ਕਰਦਾ ਐਂ ਕਰਦਾ ਉਹਨਾਂ ਨੂੰ ਕੋਈ ਨਹੀਂ ਰੋਕਦਾ ਕੋਈ ਕੁਛ ਨਹੀਂ ਕਹੇਗਾ ਜਿਹੜੇ ਪੱਤਰਕਾਰ ਸੀਨੀਅਰ ਨੇ ਉਹਨਾਂ ਨੂੰ ਉਹ ਕੁਛ ਮਰਜ਼ੀ ਕਹਿਣ ਕਿਸੇ ਦੀ ਚਾਪਲੂਸੀ ਕਰਨ ਕਿਸੇ ਰਾਜਨੀਤਿਕ ਪਾਰਟੀ ਦੇ ਕੰਦੇ ਬਣੇ ਰਹਿਣ ਉਹਨਾਂ ਨੂੰ ਕੋਈ ਕੁਛ ਨਹੀਂ ਕਹੇਗਾ ਉਹਨਾਂ ਨੂੰ ਕੋਈ ਕੁਛ ਨਹੀਂ ਕਹੇਗਾ ਪਰ ਜਿਹੜਾ ਨਵਾਂ ਆ ਰਿਹਾ ਮਸਲਾ ਇਹ ਹੈ ਇਹਦਾ ਮਤਲਬ ਇਹ ਨਹੀਂ ਨਵੇਂ ਗਾਇਕ ਗਲਤੀਆਂ ਨਹੀਂ ਕਰਦੇ ਨਵੇਂ ਪੱਤਰਕਾਰ ਗਲਤੀਆਂ ਨਹੀਂ ਕਰਦੇ ਨਵੇਂ ਧਾਰਮਿਕ ਬੰਦੇ ਗਲਤੀਆਂ ਨਹੀਂ ਕਰਦੇ ਗਲਤੀਆਂ ਕਰਦੇ ਨੇ ਪਰ ਇੱਕ ਦੀ ਐਡੀ ਵੀ ਐਡੀ ਵੱਡੀ ਕਰ ਦਿੰਦੇ ਨੇ ਤੇ ਕਈਆਂ ਦੀਆਂ ਵੱਡੀਆਂ ਵੀ ਲੁਕਈਆਂ ਜਾਂਦੀਆਂ ਕਿਉਂਕਿ ਸਥਾਪਿਤ ਹੋ ਗਏ ਆ ਬਹਿ ਗਏ ਆ ਉੱਤੇ ਪਹੁੰਚ ਗਏ ਆ ਮਸਲਾ ਆ ਹੈ ਕਿਸੇ ਵੀ ਫੀਲਡ ਵਿੱਚ ਵੇਖੋ ਮਸਲਾ ਹੈ ਕਿ ਵੱਡੀਆਂ ਧਿਰਾਂ ਇੱਕ ਛੋਟੀ ਧਿਰ ਨੂੰ ਦਬਾਉਂਦੀਆਂ ਹੈ ਨਵਾਂ ਬੰਦਾ ਜਦੋਂ ਆਉਂਦਾ ਹੈ ਉਹਦੇ ਵਿਰੁੱਧ ਹੁੰਦੇ ਸਾਰੇ ਧਰਮ ਵਿੱਚ ਵੇਖੋ ਇਹਦਾ ਮਤਲਬ ਗਲਤੀਆਂ ਹੁਣ ਰਾਜਨੀਤਿਕ ਬੰਦਾ ਨਵਾਂ ਆ ਜੇ ਵੀ ਮੈਂ ਨਵਾਂ ਰਾਜਨੀਤਿਕ ਬੰਦਾ ਤੇ ਮੈਂ ਉਹਦੇ ਕੀ ਹੋਏਗਾ ਸਾਰੇ ਮਗਰ ਪੈ ਜਾਣਗੇ ਉਹਨੇ ਇੱਕ ਗਲਤੀ ਕੀਤੀ ਨਹੀਂ ਉਹਦੇ ਮੂੰਹ ਚੋਂ ਕੁਝ ਨਿਕਲਿਆ ਨਹੀਂ ਖਲਾਰਾ ਪੈ ਜਾਏਗਾ ਪੁਰਾਣੇ ਬੰਦੇ ਜੋ ਮਰਜ਼ੀ ਕਰੀ ਜਾਣ ਇਹ ਸਮਝਿਓ ਪੁਰਾਣੇ ਜੋ ਮਰਜ਼ੀ ਕਰਨ ਜਿਹੜਾ ਨਵਾਂ ਆਇਆ ਮਸਲਾ ਉਹਦੇ ਨਾਲ ਹੈ ਉਹ ਇਹ ਇਹ ਕਿਤੇ ਇਹਦਾ ਸਥਾਪਿਤ ਹੋ ਜੇ ਜੇ ਸਥਾਪਿਤ ਹੋਏਗਾ ਫਿਰ ਕੀ ਹੋਏਗਾ ਹੁਣ ਮੰਨ ਲਓ ਮੇਰੇ ਥਾਂ ਤੇ ਆ ਮੈਂ ਜਿੱਥੇ ਬੈਠਾ ਸੇਮ ਇਸੇ ਜਗ੍ਹਾ ਤੇ ਜੇ ਕਿਸੇ ਨੇ ਬਹਿਣਾ ਹੋਵੇ ਫਿਰ ਕੀ ਹੋਊ ਉਹ ਤਾਂ ਬੈਠੂ ਜੇ ਮੈਨੂੰ ਬੈਠੇ ਨੂੰ ਪਹਿਲਾਂ ਉਠਾਊ ਤੇ ਜਿਹੜਾ ਬਹਿ ਚੁੱਕਿਆ ਸਥਾਪਿਤ ਹੋ ਗਿਆ ਉਹ ਉੱਠ ਨਹੀਂ ਨਾ ਸਕਦਾ ਪੱਤਰਕਾਰ ਨਵਾਂ ਆ ਜੇ ਨਵਾਂ ਪੱਤਰਕਾਰ ਹੋਵੇ ਨਵਾਂ ਨਵਾਂ ਫੀਲਡ ਵਿੱਚ ਆਵੇ ਵਧੀਆ ਬੋਲਦਾ ਹੋਵੇ ਤੇ ਸੀਨੀਅਰ ਜਿਹੜੇ ਨੇ ਫਿਰ ਕੀ ਕਰਨਗੇ ਟਿਕਣ ਦਿੰਦੇ ਨੇ ਉਹਨੂੰ ਬਹਿਣ ਦੇਣਗੇ ਉੱਥੇ ਕਦੀ ਵੀ ਨਹੀਂ ਗਾਇਕ ਨੇ ਜਿਹੜੇ ਉਹ ਵੀ ਇੱਦਾਂ ਹੀ ਕਰਨਗੇ ਰਾਜਨੀਤਿਕ ਨੇ ਜਿਹੜੇ ਉਹ ਵੀ ਇੱਦਾਂ ਹੀ ਕਰਨਗੇ ਤੇ ਧਾਰਮਿਕ ਨੇ ਜਿਹੜੇ ਕਿਤੇ ਸਾਨੂੰ ਸਿਕਿਉਰਿਟੀ ਦੀ ਲੋੜ ਪਈ ਸੀ ਕਦੇ ਕਿਉਂ ਕਿਉਂਕਿ ਗੱਲ ਵੱਖਰੀ ਹੈ ਗੱਲ ਨਵੀਂ ਹੈ ਤੇ ਮਾਰਨ ਇਸ ਕਰਕੇ ਪੈਂਦੇ ਹੈ ਵੀ ਇੱਥੇ ਯਾਰ ਨਵਾਂ ਨਾ ਬਹਿ ਜੇ ਪੰਗਾ ਆ ਗੱਲ ਇਹ ਨਹੀਂ ਤੁਸੀਂ ਨੋਟ ਕਰਕੇ ਵੇਖੋ ਵੀ ਉਹ ਗੱਲਾਂ ਜਿਹੜੀਆਂ ਗਾਇਕ ਹੁਣ ਨਵਾਂ ਐਕਟਰ ਵਰਿਆ ਉਹ ਸੁਸ਼ਾਂਤ ਜਿਹੜਾ ਰਾਜਪੂਤ ਉਹ ਮੁੰਡਾ ਪ੍ਰੋਬਲਮ ਇਹ ਕੀ ਸੀ ਡਿਪਰੈਸ਼ਨ ਕਿਉਂ ਹੋਇਆ ਬੰਦਾ ਦੁਖੀ ਕਿਉਂ ਹੋਇਆ ਕਿਉਂਕਿ ਪੁਰਾਣੇ ਸੀਨੀਅਰ ਸਥਾਪਿਤ ਉਹਨੂੰ ਨਵੇਂ ਨੂੰ ਐਂਟਰੀ ਨਹੀਂ ਦੇ ਰਹੇ ਸੱਟਾ ਮਾਰਦੇ ਤਕਲੀਫ ਦਿੰਦੇ ਉਹ ਤੰਗ ਹੋ ਗਿਆ ਤੰਗ ਹੋ ਕੇ ਉਹਨੇ ਇਹ ਸਟੈਪ ਚੁੱਕਿਆ ਇਹ ਹੈ ਗੁੰਡਾਗਰਦੀ ਇਹ ਪੱਤਰਕਾਰਾਂ 'ਚ ਵੀ ਗੁੰਡਾਗਰਦੀ ਹੈਗੀ ਹੈ ਨਵੇਂ ਨੂੰ ਐਂਟਰ ਨਹੀਂ ਹੋਣ ਦੇਣਾ ਇਹ ਗੁੰਡਾਗਰਦੀ ਰਾਜਨੀਤਿਕਾਂ 'ਚ ਵੀ ਹੈਗੀ ਹੈ ਨਵੇਂ ਨੂੰ ਐਂਟਰ ਨਹੀਂ ਹੋਣ ਦੇਣਾ ਇਹ ਗੁੰਡਾਗਰਦੀ ਧਰਮ ਵਿੱਚ ਵੀ ਹੈਗੀ ਹੈ ਨਵੇਂ ਨੂੰ ਐਂਟਰ ਨਹੀਂ ਹੋਣ ਦੇਣਾ ਇਹੀ ਗੁੰਡਾਗਰਦੀ ਗਾਇਕਾਂ 'ਚ ਵੀ ਹੈ ਵੀ ਨਵੇਂ ਨੂੰ ਐਂਟਰ ਨਹੀਂ ਹੋਣ ਦੇਣਾ ਇਹੀ ਗੁੰਡਾਗਰਦੀ ਬਿਜ਼ਨਸਮੈਨ 'ਚ ਇਹੀ ਗੁੰਡਾਗਰਦੀ ਆ ਦਵਾਈਆਂ ਦੇ ਮਹਿਕਮੇ 'ਚ ਹੁਣ ਵੇਖੋ ਪਿੱਟ ਸਿਪ ਪੈ ਗਿਆ ਨਾ ਜਿਹੜੇ ਪੁਰਾਣੇ ਬੈਠੇ ਆ ਸਾਰੇ ਲੁੱਟ ਕੇ ਖਾ ਰਹੇ ਆ ਡਾਕਟਰਾਂ ਦਾ ਢਾਂਚਾ ਵੇਖ ਲਓ ਵੀ ਚੱਲ ਰਿਹਾ ਯਾਰ ਲੁੱਟ ਕੇ ਖਾਂਦੇ ਨੇ ਸਾਰੇ ਤੂੰ ਨਵਾਂ ਹੀ ਆ ਗਿਆ ਉਹ ਮੋਦੀਖਾਨੇ ਵਾਲਾ ਚੱਕਰ ਪੈ ਗਿਆ ਸੀ ਬਸ ਇਹ ਹੈ ਵੀ ਜੇ ਤੂੰ ਆਏਗਾ ਤੇ ਸਾਡੀ ਦੁਕਾਨਦਾਰੀ ਨਹੀਂ ਚੱਲਣੀ ਤੂੰ ਸਾਡੀ ਦੁਕਾਨ ਤੇ ਲੱਤ ਮਾਰੇਗਾ ਮਸਲਾ ਤੇਰੇ ਗਾਉਣ ਦਾ ਤੇਰੀ ਐਕਟਿੰਗ ਦਾ ਤੇਰੇ ਬੋਲਣ ਦਾ ਤੇਰੀ ਪੱਤਰਕਾਰੀ ਦਾ ਨਹੀਂ ਮਸਲਾ ਨਵੇਂ ਆਏਗਾ ਜਾਂ ਸਾਡੇ ਨਾਲ ਰਲ ਕੇ ਚੱਲ ਤੇ ਨਹੀਂ ਤੇ ਨਵੀਂ ਜੇ ਦਏਗਾ ਨਾ ਕੁਰਸੀ ਅਸੀਂ ਦੇਣ ਨਹੀਂ ਦੇਣੀ ਆਹ ਮਸਲਾ ਆਹ ਗੱਲ ਹੈ ਇਹ ਪ੍ਰੋਬਲਮ ਹੈ ਉਹ ਫਿਰ ਕੀ ਹੁੰਦਾ ਸਾਰੇ ਮਗਰ ਪੈਂਦੇ ਆ ਤੇ ਕਹਿਣਾ ਵੀ ਅਸੀਂ ਇੱਕ ਨੂੰ ਪਿਆਰ ਕਰਦੇ ਹਾਂ ਇੱਕ ਦਾ ਵਿਕਾਸ ਇੱਕ ਬੰਦਾ ਚਾਹੇ ਮੈਂ ਕਹਿੰਦਾ ਸਾਡੇ ਚ ਤੇ ਅਗਲਾ ਕਹਿੰਦਾ ਪੌੜੀ ਚੜ੍ਹਨ ਨਹੀਂ ਦੇਣਾ ਉਹ ਖਿੱਚ ਲੈਂਦਾ ਦੂਜਾ ਉਹਨੂੰ ਚੜ੍ਹ ਚੜ੍ਹਨ ਹੀ ਨਹੀਂ ਦਿੰਦੇ ਇਹ ਸਾਡੇ ਚ ਹਾਲ ਹੈ ਮਸਲਾ ਇਹ ਵੀ ਗਲਤ ਕੌਣ ਹੈ ਤੇ ਠੀਕ ਕੌਣ ਹੈ ਗਲਤ ਤੇ ਯਾਰ ਬਹੁਤ ਬੰਦੇ ਉਦੋਂ ਵੀ ਗਲਤ ਹੁੰਦੇ ਨੇ ਇਹ ਨਹੀਂ ਨਵੇਂ ਗਾਇਕ ਗਲਤੀਆਂ ਨਹੀਂ ਕਰਦੇ, ਨਵੇਂ ਐਕਟਰ ਗਲਤੀਆਂ ਨਹੀਂ ਕਰਦੇ, ਨਵੇਂ ਧਾਰਮਿਕ ਪ੍ਰਚਾਰਕ ਗਲਤੀਆਂ ਨਹੀਂ ਕਰਦੇ, ਪਰ ਉਹਨਾਂ ਦੀ ਨਿੱਕੀ ਜੀ ਗਲਤੀ ਵੀ ਵੱਡੀ ਹੈ ਤੇ ਕਈਆਂ ਦੀਆਂ ਵੱਡੀਆਂ ਗਲਤੀਆਂ ਵੀ ਛੋਟੀਆਂ ਨੇ। ਕਿਉਂ? ਕਿਉਂਕਿ ਉਹ ਸੀਨੀਅਰ ਸਥਾਪਤ ਨੇ, ਉਹ ਬਹਿ ਚੁੱਕੇ ਨੇ, ਉਹ ਬਣ ਗਏ ਨੇ। ਬਸ ਮਸਲਾ ਆ ਹੈ ਹੁਣ ਜਿਹੜਾ ਆਮ ਸਮਾਜ ਹੈ, ਜਿਹੜੇ ਆਮ ਲੋਕ ਨੇ, ਉਹਨਾਂ 'ਚ ਫਿਰ ਜਦੋਂ ਕੋਈ ਕੋਈ ਰੌਲਾ ਪੈਂਦਾ ਇਹਨੇ ਇਹ ਕਰਤਾ, ਫਿਰ ਸਾਰੇ ਬੰਦੇ ਉਧਰ ਨੂੰ ਹੋ ਜਾਂਦੇ ਨੇ ਬਹੁ ਗਿਣਤੀ, ਪਰ ਉਹ ਇਹ ਨਹੀਂ ਵੇਖਦੇ ਵੀ ਇਹ ਕਾਰਨ ਕੀ ਹੈ। ਇਹ ਨਵਾਂ ਆ ਰਿਹਾ ਨਾ ਪੰਗਾ ਆ ਹੈ, ਇਹਦੀ ਨਵੀਂ ਗੱਲ ਹੈ, ਇੱਕ ਨਵਾਂ ਤਰੀਕਾ ਹੈ, ਇਹਦਾ ਤਰੀਕਾ, ਇਹਦਾ ਸਟਾਈਲ ਨਵਾਂ ਹੈ। ਤੁਸੀਂ ਉਸ ਪੱਤਰਕਾਰ ਨਾਲ ਬਣਦੀ ਵੇਖਿਓ, ਨਵਾਂ ਸਟਾਈਲ ਲੈ ਕੇ ਆਵੇ ਪੱਤਰਕਾਰ ਹੋਵੇ ਤੇ ਠੋਕ ਕੇ ਗੱਲ ਕਰੇ ਤੇ ਇੱਕ ਸਟਾਈਲ ਹੀ ਵੱਖਰਾ ਹੋਵੇ ਉਹਦਾ ਬੋਲਣ ਦਾ, ਇਹੋ ਦੇ ਹਿਸਾਬ ਨਾਲ ਬੋਲੇ ਵੱਖਰਾ ਹੋਵੇ, ਬਾਕੀਆਂ ਨੂੰ ਫਿੱਕੇ ਪਾ ਦੂ ਜੀ ਗੁਰੂ ਇਹਨੂੰ ਸੁਣੀਏ। ਪਰ ਸਾਨੂੰ ਇਹ ਵੇਖਣਾ ਪੈਣਾ ਹੈ ਵੀ ਬੰਦੇ ਦੀ ਗੱਲ ਨਿੱਕੀ ਜੀ ਨਾ ਫੜੋ ਬਾਕੀਆਂ ਦੇ ਮਗਰ ਲੱਗ ਕੇ, ਅਸਲ 'ਚ ਇਸ ਬੰਦੇ ਦਾ ਸਟਾਈਲ ਵੱਖਰਾ ਸੀ, ਨਵਾਂ ਸੀ, ਸੀਨੀਅਰਾਂ ਨੇ ਮਾਹੌਲ ਕ੍ਰੀਏਟ ਕਰਤਾ, ਸੀਨੀਅਰ ਬੰਦਿਆਂ ਨੇ ਮਾਹੌਲ ਸਿਰਜ ਦਿੱਤਾ, ਇਹਦੇ ਵਿਰੋਧ ਹਵਾ 'ਚ ਲਾ ਰਹੇ ਨੇ ਉਹ ਵੀ ਬਹਿ ਨਾ ਜਾਵੇ ਕਿਤੇ, ਇਹਦਾ ਇਹਦਾ ਢੰਗ ਬੜਾ ਵਧੀਆ ਬੋਲਣ ਦਾ, ਇਹ ਇਹ ਪੱਤਰਕਾਰ ਕਮਾਲ ਦਾ ਹੈ, ਇਹ ਜੇ ਸੀਨੀਅਰ ਬਣ ਗਿਆ ਸਾਰਿਆਂ ਨੂੰ ਫਿੱਕੇ ਪਾ ਦੂ, ਜੇ ਇਹ ਅੱਗੇ ਆ ਗਿਆ ਹੋਰ ਅੱਗੇ ਆ ਗਿਆ ਇਹ ਇਹ ਫਿੱਕੇ ਪਾ ਦੂ, ਉਹਨਾਂ ਨੇ ਮਾਹੌਲ ਬਣਾਉਣਾ, ਸਿਰਜਣਾ ਹੈ, ਹਵਾ ਚਲਾ ਦੇਣੀ ਹੈ ਗਲਤ ਉਹਦੇ ਵਿਰੁੱਧ, ਉਹਦੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਵੀ ਚੱਕ ਲੈਣਗੇ। ਇਸੇ ਤਰ੍ਹਾਂ ਐਕਟਰ ਨੇ ਜਿਹੜੇ, ਗਾਇਕ ਨੇ ਜਿਹੜੇ, ਆਮ ਲੋਕਾਂ ਨੂੰ ਇਹ ਸੋਚਣਾ ਪੈਣਾ ਹੈ ਵੀ ਇਹ ਮਾਹੌਲ ਬਣ ਰਿਹਾ, ਬਾਕੀਆਂ ਦਿਆਂ ਨੇ ਰਲ ਮਿਲ ਕੇ ਪੈਸੇ ਦੇ ਨਾਲ, ਪੈਸੇ ਦੇ ਜ਼ੋਰ ਤੇ ਇਹ ਹਵਾ ਬਣਾਉਣੀ ਹੈ ਇਹਨਾਂ ਨੇ, ਤੇ ਹਵਾ ਕਿਉਂ ਬਣਾ ਰਹੇ ਹੈ? ਕਿਉਂਕਿ ਇਹ ਜੇ ਅੱਗੇ ਆ ਗਿਆ ਤੇ ਇਹਨੇ ਸਾਰੇ ਸਾਡੇ ਸਾਰੇ ਖੂਜੇ ਲਾ ਦੇਣੇ ਨੇ, ਇਹ ਖੂਜੇ ਲੱਗਣ ਤੋਂ ਡਰਦੇ ਨੇ, ਚਾਹੇ ਉਹ ਪੱਤਰਕਾਰ ਹੋਣ, ਚਾਹੇ ਰਾਜਨੀਤਿਕ ਹੋਣ, ਚਾਹੇ ਗਾਇਕ ਹੋਣ, ਚਾਹੇ ਐਕਟਰ ਹੋਣ, ਚਾਹੇ ਧਾਰਮਿਕ ਪ੍ਰਚਾਰਕ ਹੋਣ, ਚਾਹੇ ਬਾਬੇ ਹੋਣ, ਉਹਨਾਂ ਨੂੰ ਲੱਗਦਾ ਖੂਜੇ ਨਾ ਲੱਗ ਜਾਈਏ, ਕਈ ਹਨੇਰੀਆਂ ਸਾਰੇ ਪੱਤੇ ਖੂੰਜੇ ਲਾ ਦਿੰਦੇ ਇਕੱਠੇ ਕਰਦੇ, ਤੇ ਕਈ ਬੰਦੇ ਹੁੰਦੇ ਹੀ ਹਨੇਰੀਆਂ ਵਰਗੇ ਹੈ, ਜਦੋਂ ਆਉਂਦੇ ਹੈ ਸਾਰਿਆਂ ਨੂੰ ਖੂੰਜੇ ਲਾ ਦਿੰਦੇ, ਉਹ ਖੂੰਜੇ ਲਾ ਦਿੰਦੇ ਸਾਰਿਆਂ। ਤਾਂ ਕਰਕੇ ਸਾਨੂੰ ਨਾ ਅੱਛਾ ਉੱਥੇ ਫਿਰ ਗੱਲ ਤੇ ਇੱਕ ਹੀ ਹੁੰਦੀ ਹੈ, ਪਿੱਪਲ ਦੇ ਪੱਤਿਆਂ ਕਿਉਂ ਫੜ ਫੜ ਲਾਈ ਹੈ, ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ, ਹੁੰਦਾ ਤੇ ਇੱਦਾਂ ਹੀ ਹੈ, ਉਹਦੇ ਅੱਗੇ ਖੜ ਨਹੀਂ ਸਕਦਾ ਹੁੰਦਾ ਕਿਉਂਕਿ ਹਨੇਰੀ ਹੈ, ਹਨੇਰੀ ਅੱਗੇ ਕੀ ਖੜ ਜਾਣਾ ਹੁੰਦਾ ਕਿਸੇ ਨੇ। ਪਰ ਪੁਆਇੰਟ ਇਹ ਹੈ ਕਿ ਕੱਲ ਨੂੰ ਕਿਸੇ ਦਾ ਵੀ ਬੱਚਾ ਵੱਡਾ ਪੱਤਰਕਾਰ ਬਣ ਸਕਦਾ ਹੈ, ਜੂਨੀਅਰ ਤੋਂ ਸੀਨੀਅਰ ਜਾਣਾ ਚਾਹੇਗਾ, ਕੱਲ ਨੂੰ ਕਿਸੇ ਦਾ ਬੱਚਾ ਵੀ ਗਾਇਕ ਹੋ ਸਕਦਾ ਹੈ, ਕਿਸੇ ਦਾ ਬੱਚਾ ਵੀ ਰਾਜਨੀਤਿਕ ਬਣ ਸਕਦਾ ਹੈ, ਕਿਸੇ ਦਾ ਪੁੱਤ ਵੀ ਅੱਗੇ ਜਾਣਾ ਚਾਹੁੰਦਾ ਹੈ। ਚੇਤਾ ਰੱਖਣਾ ਚਾਹੀਦਾ ਹੈ ਵੀ ਜਿਹੜੀ ਬਹੁ ਗਿਣਤੀ ਹੈ ਉਹਦੇ ਪੱਖ 'ਚ ਨਾ ਭੁਗਤਿਓ, ਅੱਜ ਭੁਗਤੋਗੇ ਨਹੀਂ ਤੇ ਉਹਨਾਂ ਨੇ ਕੱਲ ਨੂੰ ਨਿਆਣੇ ਸਾਡੇ ਵੀ ਅੱਗੇ ਨਹੀਂ ਜਾਣ ਦੇਣੇ, ਮੌਕਾ ਥੋੜਾ ਦੇਣਗੇ, ਅੱਗੇ ਲੱਗਣ ਥੋੜਾ ਦੇਣਗੇ, ਤੇ ਸਾਨੂੰ ਉੱਥੇ ਫਿਰ ਇੱਕ ਚੀਜ਼ ਵਿਚਾਰਨੀ ਪੈਣੀ ਹੈ, ਬੰਦੇ ਦੀ ਗਲਤੀ ਨਹੀਂ, ਗਲਤੀ ਤੇ ਇਹਦੀ ਇੰਨੀ ਕੁ ਹੈ, ਪਰ ਹਵਾ ਜਿਹੜੀ ਬਣਾਈ ਹੋਈ ਹੈ ਇਹ ਨੋਟ ਕਰਨੀ ਪੈਣੀ ਹੈ ਵੀ ਹਵਾ ਕਿੱਧਰ ਨੂੰ ਚਲਾ ਰਹੇ ਨੇ, ਬੰਦੇ ਗੇਮ ਕਿੱਦਾਂ ਘੁਮਾ ਰਹੇ ਨੇ, ਇਹ ਸਮਝਣਾ ਪੈਣਾ ਵੀ ਗੱਲ ਤੇ ਇਹਦੀ ਇੰਨੀ ਕੁ ਸੀ ਪਰ ਹਵਾ ਕਿਵੇਂ ਬਣਾਉਂਦੇ ਨੇ। ਹੁਣ ਆਪਾਂ ਨੂੰ ਕਹਿੰਦੇ ਨੇ ਇਹ ਨਾਸਤਿਕ ਨੇ, ਗੁਰੂ ਸਾਹਿਬ ਦੇ ਵਿਰੁੱਧ ਨੇ, ਇਹ ਐ ਨੇ, ਇਹ ਐ ਨੇ, ਅਗਲਾ ਜਿਹੜਾ ਆਪਣੇ ਦੀਵਾਨ ਸੁਣਦਾ ਉਹਨੂੰ ਪਤਾ ਵੀ ਗੁਰੂ ਸਾਹਿਬ ਦੇ ਵਿਰੁੱਧ ਕਿੱਥੋਂ ਹੋ ਗਏ, ਆਪਾਂ ਕਿਤੇ ਗੁਰੂ ਸਾਹਿਬ ਨੂੰ ਗਲਤ ਬੋਲਾਂਗੇ, ਆਪਾਂ ਪਾਗਲ, ਆ ਸਾਡੀ ਤੇ ਜਾਨ ਨੇ ਗੁਰੂ ਗ੍ਰੰਥ ਸਾਹਿਬ, ਅਸੀਂ ਤਾਂ ਸਾਹ ਨਹੀਂ ਲੈਂਦੇ, ਪਰ ਹਵਾ ਕਿੱਦਾਂ ਬਣਾਉਂਦੇ ਨੇ। ਹੁਣ ਜੇ ਕੋਈ ਬੰਦਾ ਹਵਾ ਦੇ ਮਗਰ ਲੱਗ ਕੇ ਗੱਲਾਂ ਸੁਣ ਸੁਣ ਕੇ ਪੱਤਰਕਾਰ ਬੱਲੇ ਬੋਲੇ, ਅੱਛਾ ਯਾਰ ਇਹ ਹੋ ਗਿਆ, ਹੁਣ ਉਹਨੂੰ ਵੇਖਣਾ ਪੈਣਾ ਵੀ ਨਹੀਂ, ਵੱਡੀਆਂ ਧਿਰਾਂ ਸਥਾਪਿਤ ਧਿਰਾਂ ਨੇ ਹਵਾ ਬਣਾਤੀ, ਵੱਡਿਆਂ ਗਾਇਕਾਂ ਦੀ, ਵੱਡਿਆਂ ਪੱਤਰਕਾਰਾਂ ਨੇ ਇਸ ਪੱਤਰਕਾਰ ਦੇ ਵਿਰੁੱਧ ਹਵਾ ਬਣਾਤੀ, ਵੱਡੇ ਬਿਜ਼ਨਸਮੈਨਾਂ ਨੇ ਇਸ ਬਿਜ਼ਨਸਮੈਨ ਦੇ ਵਿਰੁੱਧ ਹਵਾ ਬਣਾਤੀ, ਵੱਡੇ ਡਾਕਟਰਾਂ ਨੇ ਇਹਦੇ ਵਿਰੁੱਧ ਹਵਾ ਬਣਾਤੀ, ਇੱਕ ਇੱਕ ਹਵਾ ਬਣਾਤੀ, ਹਵਾ ਬਣਾਤਾ, ਰੌਲਾ ਪਾਤਾ। ਇਹ ਨੁਕਤਾ ਨੋਟ ਕਰਨਾ ਪੈਣਾ, ਤੇ ਜੇ ਅੱਜ ਅਸੀਂ ਖੜ ਜਾਂਦੇ ਆ ਸਟੈਂਡ ਲਾ ਕੇ ਵੀ ਨਹੀਂ ਭਾਈ ਆ ਗਲਤ ਹੈ ਇਦਾਂ ਵੀ ਕਿਹੜੀ ਗੱਲ ਹੋ ਗਈ ਐਡਾ ਕਿਹੜਾ ਪਾਪ ਕਰਤਾ ਹੈ ਮੰਨ ਲਓ ਬੰਦੇ ਐ ਸਟੈਂਡ ਲੈਣ ਖੜਨ ਲੱਗ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਿਆਂ ਨਿਆਣਿਆਂ ਲਈ ਰਾਹ ਖੁੱਲ ਜਾਣਾ ਨਹੀਂ ਤੇ ਹਰ ਫੀਲਡ ਦੇ ਵਿੱਚ ਅੱਗੇ ਗੁੰਡਾਗਰਦੀ ਕਰਨ ਵਾਲੇ ਬੈਠੇ ਐ ਹਰੇਕ ਫੀਲਡ 'ਚ ਜਾਣਾ ਜਿੱਧਰ ਨੂੰ ਮਰਜ਼ੀ ਤੁਰ ਜਾਓ ਜੋ ਮਰਜ਼ੀ ਬਣਨਾ ਹੋਇਆ ਨਾ ਇਹ ਵੇਖਿਓ ਵੀ ਪੂਰੀ ਹਵਾ ਬਣਾ ਦੇਣਗੇ ਜੇ ਕੋਈ ਆ ਗਿਆ ਨਵਾਂ ਨਵੇਂ ਨੂੰ ਨਹੀਂ ਆਉਣ ਦਿੰਦੇ ਬਸ ਨਵੇਂ ਤਰੀਕੇ ਵਾਲਾ ਬੰਦਾ ਨਹੀਂ ਬਣਨ ਦੇਣਾ ਐਂਟਰ ਨਹੀਂ ਹੋਣ ਦੇਣਾ ਵਿੱਚ ਨਹੀਂ ਆਉਣ ਦੇਣਾ ਇਹ ਸਮਝਣਾ ਪੈਣਾ ਬਸ ਇਹ ਨੁਕਤਾ ਜਦੋਂ ਸਾਡੇ ਸਮਝ 'ਚ ਆ ਗਿਆ ਫਿਰ ਅਸੀਂ ਇਸ ਸਨਾਰੀਓ ਦੇ ਨਾਲ ਇਸ ਸਮੁੱਚਤਾ ਦੇ ਨਾਲ ਮਸਲੇ ਨੂੰ ਵਿਚਾਰਾਂਗੇ ਫਿਰ ਅਸੀਂ ਇਹ ਨਹੀਂ ਵੇਖਾਂਗੇ ਵੀ ਇੱਕ ਰਾਜਨੀਤਿਕ ਦੀ ਨਕਲੀ ਜੀ ਖਬਰ ਬਣਾ ਕੇ ਲਾਤੀ ਆਪਾਂ ਅੱਛਾ ਯਾਰ ਐਡਾ ਮਾੜਾ ਬੰਦਾ ਆਪਾਂ ਫਟਾਫਟ ਸ਼ੇਅਰ ਕਰ ਦਾਂਗੇ ਆਪਾਂ ਕਹਾਂਗੇ ਨਹੀਂ ਯਾਰ ਬੰਦੇ ਨੇ ਗੱਲ ਇੰਨੀ ਕੁ ਕਹੀ ਹੈ ਇਦੋਂ ਵੱਡੀ ਤੇ ਫਲਾਣੇ ਰਾਜਨੀਤਿਕ ਨੇ ਕਹੀ ਸੀ ਉਹਨੂੰ ਤੇ ਕਿਸੇ ਨੇ ਕੁਝ ਕਿਹਾ ਨਹੀਂ ਫਿਰ ਸਾਡਾ ਦਿਮਾਗ ਚੱਲ ਪੈਣਾ ਵੀ ਇਹ ਬੰਦੇ ਦੇ ਵਿਰੁੱਧ ਹਵਾ ਬਣਾਈ ਜਾ ਰਹੀ ਹੈ ਤੇ ਮੈਂ ਕਮਲਾ ਕਿਤੇ ਦਾ ਹਿੱਸਾ ਨਾ ਬਣ ਜਾ ਮੈਂ ਗੁੰਡਾਗਰਦੀ ਦਾ ਹਿੱਸਾ ਬਣ ਜਾਗਾ ਮੈਂ ਧੱਕਾ ਕਰਨ ਵਾਲਿਆਂ ਦਾ ਹਿੱਸਾ ਬਣ ਜਾਣਾ ਇਹ ਧੱਕਾ ਹੈ ਇਹ ਸਮਝ ਆ ਜਾਣੀ ਹੈ ਜਦੋਂ ਜਦੋਂ ਅਸੀਂ ਇਹ ਸਾਰੀ ਗੱਲ ਸਮਝਾਂਗੇ ਆਉਣ ਵਾਲੇ ਸਮੇਂ ਵਿੱਚ ਆਪਣੇ ਨਿਆਣਿਆਂ ਲਈ ਰਾਹ ਖੋਲ ਦਿਆਂਗੇ ਬੱਚਿਆਂ ਲਈ ਸੌਖਾ ਹੋ ਜਾਏ ਸਾਨੂੰ ਸਮਝ ਆਏਗੀ ਪਰ ਹੁਣ ਪ੍ਰੋਬਲਮ ਇਹ ਹੈ ਕਿ ਬੰਦਿਆਂ ਦੀਆਂ ਗਰਜਾਂ ਕੋਲੇ ਦੋ ਟੂ ਟੀਕੇ ਪਏ ਆ ਤਿੰਨ ਨੇ ਭਾਈ ਹਰਬੰਸ ਸਿੰਘ ਨੂੰ ਹੋਰ ਤਰ੍ਹਾਂ ਸਮਝ ਆਇਆ ਇੱਥੇ ਹੀ ਹੈ ਇੱਕ ਟੀਕਾ ਇੱਕੋ ਹੀ ਪੰਗਤੀ ਹੈ ਤੇ ਫਰੀਦਕੋਟੀਏ ਟੀਕੇ 'ਚ ਹੋਰ ਤਰ੍ਹਾਂ ਸਮਝ ਆਇਆ ਤੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਹੋਰ ਤਰ੍ਹਾਂ ਸਮਝ ਆਇਆ ਵੱਖਰੀ ਵੱਖਰੀ ਸਮਝ ਹੈ ਬਾਣੀ ਦੀ ਪੰਗਤੀ ਤੇ ਇੱਕੋ ਹੀ ਹੁਣ ਇਹਨੂੰ ਸੱਚ ਕਿਹੜੀ ਨੂੰ ਮੰਨੀ ਤੇ ਮਸ਼ੀਨਰੀਆਂ ਨੇ ਸਾਰੇ ਅਰਥ ਆਪਣੇ ਸੰਪਰਦਾਵਾਂ ਨਾਲ ਵੱਖਰੇ ਨੇ ਨਾ ਉਹਨਾਂ ਨੂੰ ਹੋਰ ਤਰ੍ਹਾਂ ਸਮਝ ਆਇਆ ਹੁਣ ਆਪਾਂ ਕਹਿੰਦੇ ਆ ਵੀ ਸਾਨੂੰ ਹੋਰ ਤਰ੍ਹਾਂ ਸਮਝ ਆਉਂਦਾ ਹੈ ਮੈਨੂੰ ਲੱਗਦਾ ਸਾਨੂੰ ਇਦਾਂ ਲੱਗਦਾ ਕਹਿੰਦੇ ਨਹੀਂ 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 ਉਵੇਂ ਹੀ ਸਮਝੋ ਜਿਵੇਂ ਮਤਲਬ ਸਥਾਪਿਤ ਹੋ ਗਏ ਨਾ ਉਹ ਕਹਿੰਦੇ ਨੇ ਹੁਣ ਨਵਾਂ ਕਿਹੜਾ ਆ ਗਿਆ ਇੱਥੇ ਨਵੇਂ ਆਉਣ ਨੂੰ ਅਸੀਂ ਐਂਟਰੀ ਨਹੀਂ ਦੇਣੀ ਇਹ ਗਲਤ ਗੱਲ ਹੈ ਜਿਵੇਂ ਲਿਖਿਆ ਉਵੇਂ ਪੜ੍ਹੋ ਜੋ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿੱਦਾਂ ਪਤਾ ਲੱਗੂ ਬਈ ਤਾਂ ਕਰਕੇ ਮੈਂ ਕਹਿੰਦਾ ਹੁੰਦਾ ਵੀ ਇਹ ਨਾ ਕਹੋ ਗੁਰੂ ਸਾਹਿਬ ਇੱਦਾਂ ਕਹਿੰਦੇ ਨੇ ਇਹ ਕਹੋ ਮੈਨੂੰ ਗੁਰੂ ਸਾਹਿਬ ਤੋਂ ਇੱਦਾਂ ਸਮਝ ਲੱਗੀ ਹੈ ਤਾਂ ਜੋ ਤੇਰੀ ਸਮਝ ਤੇ ਕਮੈਂਟ ਕੀਤਾ ਜਾ ਸਕੇ ਵੀ ਤੇਰੀ ਸਮਝ ਗਲਤ ਹੈ ਗੁਰੂ ਸਾਹਿਬ ਨੂੰ ਗਲਤ ਨਾ ਕਹੀਏ ਹੁਣ ਦੱਸੋ ਨਿਹੰਗ ਕਹਿੰਦੇ ਨੇ ਸਾਨੂੰ ਇਹ ਸਮਝ ਲੱਗਾ ਵੀ ਗੁਰੂ ਸਾਹਿਬ ਕਹਿੰਦੇ ਮਾਸ ਖਾ ਲਓ ਮਸ਼ੀਨਰੀ ਵੀ ਇਹੀ ਕਹਿੰਦੇ ਮਾਸ ਖਾ ਲਓ ਤੇ ਸੰਪਰਦਾਵਾਂ ਕਹਿੰਦੀਆਂ ਮਾਸ ਨਹੀਂ ਖਾਣਾ ਹੁਣ ਇਹਦਾ ਮਤਲਬ ਗੁਰੂ ਸਾਹਿਬ ਦੋ ਗੱਲਾਂ ਤੇ ਕਰ ਨਹੀਂ ਸਕਦੇ ਇਹਦਾ ਮਤਲਬ ਆਪਣੀ ਆਪਣੀ ਸਮਝ ਹੈ ਆਪਣੀ ਆਪਣੀ ਸਮਝ ਹੈ ਹੁਣ ਇਹ ਸਮਝ ਜਿਹੜੀ ਹੈ ਆਪਣੀ ਆਪਣੀ ਗੁਰੂ ਸਾਹਿਬ ਇਹ ਥੋੜਾ ਕਿਸੇ ਨੂੰ ਕਹੀ ਜਾਂਦੇ ਨੇ ਖਾ ਲਾ ਕਿਸੇ ਨੂੰ ਕਹਿੰਦੇ ਨਹੀਂ ਖਾ ਲਾ ਹੁਣ ਦੋਨਾਂ ਦੀ ਮੱਤ ਹੈ ਆਪਣੀ ਆਪਣੀ ਸਮਝ ਕੋਈ ਐਵੇਂ ਕਹਿੰਦਾ ਕੋਈ ਐਵੇਂ ਕਹਿੰਦਾ ਹੁਣ ਸਮਝ ਜਿਹੜੀ ਹੈ ਆਪਣੀ ਆਪਣੀ ਹੁੰਦੀ ਹੈ ਮੈਨੂੰ ਇਦਾਂ ਸਮਝ ਲੱਗਿਆ ਤਾਂ ਜੋ ਜੇ ਗਲਤੀ ਹੋਈ ਤੇ ਮੇਰੀ ਹੈ ਮੈਨੂੰ ਗਲਤ ਸਮਝ ਲੱਗਿਆ ਆਪਣੀ ਆਪਣੀ ਸਮਝ ਰੱਖ ਦਿਓ ਸਮਾਜ ਸਾਹਮਣੇ ਕੋਈ ਕਹਿੰਦਾ ਤਿੰਨ ਦੇਵਤੇ ਹੈ ਕੋਈ ਕਹਿੰਦਾ ਇੱਕ ਰੱਬ ਹੈ ਅਸੀਂ ਕਹਿੰਦੇ ਸਾਰਾ ਕੁਝ ਹੀ ਰੱਬ ਹੈ ਆ ਸਾਰ ਰੱਬ ਵੱਖਰਾ ਕੋਈ ਰੱਬ ਰੁੱਬ ਨਹੀਂ ਬਾਹਰ ਆਪਾਂ ਹੀ ਆ ਬਸ ਸਾਰੇ ਉਹਦਾ ਹੀ ਪਾਰਟ ਸਿੱਧੀ ਗੱਲ ਕਹਿੰਦੇ ਆ ਨਾ ਬਸ ਇਹ ਵੇਖ ਲਓ ਪ੍ਰੈਕਟੀਕਲ ਕਿਹਦੀ ਗੱਲ ਹੈ ਸੋਚ ਕਿਹਦੀ ਠੀਕ ਹੈ ਸਮਾਜ ਨੂੰ ਫਾਇਦਾ ਕਿਹਦਾ ਤੇ ਨੁਕਸਾਨ ਕਿਹਦਾ ਡਿਪੈਂਡ ਕਰਨਾ ਕਿ ਪੈਰਾਂ ਤੇ ਖੜੇ ਕਰਨਾ ਆਤਮ ਵਿਸ਼ਵਾਸ ਜਗਾਉਣਾ ਕੌਨਫੀਡੈਂਸ ਭਰਨਾ ਕਿ ਨਿਕੰਮੇ ਕਰਨਾ ਮਰਜ਼ੀ ਤੁਹਾਡੀ ਹੈ ਸਿਰ ਜੀ ਰੱਖੋ ਸਾਹਮਣੇ ਰੱਖ ਦਿਓ ਸਮਾਜ ਨੂੰ ਦੁਨੀਆ ਸਾਹਮਣੇ ਰੱਖ ਦਿਓ ਆਪਣੀ ਸੋਚ ਆਪੇ ਪਤਾ ਲੱਗ ਜਾਏ ਗਲਤ ਕਿਹੜਾ ਤੇ ਠੀਕ ਕਿਹੜਾ ਸਮਾਜ ਦੇ ਵਿਕਾਸ ਵਿੱਚ ਗੱਲ ਫਿੱਟ ਕਿਹੜੀ ਬੈਠਦੀ ਹੈ ਆਪਣੀ ਆਪਣੀ ਸੋਚ ਦੁਨੀਆ ਸਾਹਮਣੇ ਰੱਖੋ ਤੇ ਇਹ ਕਹਿਣਾ ਮੈਂ ਇਦਾਂ ਸਮਝਿਆ ਇਹ ਨਹੀਂ ਕਹਿਣਾ ਗੁਰੂ ਸਾਹਿਬ ਇਦਾਂ ਕਹਿੰਦੇ ਨੇ ਗੁਰੂ ਸਾਹਿਬ ਦੀ ਗੱਲ ਮੈਨੂੰ ਇਦਾਂ ਸਮਝ ਲੱਗੀ ਹੈ ਦੂਜੇ ਨੂੰ ਇਦਾਂ ਸਮਝ ਲੱਗੀ ਹੈ ਤੀਜੇ ਨੂੰ ਇਦਾਂ ਸਮਝ ਲੱਗੀ ਹੈ ਭਾਈ ਵੇਖ ਲਓ ਠੀਕ ਕਿਹੜੀ ਲੱਗਦੀ ਹੈ ਸਮਾਜ ਨੂੰ ਕਿਹੜੀ ਚੰਗੀ ਲੱਗਦੀ ਚੱਕ ਲਓ ਹੁਣ ਆਪਾਂ ਕਹਿੰਦੇ ਹਾਂ ਰੱਬ ਸਾਰਿਆਂ 'ਚ ਹੈ ਕਈਆਂ ਨੇ ਚੱਕ ਲਈ ਫਿਰ ਪਿੱਟ ਸਿਆਪ ਪੈ ਗਿਆ ਕਹਿੰਦੇ ਨਹੀਂ ਜੀ ਨਹੀਂ ਹੋ ਨਹੀਂ ਸਕਦਾ ਜੇ ਹੋ ਨਹੀਂ ਸਕਦਾ ਫਿਰ ਸੰਪਰਦਾਵਾਂ ਦੇ ਅਰਥ ਮਸ਼ੀਨਰੀਆਂ ਨੇ ਕਿਵੇਂ ਬਦਲਦੇ ਇਹਨਾਂ ਨੇ ਕਈ ਸ਼ਬਦਾਂ ਦੇ ਅਰਥ ਆਪਣੀ ਮਰਜ਼ੀ ਨਾਲ ਕੀਤੇ ਨੇ ਤੇ ਜਦੋਂ ਆਪਾਂ ਕਰਨ ਲੱਗੇ ਆ ਕਹਿੰਦੇ ਨਹੀਂ ਜੀ ਨਹੀਂ ਕੋਈ ਕਰ ਨਹੀਂ ਸਕਦਾ ਕਿਉਂ ਨਹੀਂ ਕਰ ਸਕਦਾ ਤੁਹਾਡੇ ਪਿਓ ਦਾ ਰਾਜ ਕਰ ਕਿਉਂ ਨਹੀਂ ਸਕਦਾ ਜੇ ਟਕਸਾਲੀਆਂ ਨੂੰ ਵੱਖਰੇ ਅਰਥ ਮਸ਼ੀਨਰੀ ਕਰ ਸਕਦੇ ਨੇ ਸੰਪਰਦਾਵਾਂ ਨਾਲੋਂ ਵੱਖਰੇ ਅਰਥ ਮਸ਼ੀਨਰੀ ਕਰ ਸਕਦੇ ਨੇ ਤੇ ਮਸ਼ੀਨਰੀਆਂ ਤੋਂ ਵੱਖਰੇ ਅਰਥ ਅਸੀਂ ਕਿਉਂ ਨਹੀਂ ਕਰ ਸਕਦੇ ਸਾਨੂੰ ਆਪਣੇ ਹਿਸਾਬ ਨਾਲ ਸਮਝ ਆਉਂਦੇ ਨੇ ਤੁਹਾਨੂੰ ਆਪਣੇ ਹਿਸਾਬ ਨਾਲ ਆਉਂਦੇ ਹੋਣਗੇ। ਤਾਂ ਕਰਕੇ ਪੰਗਾ ਸਥਾਪਿਤ ਹੋ ਚੁੱਕੇ ਹੈ। ਅਗਲਾ ਕਹਿੰਦਾ ਜੇ ਬੈਠੇਗਾ ਤੇ ਮੈਨੂੰ ਠਾਏਗਾ, ਮੈਂ ਉੱਠਣਾ। ਬੰਦੇ ਨੂੰ ਇਹਦੀਆਂ ਗਰਜਾਂ ਗੱਲ ਉੱਥੇ ਹੀ ਆਉਂਦੀ ਹੈ। ਬੰਦੇ ਨੂੰ ਇਹਦੀਆਂ ਗਰਜਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ, ਬੰਦੇ ਨੂੰ ਇਹਦੀਆਂ ਗਰਜਾਂ ਨੇ ਕਮਜ਼ੋਰ ਬਣਾ ਕੇ ਰੱਖ ਛੱਡਿਆ, ਬੰਦੇ ਨੂੰ ਇਹਦੀਆਂ ਗਰਜਾਂ ਨੇ ਕਮਜ਼ੋਰ ਬਣਾ ਕੇ ਤੇਰੇ ਚਾ ਵੀਕਨੈਸ ਹੈ, ਅਗਲਾ ਕਵੇ ਮੈਂ ਆਪਣੀ ਠੀਕ ਹੋਣ ਨੂੰ ਦਵਾਈ ਲੈਣ ਨੂੰ ਤਿਆਰ ਹਾਂ। ਇੱਕ ਬੰਦਾ ਕਵੇ ਵੀ ਆਪਰੇਸ਼ਨ ਤੇ ਠੀਕ ਹੈ ਡਾਕਟਰ ਕਰਦਾ, ਪਰ ਆਪਰੇਸ਼ਨ ਕਰਾਉਣ ਲਈ ਮੈਂ ਤਿਆਰ ਹਾਂ, ਜਿਹੜੀ ਮੇਰੀ ਤਿਆਰੀ ਹੈ ਉਹ ਹੈ ਤੂੰ ਕਰੋ ਹੋ ਦਇਆ ਮੇਰੇ ਸਾਈਂ। ਮੀਂਹ ਪੈ ਰਿਹਾ, ਮੈਂ ਭਾਂਡਾ ਸਿੱਧਾ ਰੱਖਣ ਲਈ ਤਿਆਰ ਹਾਂ, ਉਹ ਤੇ ਪੈ ਹੀ ਰਿਹਾ, ਮੈਂ ਤਿਆਰ ਹਾਂ। ਤਿਆਰ ਹੋ ਕੇ ਇਹ ਗੱਲ ਕਹੀ ਜਾਵੇ, ਜਦੋਂ ਬੰਦਾ ਰੈਡੀ ਹੈ ਵੀ ਮੈਂ ਦਇਆ ਤੇ ਹੋ ਹੀ ਰਹੀ ਹੈ, ਤਿਆਰ ਹੈਗੀ ਹੈ, ਤਿਆਰੀ ਹੈ, ਤੇ ਫਿਰ ਕਹਿਣ ਦਾ ਫਾਇਦਾ ਵੀ ਮੈਂ ਆਪਰੇਸ਼ਨ ਕਰਾਉਣ ਨੂੰ ਤਿਆਰ ਹਾਂ, ਮੈਂ ਦਵਾਈ ਲੈਣ ਨੂੰ ਤਿਆਰ ਹਾਂ, ਮੈਂ ਠੀਕ ਹੋਣ ਨੂੰ ਤਿਆਰ ਹਾਂ। ਉਦੋਂ ਹੈ ਇਹ ਗੱਲ ਵੀ ਜੇ ਹੁਣ ਇਹਨੂੰ ਆਪਾਂ ਜ਼ਬਾਨੀ ਕਲਾਮੀ ਕਹਿਣਾ ਵੀ ਨਹੀਂ ਜੀ ਮੈਂ ਤਿਆਰ ਹਾਂ ਜੀ, ਕਰਦੇ ਕਿਰਪਾ, ਕਰਦੇ ਆਹ, ਕਰਦੇ ਕਹਿਣ ਨੂੰ ਇਹ ਕਹੀ ਜਾਓ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿੰਨੇ ਆਪਣੇ ਮੰਨ ਲਓ ਮੁੰਡੇ ਮੁੰਡੇ ਕੈਮ ਕੈਮ ਹੈ ਜਿਹੜੇ ਆਪਣੇ, ਵੀ ਸਿਕਸ ਪੈਕ ਹੋ ਸਕਦੇ ਕਿ ਨਹੀਂ ਹੋ ਸਕਦੇ? ਕਿਹੜੇ ਬੰਦੇ ਦੇ ਨਹੀਂ ਹੋ ਸਕਦੇ? ਕੀ ਇਹਦੇ ਲਈ ਕਹਿਣ ਦੀ ਲੋੜ ਹੈਗੀ ਹੈ? ਜਦੋਂ ਤੁਸੀਂ ਰੈਡੀ ਹੋ ਤਿਆਰ ਹੋ ਵੀ ਮੇਰੇ ਸਿਕਸ ਪੈਕ ਆ ਜਾਣ ਦਇਆ ਕਰਦੇ, ਉਹਨੇ ਤੇ ਕਹਿਣਾ ਦਇਆ ਤੇ ਹੋਈ ਹੋਈ ਪਈ ਹੈ, ਇਹਦੇ ਲਈ ਜਿਹੜੀ ਸ਼ਰਤ ਹੈ ਪੂਰੀ ਕਰ ਲੈ, ਚੱਲ ਕਰ ਜਿਮ ਜਾ ਕੇ ਕਰ ਮੱਥਾ ਮਾਰ ਲਾ ਜ਼ੋਰ, ਐਕਸਰਸਾਈਜ਼ ਕਰ, ਕਿੰਨੀ ਮਿਹਨਤ ਕਰਨੀ ਪੈਣੀ ਹੈ, ਤੇ ਸਿਕਸ ਪੈਕ ਕੀ ਭਾਵੇਂ ਏਟ ਪੈਕ ਪੈਂਗ ਉਹ ਵੀ ਆ ਜਾਣਗੇ, ਉਹ ਤੇ ਤਿਆਰ ਹੀ ਬੈਠਾ। ਹੁਣ ਸਾਡੇ ਇੱਥੇ ਤੇ ਆਏ ਪਏ ਨੇ, ਇੱਥੇ ਨਹੀਂ ਆਉਂਦੇ, ਆ ਲੱਕ ਦੇ ਆ ਜਾਂਦੇ ਨੇ, ਲੋਕਾਂ ਦੇ ਅੱਗੇ ਆਉਂਦੇ ਨੇ, ਵੱਡੇ ਵੱਡੇ ਭਾਰੇ ਬੰਦੇ ਉਹਨਾਂ ਦੇ ਇੱਥੇ ਇੱਧਰ ਨੂੰ ਹੁੰਦਾ, ਇੱਧਰ ਨੂੰ ਏਦਾਂ ਆਏ ਹੁੰਦੇ, ਈਟ ਪੈ ਕੇ ਤੇ ਬਣੇ ਤੇ ਹੈਗੇ ਪਰ ਇੱਧਰ ਬਣ ਗਏ ਸਾਈਡਾਂ ਤੇ, ਸਾਹਮਣੇ ਨਹੀਂ ਬਣੇ ਹੁੰਦੇ, ਕਿਉਂ ਕਾਜੀ ਸਾਹਿਬ ਬਣ ਜਾਂਦੇ ਨੇ ਕਹਿੰਦੇ। ਅੱਛਾ ਹੁਣ ਗੱਲ ਜਿਹੜੀ ਕਰਦੇ ਆ ਦੇਖੋ, ਤਿਆਰੀ ਹੈ ਕਿ ਨਹੀਂ ਸਾਰੀ, ਕੀ ਨਹੀਂ ਮਿਲ ਸਕਦਾ? ਹੁਣ ਅਗਲਾ ਮਿਹਰ ਕਰਦੇ ਮਾਲਕਾ ਸਿਹਤ ਮੇਰੇ ਵੀ ਸਿਕਸ ਪੈਕ ਬਣ ਜਾਣ, ਐਕਟਰ ਨੂੰ ਵੇਖ ਕੇ ਕਹਿੰਦਾ ਮੇਰੇ ਵੀ ਐ ਬਣ ਜਾਣ, ਲੈ ਤੂੰ ਬਣੇ ਹੀ ਪਏ ਨੇ, ਤੂੰ ਮਿਹਨਤ ਕਰ ਲਾ, ਛੇ ਮਹੀਨੇ ਸਾਲ ਲੱਗੇਗਾ ਲਾ, ਇਦੂ ਵੀ ਵਧੀਆ ਆ ਜਾਣਗੇ, ਇਦੂ ਵੀ ਵਧੀਆ ਆ ਜਾਣਗੇ, ਪਰ ਮਿਹਨਤ ਭਾਲਦੀ ਹੈ, ਸ਼ਰਤ ਹੈ ਨਾ, ਅਗਲਾ ਤਿਆਰ ਹੈ ਨਹੀਂ, ਕਹਿ ਰਿਹਾ ਬਸ ਮੇਰ ਕਰਦੇ ਰੱਬਾ ਐ ਕਰਦੇ ਰੱਬਾ, ਅਗਲਾ ਕਹਿੰਦਾ ਸ਼ਰਤ ਵੀ ਪੂਰੀ ਕਰ, ਮਿਹਨਤ ਤੇ ਕਰ, ਜ਼ੋਰ ਤੇ ਲਾ, ਅਗਲਾ ਜਿੰਮ ਕੰਨੀ ਵੇਖਣ ਨੂੰ ਜੀ ਨਹੀਂ ਕਰਦਾ ਬੰਦਿਆਂ ਦਾ, ਜਿੰਮ ਕੰਨੀ ਵੇਖਣ ਨੂੰ ਮਨ ਨਹੀਂ ਕਰਦਾ, ਤੇ ਕਈਆਂ ਨੂੰ ਸ਼ੌਂਕ ਹੁੰਦਾ, ਤੇ ਸ਼ੌਂਕ ਹੋਵੇ ਉਹ ਤੇ ਤਿਆਰ ਹੀ ਬੈਠਾ, ਨਾਸਤਕ ਤੇ ਆਸਤਕ ਵੇਖਦਾ, ਕੁਦਰਤ ਦਾ ਕਾਨੂੰਨ ਬੋਲੋ, ਨਿਯਮ ਹੈ ਰੱਬ, ਲਾਅ ਆਫ ਨੇਚਰ ਇਹੀ ਹੈ ਸਭ ਕੁਛ, ਨਿਰਵੈਰ ਹੈ, ਉਹਨੇ ਨਹੀਂ ਵੇਖਣਾ ਵੀ ਤੂੰ ਧਰਮੀ ਹੈ ਕਿ ਅਧਰਮੀ ਹੈ, ਤੂੰ ਬਾਬਾ ਤੂੰ ਚੂੜੇ ਵਾਲਾ, ਉਹਨੇ ਕਹਿਣਾ ਸ਼ਰਤ ਇੱਕੋ ਜਿੰਨੀ ਹੈ, ਜੇ ਦਾਤ ਲੈਣੀ ਹੈ ਸਿਕਸ ਪੈਕ ਤਾਂ ਬਣਨਗੇ, ਪੂਰੇ ਜਿੰਮ ਦੋਨਾਂ ਨੂੰ ਕਰਨਾ ਪੈਣਾ, ਮੇਰੇ ਲਈ ਕੋਈ ਬਾਬਾ ਬੂਬਾ ਨਹੀਂ ਇੱਥੇ, ਮੇਰੇ ਲਈ ਥੋੜਾ ਕੋਈ ਵੀ ਤੂੰ ਗ੍ਰੰਥੀ ਹੈ ਤੂੰ ਪਾਠੀ ਹੈ, ਮੇਰੇ ਲਈ ਇੱਕੋ ਜਿਹੀ ਹੈ ਸਾਰੇ, ਮੇਰੇ ਲਈ ਨਾਸਤਕ ਆਸਤਕ ਕੋਈ ਨਹੀਂ ਇੱਥੇ, ਤੂੰ ਪਾਠ ਕਰਦਾ ਤੂੰ ਨਹੀਂ ਕਰਦਾ, ਤੂੰ ਮੰਦਰ ਜਾਂਦਾ ਤੂੰ ਨਹੀਂ ਜਾਂਦਾ, ਤੂੰ ਟੋਪੀ ਹੈ ਕਿ ਪੱਗ ਹੈ ਤੇਰੇ, ਅਸੀਂ ਵੇਖਣਾ ਕੁਦਰਤ ਦਾ ਵਿਧਾਨ ਵੇਖਦਾ, ਸ਼ਰਤ ਪੂਰੀ ਕਰ ਤੇ ਦਾਤ ਲੈ ਲੈ, ਸ਼ਰਤ ਪੂਰੀ ਨਹੀਂ ਕਰਦਾ ਤੂੰ ਮੇਰਾ ਕੁਛ ਨਹੀਂ ਲੱਗਦਾ, ਆਹ ਹੈ ਗੱਲ ਸਿੱਧੀ ਹੈ ਨਾ, ਤਾਂ ਕਰਕੇ ਕੁਦਰਤ ਦਾ ਕਾਨੂੰਨ ਨਿਯਮ ਲਾਅ ਆਫ ਨੇਚਰ ਵਿਧਾਨ ਸਾਰਿਆਂ ਲਈ ਇੱਕੋ ਜਿਹਾ, ਤੇ ਜਿਹੜਾ ਮਰਜ਼ੀ ਲੈ ਲਵੇ, ਤੇ ਉੱਥੇ ਫਿਰ ਤਿਆਰੀ ਹੋ ਕੇ ਕਹਿ ਰਿਹਾ ਜਾ ਰਿਹਾ, ਕੁਤਮ ਕਰੋ ਹੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਦੁੱਧ ਧਿਆਈ, ਮੈਂ ਸਦਾ ਸਦਾ ਤੈਨੂੰ ਧਿਆਨ ਵਿੱਚ ਰੱਖਾਂ, ਇਹੋ ਜਿਹੀ ਮਤ ਮੇਰੀ ਬਣ ਜਾ, ਸਮਝ ਆ ਚੁੱਕੀ ਹੈ, ਹੁਣ ਮੇਰੀ ਮਤ ਇਦਾਂ ਦੀ ਬਣ ਜਾਵੇ ਵੀ ਮੈਨੂੰ ਕੁਦਰਤ ਦਾ ਵਿਧਾਨ ਨਿਯਮ ਚੇਤਾ ਰਵੇ, ਮੇਰਾ ਫਰਜ਼ ਕੀ ਹੈ ਮੈਨੂੰ ਚੇਤਾ ਰਵੇ, ਮੇਰੀ ਡਿਊਟੀ ਕੀ ਹੈ ਮੈਨੂੰ ਚੇਤਾ ਰਵੇ, ਮੇਰੀ ਚੰਗੀ ਸੋਚ ਕਿਵੇਂ ਬਣੀ ਰਵੇ ਮੈਨੂੰ ਯਾਦ ਰਵੇ, ਮੈਨੂੰ ਚੇਤਾ ਰਵੇ ਸੂਰਜ ਆਪਣੀ ਡਿਊਟੀ ਕਰਦਾ ਇੱਕ ਮਿੰਟ ਲੇਟ ਨਹੀਂ, ਮੈਨੂੰ ਚੇਤਾ ਰਵੇ ਚੰਦਰਮਾ ਆਪਣੀ ਡਿਊਟੀ ਕਰ ਰਿਹਾ ਹੈ, ਹਵਾ ਦੀ ਆਪਣੀ ਡਿਊਟੀ ਹੈ, ਹਰ ਚੀਜ਼ ਇੱਥੇ ਸਿਸਟਮ ਵਿੱਚ ਚੱਲਦੀ ਹੈ, ਫਰਜ਼ ਨਿਭਾ ਰਹੀ ਹੈ ਆਪਣਾ, ਤੇ ਮੈਨੂੰ ਵੀ ਚੇਤਾ ਰਵੇ ਅੱਠੇ ਪੈਰ ਚੇਤਾ ਰਵੇ ਕਿ ਮੈਂ ਆਪਣੀ ਡਿਊਟੀ ਕਿਵੇਂ ਕਰਨੀ ਹੈ, ਆਪਣੇ ਫਰਜ਼ ਕਿਵੇਂ ਨਿਭਾਉਣੇ ਨੇ, ਇਹ ਮੈਨੂੰ ਚੇਤਾ ਰਵੇ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਦੁੱਧ ਧਿਆਏ, ਤੈਨੂੰ ਮੈਂ ਧਿਆਵਾਂ ਤੇ ਤੂੰ ਤੇ ਸਦਾ ਹੀ ਚੱਲਦਾ ਹੈ, ਤੇ ਮੈਂ ਕਿਉਂ ਖੜੂੰ, ਫਿਰ ਮੈਂ ਵੀ ਚੱਲੂ, ਤੈਨੂੰ ਧਿਆਵਾਂ ਤੈਨੂੰ ਧਿਆਵਾਂ, ਤੇ ਕੁਦਰਤ ਤੇ ਚਲਾਏਵਾਨ ਜਿਹੜੇ ਫਲ ਝੜ ਗਏ ਅਗਲੀ ਵਾਰੀ ਪੱਤੇ ਨਵੇਂ ਆਉਣਗੇ, ਅਗਲੀ ਵਾਰੀ ਨਵੇਂ ਪੱਤੇ ਆਉਣਗੇ, ਚੱਲਦੀ ਹੈ ਕੁਦਰਤ, ਤੇ ਮੈਂ ਕਿਉਂ ਰੁਕਾਂ, ਫਿਰ ਤੈਨੂੰ ਧਿਆਨ ਚ ਰੱਖਾਂ ਤੂੰ ਸਦਾ ਚੱਲਦਾ, ਮੈਂ ਕਿਉਂ ਰੁਕਾਂ, ਮੈਂ ਵੀ ਚੱਲਾਂ, ਮੈਂ ਵੀ ਤੁਰਾਂ, ਮੈਂ ਵੀ ਤੁਰੀ ਜਾਵਾਂ, ਚੱਲਦਾ ਰਵਾਂ, ਮੈਂ ਕਿਉਂ ਖੜਾਂ, ਸਾਰਾ ਕੁਝ ਚੱਲ ਰਿਹਾ, ਮਿਹਨਤ ਕਰ ਰਹੇ ਨੇ ਸਾਰੇ, ਮੈਂ ਵੀ ਕਰਾਂ, ਮੈਂ ਇਹ ਡਿਮਾਂਡ ਹੈ ਮੇਰੀ ਮੰਗ ਹੈ, ਫਿਰ ਸ਼ੁਰੂ ਵਾਲੀਆਂ ਪੰਕਤੀਆਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਧਨਾਸਰੀ ਰਾਗ ਦਾ ਸ਼ਬਦ ਹੈ,
ਪਾਣੀ ਪੱਖਾਂ ਪੀਸੋ ਸੰਤਿਆ ਗਏ ਗੁਣ ਗੋਬਿੰਦ ਜਸ ਗਾਈ।
ਮੈਂ ਪਾਣੀ ਪੱਖਾਂ ਪੀਸੋ ਸੰਤ ਆ ਗਏ, ਮੈਂ ਸੰਤ ਦੇ ਅੱਗੇ ਪਾਣੀ ਪੱਖਾਂ ਪਾਣੀ ਪਿਆਵਾਂ ਪੱਖੇ ਚੱਲਾਂ। ਇਹ ਉਸ ਵੇਲੇ ਵਿੱਚ ਪੱਖੇ ਵੀ ਝੱਲਣੇ ਪੈਂਦੇ ਸੀ, ਅੱਜ ਕੱਲ੍ਹ ਤੇ ਸਿਸਟਮ ਹੀ ਬਦਲ ਗਿਆ ਤੇ ਪਾਣੀ ਵੀ ਪਿਆਉਣੇ ਪੈਂਦੇ ਸੀ, ਅੱਜ ਕੱਲ੍ਹ ਪਾਣੀ ਵੀ ਨਹੀਂ ਖੂਹਾਂ ਤੋਂ ਢੋ ਕੇ ਲਿਆਉਣਾ ਪੈਂਦਾ, ਨਲਕੇ ਲੱਗੇ ਮੋਟਰਾਂ ਲੱਗੀਆਂ। ਇੱਕ ਰਿਸਪੈਕਟ ਹੈ ਵੀ ਤੇਰੇ ਪਿਆਰਿਆਂ ਦੀ ਮੈਂ ਸੇਵਾ ਕਰਾਂ, ਤੇ ਤੇਰੇ ਪਿਆਰਿਆਂ ਦਾ ਮਤਲਬ ਚੋਲਿਆਂ ਵਾਲੇ ਨਹੀਂ, ਬਾਬੇ ਨਹੀਂ ਕੋਈ, ਤੇਰੇ ਪਿਆਰੇ ਮਤਲਬ ਗੁਰਦੁਆਰੇ ਦੇ ਗ੍ਰੰਥੀ, ਤੇਰੇ ਪਿਆਰੇ ਮਤਲਬ ਮੰਦਰਾਂ 'ਚ ਰਹਿਣ ਵਾਲੇ ਪੁਜਾਰੀ, ਤੇਰੇ ਪਿਆਰੇ ਮਤਲਬ ਕਾਜੀ, ਤੇਰੇ ਪਿਆਰੇ ਕੌਣ, ਤੇਰੇ ਪਿਆਰੇ ਜਿਹੜੇ ਸਾਦੇ ਜੀਵਨ ਵਾਲੇ ਸਾਦੇ ਹੋਏ ਨੇ, ਜਿਹੜੇ ਸੰਜਮੀ ਨੇ, ਜਿਹੜੇ ਜ਼ਿੰਮੇਵਾਰ ਨੇ, ਜਿਹੜੇ ਉਹ ਤੇ ਭਈਆ ਵੀ ਹੋ ਸਕਦਾ ਕੋਈ। ਪਾਣੀ ਪੱਖਾ ਮਤਲਬ ਹੈ ਮੈਂ ਰਿਸਪੈਕਟ ਕਰਾਂ ਉਹਨਾਂ ਦੀ, ਕਿਹਨਾਂ ਦੀ, ਜਿਹੜੇ ਸੰਤ ਨੇ। ਸੰਤ ਮਤਲਬ ਇਮਾਨਦਾਰ ਨੇ, ਸਹਿਨਸ਼ੀਲਤਾ ਵਾਲੇ ਨੇ, ਸਹਿਜ ਵਾਲੇ ਨੇ, ਜ਼ਿੰਮੇਵਾਰ ਨੇ, ਉਹਨਾਂ ਦੀ ਮੈਂ ਰਿਸਪੈਕਟ ਕਰਾਂ ਚੰਗੇ ਬੰਦਿਆਂ ਦੀ। ਏਦਾਂ ਕਹਿ ਲਓ, ਇਹਦਾ ਅਰਥ ਇਹ ਨਹੀਂ ਕਿ ਪਰਮੇਸ਼ਵਰ ਦੁਆਰ ਵਿੱਚ ਮੈਂ ਰਹਿੰਦਾ ਤੇ ਮੈਂ ਵੱਡਾ ਬਾਬਾ ਤੇ ਮਤਲਬ ਮੇਰੀ ਰਿਸਪੈਕਟ ਕਰੋ, ਮੇਰੀ ਪੱਖਾ ਝੱਲੋ, ਮੇਰੇ ਮੇਰੀ ਸੇਵਾ ਕਰੋ, ਅਰਥ ਇਹਦਾ ਇਹ ਨਹੀਂ। ਇਹਦਾ ਅਰਥ ਅਸਲ ਇਹ ਹੈ ਕਿ ਮੈਂ ਇਹ ਵੇਖਾਂ ਵੀ ਸਾਰੇ ਪਰਮੇਸ਼ਵਰ ਦੁਆਰ ਦੇ ਵਿੱਚ ਕਿਹੜਾ ਬੰਦਾ ਸਹੀ ਟਾਈਮ ਤੇ ਕੰਮ ਤੇ ਆਉਂਦਾ, ਖਿੜਿਆ ਖਿੜਿਆ ਰਹਿੰਦਾ, ਆਪਣੀ ਜ਼ਿੰਮੇਵਾਰੀ ਨਿਭਾਉਂਦਾ, ਛੁੱਟੀ ਕਰਦਾ ਨਹੀਂ, ਪ੍ਰੋਪਰ ਮਿਹਨਤ ਕਰਦਾ, ਇਹ ਬੰਦੇ ਦੀ ਮੈਂ ਰਿਸਪੈਕਟ ਕਰਾਂ, ਅਸਲ ਅਰਥ ਇਹਦਾ ਇਹ ਹੈ। ਹੁਣ ਉਹ ਭਈਆ ਵੀ ਹੋ ਸਕਦਾ, ਮਿਸਤਰੀ ਵੀ ਹੋ ਸਕਦਾ, ਕੋਈ ਹੋਵੇ, ਭਾਵੇਂ ਕੋਈ ਬਾਹਰ ਬਾਥਰੂਮ ਸਾਫ ਕਰਨ ਵਾਲਾ ਬੰਦਾ ਵੀ ਹੋ ਸਕਦਾ, ਇੱਥੇ ਰੱਖੇ ਹੋਏ ਨਾ ਆਪਣੀ ਡਿਊਟੀ ਕਰਦੇ ਆ, ਹੋ ਸਕਦਾ ਉਹਨਾਂ ਨੇ ਕਦੇ ਛੁੱਟੀ ਨਾ ਕੀਤੀ ਹੋਵੇ, ਚੰਗਾ ਬੰਦਾ ਹੋਵੇ, ਚੰਗਾ ਇਨਸਾਨ ਹੋਵੇ। ਚੰਗੇ ਇਨਸਾਨ ਦੀ ਸੰਗਤ ਕਰਨੀ ਹੈ, ਨਾ ਕਿ ਚੂਲੇ ਦੀ। ਇਦਾਂ ਨਹੀਂ, ਚੰਗਾ ਬੰਦਾ ਉਹ ਮੇਰੇ ਪਿੰਡ 'ਚ ਵੀ ਹੋ ਸਕਦਾ, ਮੇਰੇ ਘਰ 'ਚ ਵੀ ਹੋ ਸਕਦਾ, ਉਹ ਤਾਂ ਮੇਰੀ ਮਾਂ ਹੀ ਹੋਵੇ, ਮਾਂ ਪਿਓ 'ਚ ਵੀ ਹੁੰਦੇ ਨੇ, ਇੱਦਾਂ ਘਰ 'ਚ ਹੀ ਹੁੰਦਾ ਕੋਈ ਨਾ ਕੋਈ ਚੰਗਾ ਸੰਤ। ਉਹ ਸੰਤ ਚੰਗਾ ਬੰਦਾ ਜਿਹੜਾ ਜਿਹੜਾ ਅੱਛਾ, ਇੱਕ ਗੱਲ ਹੋਰ ਵੀ ਹੈ, ਜਿਹੜੇ ਇੱਦਾਂ ਦਾ ਚੰਗਾ ਹੋਊ ਉਹ ਫਿਰ ਸਾਨੂੰ ਵੀ ਕਹੋ ਕਰ ਲੈ ਕੁਛ, ਉਹ ਸਾਨੂੰ ਵੀ ਕਹੂ ਨਾ, ਇਹ ਵੀ ਪੰਗਾ ਹੈ। ਤੇ ਜਿਹੜਾ ਸਾਨੂੰ ਕਰਨ ਨੂੰ ਕਹਿੰਦਾ ਉਹ ਸਾਨੂੰ ਚੰਗਾ ਲੱਗਦਾ ਹੀ ਨਹੀਂ, ਉਹਨੇ ਸਾਨੂੰ ਕਹਿਣਾ, ਕਿਉਂਕਿ ਜਿਹੜਾ ਕਰਦਾ ਹੈ ਉਹਦੀ ਯਾਰੀ ਵੀ ਕਰਨ ਵਾਲਿਆਂ ਨਾਲ ਹੀ ਹੋਣੀ, ਜਿਹੜਾ ਨਹੀਂ ਕਰਦਾ ਉਹਨੂੰ ਪਿਆਰੇ ਵੀ ਨਾ ਕਰਨ ਵਾਲੇ ਲੱਗਦੇ ਨੇ। ਜਿਹੜਾ ਉਹਨੂੰ ਕਹਿੰਦਾ ਆ ਜਾ ਯਾਰ ਚਾਹ ਪੀਏ, ਵਿਹਲੇ ਬੈਠੀਏ, ਉਹਨੂੰ ਫਿਰ ਵਿਹਲਾ ਹੀ ਚੰਗਾ ਲੱਗਦਾ, ਵੀ ਵਿਹਲਾ ਹੋਵੇ ਕੋਈ ਤੇ ਮੇਰੇ ਨਾਲ ਬੈਠੇ ਗੱਲਾਂ ਕਰੀਏ, ਚੁਗਲੀਆਂ ਹੀ ਕਰ ਲਈਏ ਯਾਰ। ਤੇ ਜਿਹੜਾ ਕੰਮ ਹੈ ਉਹਨੂੰ ਕਾਮੇ ਪਸੰਦ ਨੇ, ਉਹਦੇ ਕੋਲ ਬਹਿਣਾ ਹੀ ਉਹਨੇ, ਕਾਮੇ ਨੇ ਉਹਨੇ ਹੀ ਆਉਣਾ, ਤੇ ਕਾਮੇ ਨੇ ਕਾਮੇ ਨੂੰ ਪਸੰਦ ਕਰਨਾ ਹੈ, ਸਾਡੀ ਯਾਰੀ ਉਹਦੇ ਨਾਲ ਪੈਂਦੀ ਹੋਈ ਨਹੀਂ। ਨਿਕੰਮਿਆਂ ਨੂੰ ਨਿਕੰਮੇ ਚੰਗੇ ਨੇ, ਮਿਹਨਤੀਆਂ ਨੂੰ ਮਿਹਨਤੀ ਚੰਗੇ ਲੱਗਦੇ, ਏਦਾਂ ਹੀ ਹੋਣਾ। ਤੇ ਫਿਰ ਸਾਡੀ ਪ੍ਰੋਬਲਮ ਇਹ ਹੈ, ਸਾਨੂੰ ਜਿਹੜੇ ਚੰਗਿਆਈ ਵਾਲੇ ਹੈ ਉਹ ਚੰਗੇ ਨਹੀਂ ਲੱਗਦੇ, ਸੰਤਾਂ ਨਾਲ ਵੈਰ ਕਮਾਉਂਦੇ। ਇੱਥੇ ਲਿਖਿਆ ਪਿਆ ਵੀ ਪਾਣੀ ਪੱਖਾ ਪੀਸੋ ਸੰਤ ਆਗੈ, ਉਹ ਆਪਣਾ ਹਾਲ ਇਹ ਹੈ ਵੀ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਮਤਲਬ ਕਾਮਿਆਂ ਨਾਲ ਅਸੀਂ ਨਫ਼ਰਤ ਕਰਾਂਗੇ, ਮਿਹਨਤੀਆਂ ਨਾਲ ਨਫ਼ਰਤ ਕਰਾਂਗੇ, ਇਮਾਨਦਾਰਾਂ ਨਾਲ ਨਫ਼ਰਤ ਕਰਾਂਗੇ, ਵਿਹਲਣਾਂ ਨੂੰ ਅਸੀਂ ਪਿਆਰ ਕਰਾਂਗੇ, ਨਿਕੰਮਿਆਂ ਨੂੰ ਅਸੀਂ ਪਿਆਰ ਕਰਾਂਗੇ, ਉਹ ਸਾਨੂੰ ਚੰਗੇ ਲੱਗਣਗੇ, ਸੁਭਾਅ ਹੈ ਆਪਣੇ ਵਰਗੇ ਲੱਭ ਲਾਂਗੇ ਆਪਾਂ। ਤਾਂ ਕਰਕੇ ਚੰਗੇ ਬੰਦਾ ਚੰਗਾ ਬੰਦਾ ਰਿਕਸ਼ੇ ਵਾਲਾ ਵੀ ਹੈ, ਉਹ ਵੀ ਹੋਵੇ, ਇਹ ਬੰਦਾ ਕੌਣ ਹੈ ਇਹ ਮਤਲਬ ਹੀ ਨਹੀਂ ਕੋਈ, ਬਸ ਸੰਤੋ ਹੈ ਜਿਹਨੇ ਆਪਣੇ ਆਪ ਨੂੰ ਸਾਧ ਲਿਆ, ਉਹਦੀ ਰਿਸਪੈਕਟ, ਉਹਦੀ ਕਦਰ, ਉਹਨਾਂ ਦੀ ਧੂੜੀ ਮੱਥੇ ਨੂੰ ਲਾਉਣ ਦਾ ਮਤਲਬ ਹੈ ਵੀ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੇ ਮਗਰ ਮਗਰ ਮੰਗਾ ਮੈਂ, ਹੋਰ ਕੋਈ ਮਿੱਟੀ ਤੇ ਨਹੀਂ ਚੁੱਕਣੀ ਯਾਰ, ਮਿੱਟੀ ਦੇ ਵਿੱਚ ਕੀ ਪਿਆ ਹੁੰਦਾ, ਉਹਦੇ ਨਹੀਂ ਗੱਲ ਕੋਈ। ਧੂੜੀ ਦਾ ਮਤਲਬ ਹੀ ਰਿਸਪੈਕਟ, ਰਿਸਪੈਕਟ, ਹੋਰ ਕੋਈ ਪੈਰੀ ਹੱਥ ਲਾਉਣ ਦੀ ਗੱਲ ਨਹੀਂ ਹੈ, ਇੱਕ ਇੱਕ ਕਹਿਣ ਚ ਆਉਂਦੀ ਹੁੰਦੀ ਹੈ, ਕਈ ਗੱਲਾਂ ਕਹਿਣ ਚ ਆਉਂਦੀਆਂ। ਬੰਦਾ ਚੰਨ ਵਰਗਾ, ਹੁਣ ਚੰਨ ਵਰਗਾ ਥੋੜਾ ਹੁੰਦਾ, ਚੰਨ ਤੇ ਯਾਰ ਮਿੱਟੀ ਹੈ, ਉਹ ਤੇ ਰਿਫਲੈਕਸ਼ਨ ਹੁੰਦੀ ਹੈ, ਸੂਰਜ ਦੀ ਰੋਸ਼ਨੀ ਚੰਦਰਮਾ ਤੇ ਪੈਂਦੀ ਤਾਂ ਚੰਦਰਮਾ ਚਾਨਣ ਚਾਨਣ ਲੱਗਦਾ, ਚੰਦਰਮਾ ਦੇ ਹੈ ਮਤਲਬ ਕਹਿਣ ਚ ਆ ਗਈ ਬੰਦਾ ਚੰਦ ਵਰਗਾ ਇੱਕ ਹੁੰਦਾ ਥੋੜਾ ਇਦਾਂ ਅਗਲਾ ਕਹਿੰਦਾ ਸ਼ੇਰ ਵਰਗਾ ਸ਼ੇਰ ਤੇ ਪਸ਼ੂ ਹੈ ਬੰਦਾ ਬੰਦਾ ਪਰ ਗੱਲ ਕਹਿਣ ਚ ਆਉਂਦੀ ਹੈ ਕਿਆ ਮੋਰਾਂ ਵਾਲੀ ਚਾਲ ਚੱਲਦਾ ਹੁਣ ਮੋਰਾਂ ਵਾਲੀ ਚਾਲ ਦਾ ਕਿੰਨਾ ਫਰਕ ਪਰ ਕਹਿਣ ਚ ਆਉਂਦੀ ਹੈ ਨਾ ਗੱਲ ਇਹ ਗੱਲ ਜਿਵੇਂ ਹੁਣ ਕਾਜੀ ਸਾਹਿਬ ਕਹਿ ਦਿੰਦੇ ਇਹ ਕਹਿਣ ਚ ਹੀ ਆਉਂਦੀ ਹੈ ਹੁਣ ਕਾਜੀ ਹੈ ਥੋੜਾ ਹੈ ਤੇ ਬੰਦਾ ਸਾਡੇ ਵਾਲਾ ਆਪਣੇ ਵਾਲਾ ਪਰ ਉਹ ਕਾਜੀ ਸਾਹਿਬ ਕਹਿ ਦਿੰਦੇ ਆਪਾਂ ਹੱਸ ਸਕਦੇ ਹਾਂ ਛੇੜ ਦਿੰਦੇ ਅਗਲੇ ਮਤਲਬ ਇੱਕ ਕਹਿਣ ਚ ਆਉਂਦੀ ਹੈ ਨਾ ਗੱਲ ਏਦਾਂ ਹੀ ਕਈ ਗੱਲਾਂ ਕਹਿਣ ਚ ਆਉਂਦੀਆਂ ਏਦਾਂ ਨਹੀਂ ਹੁੰਦਾ ਵੀ ਉਹ ਸੱਚੀ ਏਦਾਂ ਹੀ ਹੁੰਦਾ ਕਹਿ ਦਿੰਦੇ ਆਪਾਂ ਮਤਲਬ ਇਸੇ ਤਰ੍ਹਾਂ ਧੂੜ ਮੁੱਖ ਲਾਵਾਂ ਮੈਂ ਧੂੜ ਮੁੱਖ ਲਾਵਾਂ ਇਹਦਾ ਮਤਲਬ ਹੁਣ ਏਦਾਂ ਤੇ ਇਹ ਵੀ ਲਿਖਿਆ ਸਾਧਗੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਇਸ਼ਨਾਨ ਕਰਦਾ ਵੇਖਿਆ ਕੋਈ ਧੂੜੀ ਚ ਵੀ ਇਕੱਠਾ ਕੁੱਠੀ ਕਰਕੇ ਮਿੱਟੀ ਤੇ ਕੁੱਲਾ ਭਰ ਕੇ ਸਿਰ ਚ ਪਾ ਦਿਓ ਅਗਲਾ ਕਵੇ ਬਾਣੀ ਚ ਲਿਖਿਆ ਪਿਆ ਇਹ ਕਹਿਣ ਚ ਹੁੰਦੀ ਹੈ ਗੱਲ ਪ੍ਰੈਕਟੀਕਲ ਨਹੀਂ ਹੁੰਦੀ ਵੀ ਸੱਚੀ ਏਦਾਂ ਹੀ ਕਰਨਾ ਸੱਚੀ ਏਦਾਂ ਕੇਸਾਂ ਕਾ ਕਰ ਚਵਰ ਢਲਾਵਾਂ ਹੁਣ ਵਾਲਾਂ ਦਾ ਵੀ ਚੌਰ ਕੀਤਾ ਕਿਸੇ ਨੇ ਕਦੇ ਵੀ ਆਪਣੇ ਕੇਸ ਪੱਟ ਕੇ ਤੇ ਚੌਰ ਬਣਾਵੇ ਤੇ ਫਿਰ ਉਹਦਾ ਹੁਣ ਤੂੰ ਕਰੇਗਾ ਕਿਤੇ ਤੇਰੇ ਤੂੰ ਗੰਜ ਏਦਾਂ ਪਿਆ ਤੇਰੇ ਸਿਰ ਤੇ ਹੁਣ ਬਾਕੀ ਤੇ ਚੌਰ ਕਰ ਲੈਣ ਅਗਲਾ ਕਵੇ ਚੌਰ ਕਰਨਾ ਤੇ ਜਿਹੜਾ ਗੰਜਾ ਉਹ ਵੀ ਕਰੇ ਸਰਬਜੀਤ ਵਰਗਾ ਆਪਣੇ ਵਾਲਾ ਰਾਗੀ ਸਰਬਜੀਤ ਉਹ ਜੇ ਉਹਦੀ ਪੱਗ ਲੱਥੀ ਹੋਵੇ ਨਾ ਇਹ ਲੱਗਦਾ ਵੀ ਉਹੀ ਸਰਬਜੀਤ ਉਹਨੇ ਫੋਟੋ ਨਹੀਂ ਖਿੱਚਣ ਦਿੱਤੀ ਕਦੇ ਵੀ ਮੇਰੇ ਗੰਜ ਦੀ ਫੋਟੋ ਨਾ ਜੇ ਕਦੇ ਬਿਲਕੁਲ ਹੀ ਟੁੰਡ ਉਹਦੇ ਟਿੰਡ ਹੈ ਉਹਦੇ ਇੱਥੇ ਸਿਰ ਉਹਦਾ ਬਿਲਕੁਲ ਗੰਜਾ ਇਹੀ ਨਹੀਂ ਵਾਲ ਸਿਰ ਤੇ ਤੇ ਜੇ ਹੁਣ ਉਹੋ ਜਿਹਾ ਬੰਦਾ ਪੜ੍ਹਦਾ ਉਹ ਵੀ ਹੁੰਦਾ ਕੇਸਾਂ ਕਾ ਕਰ ਚਮਰ ਢਲਾਵਾਂ ਵੀ ਤੂੰ ਦੱਸ ਕਾਹਦੇ ਕੇਸ ਰੂਪਿੰਗ ਕੇਸ ਤੇ ਹੈ ਹੀ ਨਹੀਂ ਇਹਦਾ ਮਤਲਬ ਇਹ ਇੱਕ ਕਹਿਣ ਚ ਆਉਂਦੀ ਹੁੰਦੀ ਹੈ ਗੱਲ ਏਦਾਂ ਨਹੀਂ ਹੁੰਦਾ ਵੀ ਹੋਵੇ ਏਦਾਂ ਹੀ ਬਾਣੀ ਦੇ ਵਿੱਚ ਜਦੋਂ ਇਹ ਆਉਂਦਾ ਵੀ ਮੈਂ ਚਰਨੀ ਹੱਥ ਲਾਵਾਂ ਮੈਂ ਪੈਰੀ ਹੱਥ ਲਾਵਾਂ ਮੈਂ ਉਹ ਉਹਦਾ ਗੱਲ ਮਤਲਬ ਏਦਾਂ ਨਹੀਂ ਕੱਢਣਾ ਹੁੰਦਾ ਸਾਡੇ ਵਾਲਿਆਂ ਨੇ ਇਹਦੇ ਮਤਲਬ ਏਦਾਂ ਹੀ ਕੱਢ ਲਏ ਮੱਥਾ ਟੇਕਣ ਨੂੰ ਲਿਖਿਆ ਹੈਗਾ ਵੀ ਮੱਥਾ ਟੇਕੋ ਹੁਣ ਸਿੱਖਾਂ ਨੂੰ ਜਿੰਨੀ ਕੁ ਲੋੜ ਹੈ ਭਾਵ ਅਰਥ ਲੈ ਲੈਂਦੇ ਨੇ ਜਿੰਨੀ ਕੁ ਲੋੜ ਹੈ ਸ਼ਬਦਾਰਥ ਲੈ ਲੈਂਦੇ ਨੇ ਮਸ਼ੀਨਰੀਆਂ ਦੇ ਵਿੱਚ ਇਦਾਂ ਹੀ ਹੁੰਦਾ ਹੁਣ ਬਾਣੀ ਵਾਲਾ ਤੀਰਥ ਵੱਖਰਾ ਬਾਣੀ ਵਾਲੀ ਜੋਤ ਅਗਲਾ ਵੱਖਰੀ ਹੈ ਆਹ ਜੋਤ ਨਹੀਂ ਜਗਾਉਣੀ ਸਾਡੀ ਜੋਤ ਹੋਰ ਹੈ ਇਹਨਾਂ ਤੀਰਥਾਂ ਤੇ ਨਹੀਂ ਜਾਣਾ ਸਾਡਾ ਤੀਰਥ ਹੋਰ ਹੈ ਇਦਾਂ ਹੀ ਕਹਿੰਦੇ ਨੇ ਜੋਤ ਵੀ ਨਹੀਂ ਤੀਰਥ ਵੀ ਨਹੀਂ ਚਰਨ ਧੂੜ ਪੁੱਛ ਲਓ ਸਾਰਾ ਕੁਛ ਕਹਿਣਗੇ ਅੱਛਾ ਫਿਰ ਪੁਜਾਰੀ ਵਾਲੀ ਤੁਸੀਂ ਤੀਰਥ ਨਹੀਂ ਲੈਣੇ ਪੁਜਾਰੀ ਵਾਲਾ ਤੁਸੀਂ ਜੋਤਾਂ ਨਹੀਂ ਲੈਣੀਆਂ ਪੁਜਾਰੀ ਵਾਲੀਆਂ ਤੁਸੀਂ ਧੂਫਾਂ ਨਹੀਂ ਲੈਣੀਆਂ ਪੁਜਾਰੀ ਵਾਲਾ ਸਾਰਾ ਕੁਛ ਨਹੀਂ ਕਰਨਾ ਅੱਛਾ ਜਿਹੜਾ ਉਸ ਵੇਲੇ ਅਰਦਾਸ ਹੁੰਦੀ ਸੀ ਉਹ ਕੀ ਸੀ ਉਹ ਵੀ ਏਦਾਂ ਹੀ ਸੀ ਨਾ ਹੁਣ ਇਹਨਾਂ ਨੇ ਕੀ ਕੀਤਾ ਹਿਸਾਬ ਦੇ ਨਾਲ ਜਿਹੜੀ ਠੀਕ ਜੀ ਲੱਗੀ ਲੈ ਲਈ ਜਿਹੜੀ ਨਹੀਂ ਲੱਗੀ ਨਹੀਂ ਮਤਲਬ ਅੱਧੀਆਂ ਕੁ ਚੀਜ਼ਾਂ ਤੇ ਉਹੀ ਚੱਕ ਲਈਆਂ ਜਿਹੜੀਆਂ ਠੀਕ ਠੀਕ ਲੱਗੀਆਂ ਜਿਹਦੇ ਨਾਲ ਸਾਡੀ ਅਗਲਾ ਐ ਪੈਸੇ ਜੇਬ ਚ ਫੜਾ ਦੇ ਲਓ ਜੀ ਕਰਿਓ ਕਿਰਪਾ ਮੇਰੀ ਕਰੋ ਅਰਦਾਸ ਉਹ ਹਿਸਾਬ ਜਿਹਾ ਲਾ ਲਿਆ ਵੀ ਇੰਨੇ ਕੁ ਤੇ ਭਾਵ ਅਰਥ ਚੱਕ ਲਓ ਇੰਨੇ ਕੁ ਸ਼ਬਦਾਰਥ ਚੱਕ ਲਓ ਕਈ ਸ਼ਬਦਾਰਥ ਲੈ ਲਏ ਕਈ ਭਾਵ ਅਰਥ ਲੈ ਲਏ ਆਹ ਪੁਜਾਰੀ ਵਾਲਾ ਆਹ ਆਹ ਫਿਜੀਕਲ ਕਿਵੇਂ ਕਰਦਾ ਸੀ ਪੁਜਾਰੀ ਫਿਜੀਕਲ ਮੰਦਰਾਂ ਚ ਅਰਦਾਸ ਕਿਵੇਂ ਕਰਦਾ ਆਪਣੇ ਵਾਂਗੂ ਕਰਦਾ ਪੁਜਾਰੀ ਫਿਜੀਕਲੀ ਨਹਾਉਂਦਾ ਕਿਵੇਂ ਸੀ ਆਪਣੇ ਵਾਂਗੂ ਜਿਵੇਂ ਆਪਾਂ ਸਰੋਵਰਾਂ ਚ ਨਹਾਉਂਦੇ ਹਾਂ ਪੁਜਾਰੀ ਫਿਜੀਕਲੀ ਮੰਦਰਾਂ ਦੇ ਵਿੱਚ ਜੋਤਾਂ ਲਾਉਂਦਾ ਸੀ ਅਸੀਂ ਆਖਿਆ ਨਹੀਂ ਸਾਡੀ ਤੇ ਮਨ ਦੀ ਜੋਤ ਹੈ ਮਨ ਦਾ ਤੀਰਥ ਹੈ ਗਿਆਨ ਚ ਲਾਉਂਦਾ ਅਰਦਾਸ ਇਹ ਵੀ ਮਨ ਦੀ ਖੇਡ ਸੀ ਕੁਝ ਫਿਜੀਕਲੀ ਲੈ ਲਿਆ ਜਿੱਥੇ ਜੀ ਕੀਤਾ ਫਿਜੀਕਲੀ ਲੈ ਲਿਆ ਜਿੱਥੇ ਜੀ ਕੀਤਾ ਭਾਵ ਅਰਥ ਲੈ ਲਿਆ ਜਿੰਨਾ ਕੁ ਫਿੱਟ ਬਹਿੰਦਾ ਜਿੰਨਾ ਕੁ ਠੀਕ ਬਹਿੰਦਾ ਓਨਾ ਕੁ ਚੱਕ ਲਿਆ ਏਦਾਂ ਹੀ ਕੀਤਾ ਜਦੋਂ ਆਉਣਾ ਤੀਰਥ ਤੇ ਨਾ ਲਓ ਉਹ ਵੀ ਨਹਾਉਂਦਾ ਆਪਾਂ ਕਿਉਂ ਨੀ ਨਹਾਉਂਦੇ ਨਹੀਂ 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 ਇਹ ਤੇ ਮਨ ਦੀ ਗੱਲ ਸਾਰੀ ਇਹ ਮਨ ਚ ਹੀ ਹੈ ਉਹ ਜੋਤ ਜਗਾਉਂਦਾ ਆਪਾਂ ਕਿਉਂ ਨੀ ਜਗਾਉਂਦੇ ਨਹੀਂ ਨਹੀਂ ਇਹ ਤੇ ਮਨ ਚ ਜਗਾਉਣੀ ਹੈ ਬਾਕੀ ਜਿੱਥੇ ਠੀਕ ਲੱਗਿਆ ਚੱਕ ਲਿਆ ਏਦਾਂ ਹੀ ਕੀਤਾ ਹੈ ਇਹ ਸੱਚ ਹੈ ਤੇ ਇਹਦਾ ਪਿੱਟ ਸਿਆਪਾ ਕੌਣ ਪਾਉਣਗੇ ਸਾਡੇ ਵਰਗੇ ਬੰਦੇ ਜਿਨ੍ਹਾਂ ਨੂੰ ਅਰਦਾਸਾਂ ਦੇ ਪੈਸੇ ਮਿਲਦੇ ਹੈ ਜਿਨ੍ਹਾਂ ਨੇ ਢਾਂਚਾ ਏਦਾਂ ਹੀ ਚਲਾਉਣਾ ਉਹਨਾਂ ਨੇ ਏਦਾਂ ਹੀ ਕਰਨਾ ਠੀਕ ਹੈ ਅਸੀਂ ਇੱਕ ਪੰਥਕ ਵਿਧਾਨ ਬਣਿਆ ਸਹੀ ਸਾਡੀ ਕੌਮ ਦਾ ਵਿਧਾਨ ਅਸੀਂ ਤੇ ਫੋਲੋ ਕਰਦੇ ਹਾਂ ਪਰ ਇਹ ਪਤਾ ਆ ਵੀ ਇਹ ਸਿਸਟਮ ਹੈ ਨਾ ਜਿਹੜਾ ਇਹ ਚੱਲ ਇਦਾਂ ਹੀ ਰਿਹਾ ਇਸੇ ਪੁਜਾਰੀਵਾਦ ਦੀ ਸੋਚ ਵਿੱਚੋਂ ਨਿਕਲਿਆ ਕਈ ਲੋਕੀ ਤੇ ਨਾ ਗ੍ਰੰਥੀਆਂ ਦੇ ਹੱਥ 'ਚ ਜਦੋਂ ਅਰਦਾਸ ਸ਼ੁਰੂ ਕਰਦਾ ਪੈਸੇ ਪਾਉਣੇ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੀ ਮੁੱਠੀ 'ਚ ਇੱਦਾਂ ਕੋਈ 10 ਫੜਾ ਗਿਆ ਡਾਲਰ ਕੋਈ 20 ਡਾਲਰ ਫੜਾ ਗਿਆ ਕੋਈ 50 ਡਾਲਰ ਐਂ ਜਦੋਂ ਤੱਕ ਉਹ ਅਰਦਾਸ ਖਤਮ ਕਰਦਾ ਉਦੋਂ ਤੱਕ 200 ਡਾਲਰ ਉਹਦੀ ਜੇ ਐ ਮੁੱਠੀ 'ਚ ਆ ਜਾਂਦਾ ਤੇ ਅਗਲਾ ਕਿਉਂ ਕਹੂਗਾ ਵੀ ਇਹ ਮਨ ਦੀ ਖੇਡ ਹੈ ਮਨ ਦੀ ਖੇਡ ਉਹਨੇ ਕਹਿਣਾ ਉਹਨੂੰ ਪਤਾ ਵੀ ਮਨ ਦੀ ਨਾ ਕਹੀਏ ਇੱਦਾਂ ਹੀ ਠੀਕ ਹੈ ਸਾਡਾ ਕਾਰੋਬਾਰ ਚੱਲਦਾ ਧਰਮ ਬਣ ਗਿਆ ਧੰਦਾ ਧਰਮ ਧੰਦਾ ਬਣ ਗਿਆ ਸਿਸਟਮ ਇੱਦਾਂ ਬਣ ਗਿਆ ਪਰ ਹੁਣ ਆਪਣਾ ਆਪਾਂ ਕੀ ਕਰੀਏ ਹੁਣ ਆਪਾਂ ਹੈਗੇ ਤੇ ਆਪਾਂ ਵੀ ਇਸ ਲਾਈਨ 'ਚ ਪਰ ਜਦੋਂ ਗੁਰਬਾਣੀ ਨੂੰ ਸਮਝਦੇ ਹਾਂ ਆਪਾਂ ਇੱਕ ਕਵਿਤਾ ਵੇਖ ਰਹੇ ਸੀ ਮੈਂ ਇੱਕ ਕਵਿਤਾ ਪੜ੍ਹਦਾ ਜਦੋਂ ਅਸੀਂ ਇਹ ਸਾਰਾ ਕੁਝ ਵੇਖਦੇ ਹਾਂ ਫਿਰ ਮਨ ਵਿੱਚ ਕੀ ਆਉਂਦਾ ਵੀ ਨਹੀਂ ਯਾਰ ਗੁਰਬਾਣੀ ਨੂੰ ਸਮਝਦੇ ਹਾਂ ਨਾ ਜੇ ਚੰਗੀ ਤਰ੍ਹਾਂ ਫਿਰ ਅਸੀਂ ਕੋਸ਼ਿਸ਼ ਕਰੀਏ ਲਓ ਆਪਾਂ ਪੜ੍ਹੀਏ ਹਾਂ ਜਦੋਂ ਸਮਝ ਆ ਜਾਂਦੀ ਹੈ ਨਾ ਇਹ ਨਿਰਵੈਰ ਦੀ ਲਿਖੀ ਕਵਿਤਾ ਬੜੀ ਸੋਹਣੀ ਲੈ ਬਣਾਈ ਆਪਾਂ ਲਿਖੀ ਨਿਰਵੈਰ
ਕਿਵੇਂ ਖਾਮੋਸ਼ ਹੋ ਜਾਵਾਂ ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ ਕਿਵੇਂ ਖਾਮੋਸ਼ ਹੋ ਜਾਵਾਂ
ਬੋਲੋ
ਦਿਲ ਧੜਕਦੇ ਨਾਨਕ ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ ਮੈਂ ਹੈਰਾਨ ਹਾਂ ਬਾਬਰ ਅੱਗੇ ਕਿੰਜ ਭੜਕਦੇ ਨਾਨਕ ਮੈਂ ਹੈਰਾਨ ਹਾਂ ਬਾਬਰ ਅੱਗੇ ਕਿਵੇਂ ਭੜਕਦੇ ਨਾਨਕ ਮੈਂ ਹੈਰਾਨ ਹਾਂ ਬਾਬਰ ਅੱਗੇ ਕਿਵੇਂ ਭੜਕਦੇ ਨਾਨਕ ਮੈਂ ਹੈਰਾਨ ਹਾਂ ਬਾਬਰ ਅੱਗੇ ਕਿਵੇਂ ਭੜਕਦੇ ਨਾਨਕ ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ
ਹੁਣ ਇਹੀ ਗੱਲ ਤਵੀਆਂ ਤੇ ਪਾ ਦਿਆਂਗੇ ਦੇਗਾਂ ਚੋਂ ਬਾਲ ਦਿਆਂਗੇ ਬੰਦ ਬੰਦ ਕੱਟ ਦਿਆਂਗੇ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੀ ਹੋਣਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਹੀ ਹੋਣਾ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੀ ਹੋਣਾ ਜੋ ਮਰਜ਼ੀ ਕਰ ਲਓ
ਜਦੋਂ ਗੱਲ ਤਰਕ ਦੀ ਤੁਰਦੀ ਸਾਹਮਣੇ ਦਿਸਦਾ ਹੈ ਬਾਬਾ ਤਰਕ ਦੀ ਤੁਰਦੀ ਸਾਹਮਣੇ ਦਿਸਦਾ ਹੈ ਬਾਬਾ ਜਦੋਂ ਗੱਲ ਤਰਕ ਦੀ ਤੁਰਦੀ ਸਾਹਮਣੇ ਦਿਸਦਾ ਹੈ ਬਾਬਾ ਗੱਲ ਤਰਕ ਦੀ ਤੁਰਦੀ ਸਾਹਮਣੇ ਦਿਸਦਾ ਹੈ ਬਾਬਾ ਸਭ ਕੁਝ ਆਪ ਕਰਦਾ ਏ ਨਾ ਰੱਬ ਤੇ ਦਿਸਦਾ ਹੈ ਬਾਬਾ ਸਭ ਕੁਝ ਆਪ ਕਰਦਾ ਏ ਨਾ ਰੱਬ ਤੇ ਦਿਸਦਾ ਹੈ ਬਾਬਾ
ਫਿਰ ਕਹੀਏ
ਸਭ ਕੁਝ ਆਪ ਕਰਦਾ ਏ ਨਾ ਰੱਬ ਤੇ ਦਿਸਦਾ ਹੈ ਬਾਬਾ
ਚੜ ਕੇ ਜੋਗੀਆਂ ਟਿੱਲੇ ਚੜ ਕੇ ਜੋਗੀਆਂ ਟਿੱਲੇ ਚੁਰਤ ਨਾਲ ਕੜਕਦੇ ਨਾਨਕ ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ ਕਿਵੇਂ ਮੇਰੇ ਦਿਲ ਧੜਕਦੇ ਗੁਰੂ ਨਾਨਕ ਉੱਥੇ ਤੜਕ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਜਿੰਨਾ ਚਿਰ ਦਿਲ ਚ ਨਾ ਨਾ ਧੜਕਿਆ ਉਹਨਾਂ ਚਿਰ ਬੰਦੇ ਚ ਫੜਕ ਨਹੀਂ ਆਉਂਦੀ ਹਿੰਮਤ ਨਹੀਂ ਆਉਂਦੀ ਦਿਲ ਚ ਧੜਕਣਾ ਚਾਹੀਦਾ ਦਿਲ ਚ ਜਿਹਦੇ ਦਿਲ ਚ ਧੜਕਿਆ ਉਹਦਾ ਦਿਲ ਬੰਦ ਭਾਵੇਂ ਹੋ ਜਾਏ ਧੜਕਣੋ ਨਹੀਂ ਖਾਂਦਾ ਇਹ ਜਿੰਨਾ ਚਿਰ ਦਿਲ ਧੜਕੂ ਉਹ ਨਾਲ ਹੀ ਧੜਕਦਾ ਤੇ ਜੇ ਧੜਕਣਾ ਬਾਬਾ ਹਟ ਗਿਆ ਤੇ ਦਿਲ ਵੀ ਧੜਕਣੋਂ ਹਟ ਗਿਆ
ਸਿੱਧਾ ਨੂੰ ਪੁੱਛਦੇ ਖੜ ਕੇ ਮਲੀਓ ਸਿੱਧਾ ਨੂੰ ਪੁੱਛਦੇ ਖੜ ਕੇ ਮਲੀ ਕਿਉਂ ਹੇ ਸ਼ਰੀਰਾਂ ਤੇ ਮਾਰ ਦੇ ਦੱਸ ਕੇ ਚੋਟਾਂ ਬਣੇ ਰੱਬ ਦੇ ਵਜ਼ੀਰਾਂ ਨੂੰ
ਕਾਦੀ ਕੂੜ ਮੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ
ਸਿੱਧਾ ਨੂੰ ਪੁੱਛਦੇ ਖੜ ਕੇ ਮਲੀ ਕਿਉਂ ਹੈ ਸ਼ਰੀਰਾਂ ਤੇ ਮਾਰ ਦੇ ਦੱਸ ਕੇ ਚੋਟਾਂ ਬਣੇ ਮਾਰ ਦੇ ਦੱਸ ਕੇ ਚੋਟਾਂ ਬਣੇ ਰੱਬ ਦੇ ਵਜ਼ੀਰਾਂ ਤੇ ਮਾਰ ਦੇ ਦੱਸ ਕੇ ਚੋਟਾਂ ਬਣੇ ਰੱਬ ਦੇ ਵਜ਼ੀਰਾਂ ਤੇ
ਕਰਦਾ ਸਵਾਲ ਹੈ ਤਿੱਖੇ ਕਰਦਾ ਸਵਾਲ ਹੈ ਤਿੱਖੇ ਤਾਹੀ ਤਾਂ ਰੜਕਦੇ ਨਾਨਕ
ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ
ਕਿਵੇਂ
ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ
ਹੈ ਲੱਗਿਆ ਚੋਰ ਬਲੀਆਂ ਦਾ ਕਿ ਇਹਦੀ ਜ਼ੁਬਾਨ ਬੰਦ ਹੋਵੇ ਹੈ ਲੱਗਿਆ ਬੰਦ ਹੋਵੇ
ਚੋਰ ਬਲੀਆਂ
ਕੱਢ ਕੇ
ਇਹਦੀ ਦੁਕਾਨ ਬੰਦ ਹੋਵੇ
ਬਾਬਾ ਵੀ ਅੜਦੇ ਪਾਵੇ ਵਿਰੋਧੀ ਸ਼੍ਰੀ ਚੰਦ ਹੋਵੇ
ਬਾਬਾ ਵੀ ਅੜਦੇ ਪਾਵੇ ਵਿਰੋਧੀ ਸ਼੍ਰੀ ਚੰਦ ਹੋਵੇ
ਮੱਚਦੀ ਅੱਗ ਪੈਰਾਂ ਹੇ ਮੱਚਦੀ ਅੱਗ ਪੈਰਾਂ ਹੇ ਰਾਹੀ ਜਿਸ ਛੜਕਦੇ ਨਾਨਕ ਮੈਂ ਫੇਰ ਪੜਨ ਲੱਗਾ ਮੱਚਦੀ ਅੱਗ ਪੈਰਾਂ ਹੇ ਰਾਹੀ ਜਿਸ ਛੜਕਦੇ ਨਾਨਕ ਕਿਵੇਂ
ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ
ਕਿਵੇਂ
ਖਾਮੋਸ਼ ਹੋ ਜਾਵਾਂ
ਕਿਵੇਂ
ਪੱਥਰ ਵੀ ਪੈਣਗੇ ਲਾਜਬ ਭੂਤ ਨਾ ਕਹਿਣਗੇ ਬਾਬੇ
ਪੱਥਰ ਵੀ ਪੈਣਗੇ ਲਾਜਬ ਭੂਤ ਨਾ ਕਹਿਣਗੇ ਬਾਬੇ
ਪੱਥਰ ਵੀ ਪੈਣਗੇ ਲਾਜਬ ਭੂਤ ਨਾ ਕਹਿਣਗੇ ਬਾਬੇ ਗੱਲ ਤੂੰ ਪੈਣਗੇ ਬਾਬੇ
ਜੇ ਸੱਚ ਸਿਰ ਬੈਰ ਬੋਲੇਗਾ ਤਾਂ ਗੱਲ ਤੂੰ ਪੈਣਗੇ ਬਾਬੇ
ਜੇ ਸੱਚ ਨਿਰਵੈਰ ਬੋਲੇਗਾ ਤਾਂ ਗੱਲ ਤੂੰ ਪੈਣਗੇ ਬਾਬੇ
ਸੱਚ ਨਿਰਵੈਰ ਬੋਲੇਗਾ ਤਾਂ ਗੱਲ ਤੂੰ ਪੈਣਗੇ ਬਾਬੇ
ਪੈਰੀ ਨਹੀਂ ਡਿੱਗਣਾ ਸਾਦਾ ਦੇ ਘੂਰ ਕੇ ਹੜਕਦੇ ਨਾਨਕ ਕਿਵੇਂ
ਖਾਮੋਸ਼ ਹੋ ਜਾਵਾ ਇਹ ਦਿਲ ਹੜਕਦੇ ਨਾਨਕ ਕਿਵੇਂ ਖਾਮੋਸ਼ ਹੋ ਜਾਵਾ ਮੇਰੇ ਦਿਲ ਹੜਕਦੇ ਨਾਨਕ
ਕਿਵੇਂ ਖਾਮੋਸ਼ ਹੋ ਜਾਵਾ ਦਿਲ ਹੜਕਦੇ ਨਾਨਕ ਮੈਂ ਹੈਰਾਨ ਹਾਂ ਬਾਬਰ ਅੱਗੇ ਕਿਵੇਂ ਭੜਕਦੇ
ਨਾਨਕ ਮੈਂ ਹਾਂ ਬਾਬਰ ਅੱਗੇ ਕਿਵੇਂ ਭੜਕਦੇ ਨਾਨਕ
ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ
ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦੇ ਨਾਨਕ
ਮੇਰੇ ਦਿਲ ਧੜਕਦੇ ਨਾਨਕ
ਮੇਰੇ
ਕਿਵੇਂ ਖਾਮੋਸ਼ ਹੋ ਜਾਵਾਂ ਮੇਰੇ ਦਿਲ ਧੜਕਦਾ ਹੈ ਮੈਂ ਫਿਰ ਕਹਿਣ ਲੱਗਾ ਦੁਬਾਰਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਧੜਕਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਗੁਰਬਾਣੀ ਨੂੰ ਸੁਣ ਸੁਣ ਕੇ ਸਮਝ ਸਮਝ ਕੇ ਉਹ ਗੁਰੂ ਨਾਨਕ ਸਾਡੇ ਦਿਲ ਚ ਧੜਕੇ ਜਿੱਦਣ ਸਾਡੇ ਦਿਲ ਚ ਧੜਕਿਆ ਉਦਣ ਸਾਡੇ ਚ ਵੜਕਣੀ ਹੈ ਉਦਣ ਫਿਰ ਦਿਲ ਬੰਦ ਹੋਏਗਾ ਤੇ ਬਾਬਾ ਬੰਦ ਹੋਏਗਾ ਨਹੀਂ ਤੇ ਜਿੰਨਾ ਚਿਰ ਦਿਲ ਦੀ ਧੱਕ ਧੱਕ ਚੱਲੇਗੀ ਬਾਬਾ ਵੀ ਚੱਲੇਗਾ ਉਦਾਂ ਹੀ ਚੱਲੇਗਾ ਉਹ ਧੜਕੇ ਤੇ ਉਹ ਤਦ ਹੀ ਹੋ ਸਕਣਾ ਜੇ ਅਸੀਂ ਪ੍ਰੈਕਟੀਕਲ ਕੀਤਾ ਗੱਲਾਂ ਨਾਲ ਨਹੀਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਓ ਪਰ ਕਰਨਾ ਪੈਣਾ ਸਟੈਂਡ ਲੈਣਾ ਪੈਣਾ ਖੜਨਾ ਪੈਣਾ ਕੁਛ ਨਾ ਕੁਛ ਆਪਣੇ ਆਪ ਨੂੰ ਜਗਾਉਣਾ ਪੈਣਾ ਸਮਝ ਆਉਂਦੀ ਹੈ ਨਾ ਗੱਲ ਹੁਣ ਜਦੋਂ ਗੱਲ ਪਕੜ ਚ ਆ ਜੇ ਮੈਂ ਗੱਲ ਕਰੇ ਭਾਵ ਅਰਥ ਤੇ ਸ਼ਬਦ ਅਰਥ ਅੱਧੇ ਕੁ ਸ਼ਬਦ ਅਰਥ ਲੈ ਲੈ ਅੱਧੇ ਕੁ ਭਾਵ ਅਰਥ ਲੈ ਲੈ ਜਿੰਨੀ ਕੁ ਲੋੜ ਸੀ ਭਾਵ ਅਰਥ ਕਰਤੇ ਵੀ ਚੱਲ ਸਰਦਾ ਇਹਨਾਂ ਬਿਨਾਂ ਤੇ ਸਰਦਾ ਕੁਝ ਚੀਜ਼ਾਂ ਨੂੰ ਐਂ ਲੱਗਿਆ ਵੀ ਇਹਦੇ ਵਿੱਚ ਰੋਜੀ ਰੋਟੀ ਨਹੀਂ ਚੱਲਣੀ ਉਹਨਾਂ ਕੁ ਰੱਖ ਲਿਆ ਅੱਧਾ ਕੁ ਛੱਡਤਾ ਅੱਧਾ ਕੁ ਰੱਖ ਲਿਆ ਭੋਗ ਲਵਾਓ ਇਹ ਭਾਵ ਅਰਥ ਲੈਣਾ ਭਾਈ ਜਦੋਂ ਐਂ ਕਹਿੰਦੇ ਆ ਜਦੋਂ ਬਈ ਆਪਾਂ ਪੜ੍ਹਦੇ ਹਾਂ ਜਦੋਂ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਕਰੀ ਪਾਕ ਸਾਲ ਆ ਲਓ ਜੀ ਭੋਗ ਲਾਓ ਉਦੋਂ ਪਤਾ ਕੀ ਕਹਿਣਗੇ ਭਾਵ ਅਰਥ ਲੈਣੇ ਇਹਦੇ ਭਾਵ ਅਰਥ ਲੈਣੇ ਨੇ ਜਦੋਂ ਜੋਤ ਭਾਵ ਅਰਥ ਤੀਰਥ ਭਾਵ ਅਰਥ ਬਸ ਜਿੱਥੇ ਲੱਗਿਆ ਵੀ ਇੱਥੇ ਪੈਸਾ ਆਏਗਾ ਉੱਥੇ ਫਿਜੀਕਲ ਉਵੇਂ ਲੈ ਲਿਆ ਅੱਧਾ ਕੁ ਭਾਵ ਅਰਥ ਲੈ ਲਿਆ ਲੱਗਦਾ ਹਿਸਾਬ ਕਿਤਾਬ ਜਿਹਾ ਵੀ ਵੱਖਰੇ ਵੀ ਹੋ ਗਏ ਵਿੱਚ ਵੀ ਰਹਿ ਗਏ ਐ ਵੱਖਰਾ ਜਿਹਾ ਵੀ ਲੱਗੇ ਤੇ ਵਿੱਚ ਵੀ ਲੈਣੇ ਤਾਂ ਜਾਂ ਸਾਰੇ ਭਾਵ ਅਰਥ ਲੈਣੇ ਪੈਣਗੇ ਜਾਂ ਫਿਰ ਸਾਰੇ ਹੀ ਛੱਡਣੇ ਪੈਣਗੇ ਪੈਕੇਜ ਪੂਰਾ ਹੀ ਆਉਣਾ ਮਰਜ਼ੀ ਨਹੀਂ ਜਿੱਲ ਏਦਾਂ ਨਹੀਂ ਹੋਣਾ ਅੱਛਾ ਹੁਣ ਆਪਾਂ ਪੜ੍ਹਦੇ ਸੀ ਪਾਣੀ ਪੱਖਾ ਪੀਸੋਂ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹ ਬਿਸਰਾਮ ਨਿਧ ਪਾਈ ਇਹ ਸੁਖ ਸ਼ਾਂਤੀ ਪ੍ਰਾਪਤ ਹੋਵੇ ਸਵਾਸ ਸਵਾਸ ਤੇਰੇ ਨਿਜਮਾਂ ਦੇ ਵਿੱਚ ਮੈਂ ਚੱਲਾਂ ਤੈਨੂੰ ਚੇਤਾ ਰੱਖਾਂ ਤੂੰ ਚੱਲ ਰਿਹਾ ਮੈਂ ਵੀ ਚੱਲੀ ਜਾਵਾਂ ਤੂੰ ਜ਼ਿੰਮੇਵਾਰ ਹੈ, ਵਰਕ ਕਰ ਰਿਹਾ ਸਾਰੀ ਕੁਦਰਤ, ਮੈਂ ਵੀ ਕੰਮ ਕਰਾਂ, ਮੈਂ ਵੀ ਲੱਗਾ ਇਧਰਲੇ ਪਾਸੇ, ਤੇ ਮੇਰੇ ਤੇ ਇਹ ਦਇਆ ਹੋਵੇ। ਤੁਮ ਕਰੋ ਹੋ ਦਇਆ, ਪੜੋ ਪੜੋ,
ਤੁਮ ਕਰੋ ਹੋ ਦਇਆ ਮੇਰੇ ਸਾਈ, ਐਸੀ ਮਤ ਦੀ ਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ।
ਇਹੋ ਜੀ ਮਤ ਮਿਲੇ, ਮੇਰੀ ਮਤ ਚੰਗੀ ਆਵੇ, ਮੈਂ ਮਤ ਲੈਣੀ ਚਾਹੁੰਦਾ, ਮੈਂ ਤਿਆਰ ਹੋ ਗਿਆ ਤੇ ਮੈਂ ਸਦਾ ਤੇਰੇ ਵਾਲੇ ਪਾਸੇ ਲੱਗਿਆ ਰਵਾਂ। ਅੱਛਾ ਪੜੋ,
ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਬਿਨਸ ਜਾਏ ਪਰਮਾਈ।
ਉਹ ਮਾਨ ਮੇਰੇ ਅੰਦਰੋਂ ਨਿਕਲੇ, ਜਿਹੜੀ ਆਪਾਂ ਗੱਲ ਕਰ ਗਰਜ ਤੇ ਸਵਾਰਥ, ਸਵਾਰਥਾਂ ਚ ਪੈ ਕੇ ਬੰਦੇ ਆਪਣੇ ਵਾਲਿਆਂ ਤੋਂ ਬਿਨਾਂ ਬਾਕੀ ਵੇਖਦੇ ਗੱਲ, ਹੋਰ ਕੋਈ ਦੇਖਦਾ? ਆਪਣਾ ਹੀ ਦੇਖਦਾ ਸਾਰਾ ਕੋਈ, ਆਪਣੇ ਵਾਲੇ ਅੱਗੇ ਜਾਣ, ਬਾਕੀ ਢੱਠੇ ਖੂਹ ਚ ਪੈਣ, ਅਸੀਂ ਕੀ ਲੈਣਾ, ਦੁਨੀਆਂ ਮਰਦੀ ਹੈ ਮਰੇ। ਤਾਂ ਹੀ ਤੇ ਏਜੰਟ ਮਾਫੀਆ ਇੱਥੇ ਵੇਖ ਦੋ, ਸੈਂਡ ਲੈਂਡ ਮਾਫੀਆ ਕਿੰਨੇ ਨੇ, ਸਾਧ ਮਾਫੀਆ। ਮੈਂ ਹੁਣ ਨਵਾਂ ਮਾਫੀਆ ਸੁਣਿਆ, ਉਦੋਂ ਮੈਂ ਇਹਨਾਂ ਦੇ ਗਿਆ ਪਟਿਆਲੇ, ਉਹ ਕਹਿੰਦੇ ਲਾਸ਼ ਮਾਫੀਆ ਵੀ ਹੈਗਾ ਇੱਥੇ, ਲਾਸ਼ ਮਾਫੀਆ ਕਹਿੰਦੇ। ਜੇ ਲਾਸ਼ ਬੰਦਾ ਮਰ ਜੇ ਉਹਦੇ ਲਈ ਵੀ ਪੈਸੇ ਲੱਗਣੇ ਨੇ, 20-30 ਹਜ਼ਾਰ ਰੁਪਇਆ ਕਢਾਉਣ ਤੇ ਲੱਗ ਜਾਣਾ, ਤੇ ਜੇ ਮੋਟੀ ਸਾਮੀ ਆਵੇ ਗਈ ਤੇ ਲਾਸ਼ ਤੱਕ ਥੱਲੇ ਬੰਨਣ ਤੱਕ ਚਲੇ ਜਾਂਦੇ ਨੇ, ਵੀ ਇੱਦੀ ਲੁਕੋ ਦੋ ਵੀ ਉਦੋਂ ਦਿਆਂਗੇ। ਪਤਾ ਹੁੰਦਾ ਵੀ ਇੱਥੇ ਇੱਕ ਲਾਸ਼ ਪਈ ਹੈ। ਮੈਨੂੰ ਉਦਣ ਕਹਿਣ, ਕਹਿੰਦੇ ਜੀ ਉਹ ਪਟਿਆਲੇ ਗਿਆ ਮੈਂ ਜਿੱਦਣ ਉਹ ਪਰਿਵਾਰ ਨਾਲ ਗੱਲਬਾਤ ਕਰਾਂ, ਤੇ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਦੀਵਾਨ ਵਿੱਚ ਕਿਹੋ ਵੀ ਜੇ ਕਿਸੇ ਨੇ ਮਰਨਾ ਹੈ, ਸੁਸਾਈਡ ਕਰਨ ਦਾ ਜਿਹਦਾ ਜੀ ਕਰੇ, ਨਹਿਰ 'ਚ ਛਾਲ ਨਾ ਮਾਰਿਓ, ਬਾਹਰ ਹੀ ਕਿਤੇ ਮਰ ਜਿਓ, ਲਾਸ਼ ਨਹੀਂ ਮਿਲਣੀ, 5-4 ਲੱਖ ਤੁਹਾਡੇ ਟੱਬਰ ਦਾ ਲੱਗ ਜਾਣਾ, ਲੱਖ ਤੇ ਪੱਕਾ ਲੱਗਣਾ, ਫਿਰ ਜਾ ਕੇ ਲਾਸ਼ ਲੱਭਣੀ ਹੈ। ਮਾਫੀਏ ਕਿਤੇ ਇੱਕ ਨਾ, ਹਰ ਤਰ੍ਹਾਂ ਹਰ ਕੰਮ 'ਚ ਵੇਖੋਗੇ ਮਾਫੀਆ ਵਿੱਚ, ਇਹ ਵਿੱਚ ਬੰਦੇ ਬੈਠੇ ਆ। ਉਹ ਤੇ ਕੋਈ ਚੰਗਾ ਆ ਜਾਏ, ਕੋਈ ਬੰਦਾ ਲੱਭ ਜੇ, ਨਹੀਂ ਤੇ ਬੰਦਾ ਗਰੀਬ ਤੇ ਬੰਦਾ ਮਰ ਗਿਆ ਤੇ ਲਾਸ਼ ਤੱਕ ਨਹੀਂ ਮਿਲਣੀ, ਲੱਭਣੀ ਨਹੀਂ। ਤਾਂ ਕਰਕੇ ਆਪਾਂ ਗੱਲ ਕਰਦੇ ਹਾਂ ਕਿੰਨੇ ਮਾਫੀਏ ਨੇ, ਕਿੰਨੇ ਤਰ੍ਹਾਂ ਦੇ ਲੋਕ ਚੱਲਦੇ ਨੇ। ਕਦੋਂ ਹੁੰਦਾ ਸਾਰਾ ਕੁਝ? ਜਦੋਂ ਬੰਦਾ ਸਵਾਰਥੀ ਹੋ ਜਾਂਦਾ, ਆਪਣੇ ਤੋਂ ਬਿਨਾਂ ਸੋਚਦਾ ਹੀ ਨਹੀਂ, ਕੱਖ ਆਪਣਾ ਹੀ ਬਣਦਾ, ਹਰ ਜਗ੍ਹਾ ਕਰਪਟ ਹੋ ਜਾਂਦਾ। ਉਹ ਇਸ ਕਰਕੇ ਗਰਜਾਂ ਆਪਣੀਆਂ ਨੇ, ਸਵਾਰਥ ਨੇ ਆਪਣੇ, ਸਵਾਰਥ ਬੰਦੇ ਦਾ ਬੇੜਾ ਪਾਉਂਦੇ ਨੇ। ਫਿਰ ਪੱਖ ਅਪੱਖ ਸਭ ਖਾਏ, ਇੱਕ ਪੱਖ ਤੇ ਅਪੱਖ ਸਭ ਖਾਣ ਲੱਗ ਜਾਂਦਾ, ਸਭ ਦੋ ਨੰਬਰ ਦਾ ਜੋ ਮਿਲਦਾ ਫਿਰ ਮਿਲੇ, ਪੱਖ ਪੱਖ ਲੋਭੀ ਬੰਦੇ ਸਭ ਖਾਂਦੇ ਨੇ, ਲੋਭ ਹੈ ਨਾ ਫਸਿਆ, ਫਿਰ ਸਾਰੇ ਬੰਦੇ ਇੱਦਾਂ ਹੀ ਕਰਦੇ ਨੇ ਫਿਰ। ਅੱਛਾ ਅਗਲੀਆਂ ਪੰਕਤੀਆਂ ਸੋਚ।
ਆਨੰਦ ਰੂਪ ਰਵਿਓ ਸਭ ਮਤੇ, ਜਤ ਕਤ ਪੇਖੋ ਜਾਈ।
ਅੰਦਰੋਂ ਮੇਰੇ ਇਹ ਸਾਰਾ ਕੁਝ ਦੂਰ ਹੋਵੇ, ਭਟਕਣਾ ਨਾਸ ਹੋਵੇ, ਤੇ ਜਿੱਥੇ ਕਿੱਥੇ ਵੇਖਾਂ ਮੈਨੂੰ ਹਰ ਪਾਸੇ ਵਸਿਆ ਤੇਰਾ ਹੀ ਰੂਪ ਨਜ਼ਰ ਆਵੇ, ਫੈਲਿਆ ਨਜ਼ਰ ਆਵੇ, ਤੇ ਮੈਂ ਆਨੰਦ 'ਚ ਰਵਾਂ। ਅਸੀਂ ਖਿੜੇ ਖਿੜੇ ਰਹੀਏ, ਜਬ ਤੇ ਦਰਸ਼ਨ ਭੇਟੇ ਸਾਧੂ, ਪਲੇ ਦੇਸ ਹੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਵਿਦਾਤਾ ਪਾਏ। ਵੀ ਆਨੰਦ ਆਨੰਦ ਬਣਿਆ ਰਹੇ, ਜ਼ਿੰਦਗੀ ਜਿਹੜੀ ਹੈ ਨਾ ਸੋਹਣੀ ਸੋਹਣੀ ਲੱਗਣ ਲੱਗ ਰਹੀ, ਸਵਾਦ ਆਵੇ ਜ਼ਿੰਦਗੀ ਦੇ ਆਉਣ ਦਾ। ਅਸੀਂ ਤੇ ਬੇਰਸੀ ਹੋਈ ਪਈ ਹੈ ਸਾਡੀ ਲਾਈਫ, ਤੇ ਅਸੀਂ ਇਹ ਆਨੰਦ 'ਚ ਰਹਿਣਾ ਸਿੱਖ ਲਈਏ। ਅੱਗੇ
ਤੁਮ ਦਇਆਲ ਕਿਰਪਾਲ ਕਿਰਪਾ ਨਿਤ ਪਤ ਤੂੰ ਪਾਵਨ ਗੋਸਾਈ।
ਕਿਰਪਾ ਕਰਨ ਵਾਲਾ ਤੂੰ ਹੀ ਹੈ, ਪਤਤਾਂ ਨੂੰ ਪਾਵਨ ਕਰਨ ਵਾਲਾ ਦਿਆਲੂ ਤੂੰ ਹੀ ਹੈ, ਮਤਲਬ ਤੂੰ ਹੀ ਕੋਈ ਬੰਦਾ ਨਹੀਂ ਬੈਠਾ, ਇੱਕ ਨਿਜਮ ਕੁਦਰਤ ਦਾ ਵਿਧਾਨ, ਜਿਹੜਾ ਪਤਤ ਤੋਂ ਪਾਵਨ ਹੋਣਾ ਚਾਹੇ ਹੋ ਸਕਦਾ, ਸਮਰੱਥ ਹੈ, ਸਾਡੇ ਸਾਹਮਣੇ ਹੀ ਹੈ, ਪਰ ਹੋਣਾ ਹੀ ਨਹੀਂ ਚਾਹੁੰਦਾ, ਅਗਲਾ ਬਦਲਣਾ ਹੀ ਨਹੀਂ ਚਾਹੁੰਦਾ, ਅੱਜ ਬਦਲਣਾ ਹੋਵੇ। ਤੁਸੀਂ ਦੱਸੋ, ਅੱਜ ਬੰਦਾ ਕਹੇ ਮੈਂ ਸ਼ਰਾਬ ਛੱਡਣ ਨੂੰ ਤਿਆਰ ਹਾਂ, ਲੋ ਕਿਰਪਾ ਹੋ ਗਈ, ਹੋਈ ਹੋਈ ਪਈ ਹੈ, ਉਹ ਕੋਈ ਕਿਤੇ ਦੂਰ ਥੋੜਾ ਗਿਆ ਹੋਇਆ। ਅੱਛਾ ਜੀ,
ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ।
ਬਸ ਮੈਂ ਹਰ ਵੇਲੇ ਤੇਰੀ ਸਿਫਤ ਕਰਦਾ ਰਵਾਂ, ਕਰੋੜਾਂ ਹੀ ਸੁਖ ਆਨੰਦ ਰਾਜ ਮੈਨੂੰ ਪ੍ਰਾਪਤ ਹੋ ਗਏ, ਜੇ ਮੈਂ ਤੇਰੇ ਵਾਲੇ ਪਾਸੇ ਲੱਗਿਆ ਰਵਾਂ, ਸਹੀ ਚੱਲਦਾ ਰਵਾਂ, ਬਸ ਮੈਂ ਆਨੰਦ 'ਚ ਹੀ ਆਨੰਦ ਆ, ਫਿਰ ਮੈਨੂੰ ਲੋੜ ਨਹੀਂ, ਨਿੱਕੀਆਂ ਨਿੱਕੀਆਂ ਫਿਰ ਮੈਂ ਵੀ ਤਰਲੇ ਨਹੀਂ ਮਾਰਦਾ ਫਿਰਾਂਗਾ, ਫਿਰ ਤੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਵੀ ਵੱਡੀਆਂ ਵੱਡੀਆਂ ਬਣ ਜਾਣਗੀਆਂ, ਨਿੱਕੀਆਂ ਨਿੱਕੀਆਂ ਚੀਜ਼ਾਂ 'ਚੋਂ ਬੰਦਾ ਫਿਰ ਖੁਸ਼ੀਆਂ ਲੱਭਣ ਲੱਗਦਾ। ਆਪਾਂ ਅੱਗੇ ਵੀ ਗੱਲ ਕਈ ਵਾਰੀ ਕੀਤੀ ਹੈ ਵੀ ਨਿੱਕੀਆਂ ਚੀਜ਼ਾਂ ਦਾ ਸਿੱਧਾ ਅਸਰ ਹੁੰਦਾ ਸਾਡੇ ਤੇ। ਹੁਣ ਪਟਿਆਲੇ ਏਅਰਪੋਰਟ ਬਣ ਜਾਏ ਇੰਟਰਨੈਸ਼ਨਲ, ਸਾਡੇ ਤੇ ਸਿੱਧਾ ਅਸਰ ਕੀ ਹੈ? ਛੋਟੀਆਂ ਘਟਨਾਵਾਂ ਦਾ ਅਸਰ ਹੋਣਾ, ਵੱਡੀਆਂ ਘਟਨਾਵਾਂ ਦਾ ਕੀ ਅਸਰ ਹੈ? ਨਿੱਕੀਆਂ ਘਟਨਾਵਾਂ ਦਾ ਅਸਰ ਹੋਣਾ। ਛੋਟੀ ਜੀ ਘਟਨਾ ਦਾ ਸਿੱਧਾ ਅਸਰ ਹੁੰਦਾ ਵੱਡੀ ਘਟਨਾ ਦਾ ਹੁਣ ਏਅਰਪੋਰਟ ਬਣ ਗਿਆ ਪਹਿਲੀ ਗੱਲ ਅਗਲੇ ਨੇ ਬਾਹਰ ਜਾਣਾ ਹੀ ਨਹੀਂ ਇੰਟਰਨੈਸ਼ਨਲ ਵੀ ਫਲਾ ਵੀਜ਼ਾ ਹੀ ਨਹੀਂ ਲੱਗਾ ਵੀ ਮੈਂ ਕਿਹੜਾ ਕਿਤੇ ਜਾਣਾ ਬਣ ਵੀ ਜਾਏ ਤੇ ਸਾਨੂੰ ਪਟਿਆਲੇ ਉਹਦਾ ਕੀ ਫਾਇਦਾ ਹੋਣਾ ਅਗਲੀ ਗੱਲ ਜੇ ਵੀਜ਼ਾ ਲੱਗਿਆ ਵੀ ਇਹ ਸਾਲ 'ਚ ਇੱਕ ਵਾਰੀ ਜਾਣਾ ਪਰ ਸਿੱਧੀ ਘਟਨਾ ਕੀ ਹੈ ਫਰਿੱਜ ਚੰਗਾ ਲੈ ਆਉਂਦਾ ਉਹਦਾ ਮੇਰੀ ਜ਼ਿੰਦਗੀ ਤੇ ਸਿੱਧਾ ਅਸਰ ਛੋਟੀਆਂ ਘਟਨਾਵਾਂ ਦਾ ਅਸਰ ਸਿੱਧਾ ਹੁੰਦਾ ਵੱਡੀਆਂ ਘਟਨਾਵਾਂ ਦਾ ਸਿੱਧਾ ਅਸਰ ਨਹੀਂ ਹੁੰਦਾ ਨਿੱਕੀਆਂ ਨਿੱਕੀਆਂ ਘਟਨਾਵਾਂ ਦਾ ਅਸਰ ਹੁੰਦਾ ਤਾਂ ਕਰਕੇ ਆਪਾਂ ਇਹ ਗੱਲ ਕਈ ਵਾਰੀ ਕੀਤੀ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਉਹਨਾਂ ਨੂੰ ਧਿਆਨ 'ਚ ਰੱਖੋ ਆਪਾਂ ਉਦਣ ਵੀ ਗੱਲ ਕਰਦੇ ਸੀ ਵੀ ਸਾਡੇ ਸੋਫੇ ਵਿਖਾਉਣ ਲਈ ਲਾਏ ਜਾਂਦੇ ਆ ਬਾਹਰਲੇ ਦੇਸ਼ਾਂ ਵਿੱਚ ਬੈਠਣ ਨੂੰ ਲਾਏ ਜਾਂਦੇ ਆ ਵੇਖਣ ਨੂੰ ਸੋਫੇ ਨਹੀਂ ਇੰਨੇ ਸੋਹਣੇ ਹੁੰਦੇ ਜਿੰਨੇ ਉਹ ਸੋਫੇ ਬੈਠਣ ਨੂੰ ਸੋਹਣੇ ਹੁੰਦੇ ਗੋਰੇ ਜੇ ਜਾਣਗੇ ਖਰੀਦਣ ਉਹ ਬਹਿ ਕੇ ਵੇਖਣਗੇ ਸਾਡੇ ਵਾਲੇ ਵੇਖਣਗੇ ਵੀ ਵੇਖਣ ਨੂੰ ਸੋਹਣਾ ਲੱਗਦਾ ਦੁਨੀਆਂ ਨੂੰ ਦਿਖਾਵਾਂਗੇ ਵੀ ਕਿਆ ਕਿਆ ਢੋ ਹੈ ਜੀ ਕਿੰਨੀ ਵਧੀਆ ਬੈਗ ਹੈ ਕਿੰਨਾ ਸੋਹਣਾ ਸੋਫਾ ਹੈ ਸੋਫਾ ਲਿਆ ਕੇ ਰੱਖ ਲੈਣਾ ਬਹਿ ਕੇ ਵਹਿੰਦੇ ਹੀ ਨਹੀਂ ਵੀ ਇਹ ਆਕੜ ਤੇ ਨਹੀਂ ਜਾਊਗੇ ਤੇ ਬੈਗ ਮੈਂ ਜਿਹੜਾ ਇੱਦਾਂ ਬੈਠਾਂਗਾ ਤੇ ਕਿਵੇਂ ਲੱਗਾਂਗਾ ਇਹ ਨਹੀਂ ਲੂਟ ਕਰਦੇ ਸਿਰਫ ਇਹ ਵੀ ਵੇਖਣ ਨੂੰ ਕਿਵੇਂ ਲੱਗਦਾ ਭਾਵੇਂ ਉਹ ਬਹਿਣਾ ਉੱਥੇ ਹੀ ਹੋਵੇ ਉਹਦੇ ਤੇ ਪਰ ਵਿਖਾਵਾ ਬਾਹਰ ਗੱਡੀ ਖਰੀਦਣਗੇ ਬੈਠਕ ਕਿਵੇਂ ਹੈ ਬੈਠਕ ਪਹਿਲਾਂ ਵੇਖਣਗੇ ਸਾਡੇ ਵੇਖਣਗੇ ਵੱਡੀ ਸਾਰੀ ਹੈ ਬਸ ਇਹ ਲੈ ਲਓ ਬੈਠਕ ਭਾਵੇਂ ਜੱਜਮੈਂਟ ਉਹਦੀ ਚੱਜ ਤਰ੍ਹਾਂ ਹੋਵੇ ਨਾ ਹੋਵੇ ਵੀ ਵੱਡੀ ਸਾਰੀ ਗੱਡੀ ਅਗਲਾ ਇਹ ਕਵੇ ਦਿਮਾਗ ਇੱਦਾਂ ਕੰਮ ਕਰਦਾ ਸਾਡੇ 'ਚ ਦਿਖਾਵਾ ਸੋਚ ਕੇ ਚੀਜ਼ ਖਰੀਦੀ ਜਾਂਦੀ ਹੈ ਉੱਥੇ ਬੈਠਕ ਆਰਾਮ ਵੇਖ ਕੇ ਖਰੀਦੀ ਜਾਂਦੀ ਹੈ ਸਾਡੇ ਘਰ ਬਣਾਇਆ ਜਾਂਦਾ ਪਹਿਲਾਂ ਸੋਚ ਵੀ ਜਹਾਜ਼ ਬਣਾਓ ਕੋਠੀ 'ਤੇ ਪਹਿਲਾਂ ਦਿਮਾਗ 'ਚ ਇਹ ਚੱਲਦਾ ਵੀ ਉੱਤੇ ਜਹਾਜ਼ ਦਿਸਣਾ ਚਾਹੀਦਾ ਵੀ ਜਹਾਜ਼ ਲਾਇਆ ਬਾਜ ਲਾਇਆ ਅਗਲੇ ਉੱਤੇ ਲਾਉਣੇ ਨੇ ਲੱਖ ਰੁਪਈਆ ਉੱਤੇ ਲਾ ਦਿਓ 10 ਲੱਖ ਲਾ ਦਿਓ ਦਿਮਾਗ 'ਚ ਇਹ ਚੱਲਦਾ ਹੁੰਦਾ ਉੱਥੇ ਕੀ ਸੋਚਦੇ ਨੇ ਵੀ ਬਾਥਰੂਮ 'ਚ ਲੱਖ ਰੁਪਈਆ ਲਾਓ ਜਿਹਦੇ 'ਚ ਰੋਜ਼ ਨਹਾਉਣਾ ਜਿਹਦੇ 'ਚ ਬਰਤਨ ਆ ਟੂਟੀਆਂ ਕਿੱਦਾਂ ਦੀਆਂ ਨੇ ਪ੍ਰੈਸ਼ਰ ਕਿੱਦਾਂ ਦਾ ਪਾਣੀ ਕਿੱਦਾਂ ਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਪੈਸਾ ਲਾਉਂਦੇ ਆ ਵੀ ਜਿਹੜੀ ਚੀਜ਼ ਨੂੰ ਰੋਜ਼ ਵਰਤਣਾ ਜਿਹੜੀ ਚੀਜ਼ ਅਸੀਂ ਰੋਜ਼ ਵਰਤਣੀ ਹੈ ਕਿਚਨ ਜਿਹਦੇ 'ਚ ਰੋਜ਼ ਵਰਤਣਾ ਰੋਜ਼ ਰੋਟੀ ਬਣਨੀ ਖਾਣਾ ਬਣਨਾ ਉਹਦੇ ਤੇ ਲਾਓ ਸਾਡੇ ਵਿਖਾਉਣ ਤੇ ਜ਼ੋਰ ਲਾਇਆ ਜਾਂਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀਆਂ ਚਾਹੀਦੀਆਂ ਮੈਂ ਇੱਕ ਵਾਰ ਇੱਕ ਵੀ ਗੱਲ ਕੀਤੀ ਸੀ ਵੀ ਰਿਵਾਰਡ ਦਿਓ ਆਪਣੇ ਆਪ ਕਦੇ ਕਦੇ ਨਾ ਆਪਣੇ ਆਪ ਨੂੰ ਵੀ ਇੱਦਾਂ ਸ਼ਾਬਾਸ਼ ਦੇਣੀ ਚਾਹੀਦੀ ਹੈ ਕਈ ਵਾਰੀ ਕਈ ਬੰਦੇ ਨਾ ਕੰਮ ਉਦੋਂ ਕਰਦੇ ਆ ਬੱਚੇ ਚੌਕਲੇਟ ਦੇ ਦਿਓ ਨਿਆਣਾ ਕੰਮ ਕਰਦਾ ਰਹਿੰਦਾ ਉਹਨੂੰ ਕਹਿ ਦਿਓ ਤੈਨੂੰ ਚੌਕਲੇਟ ਦਊ ਤੂੰ ਆਹ ਕੰਮ ਕਰ ਉਹ ਫਿਰ ਕਰਦਾ ਤੈਨੂੰ ਮੈਂ ਟੋਫੀ ਦੇਣਾ ਬਈ ਆਹ ਕੰਮ ਕਰ ਕੈਂਡੀ ਦੇ ਦੇਣਾ ਉਹ ਖੁਸ਼ ਹੋ ਜਾਂਦਾ ਇਸ ਬਹਾਨੇ ਹੀ ਕੰਮ ਕਰੀ ਜਾਂਦਾ ਹੈ ਆਪਣੇ ਵਾਲਿਆਂ ਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਵੀ ਸਮੋਸੇ ਖਵਾਉਂਦੇ ਆ ਵੀ ਕੰਮ ਕਰੋ ਹੁੰਦਾ ਨਾ ਕਈ ਵਾਰੀ ਵੀ ਐਂ ਕਰੋ ਅੱਜ ਸਮੋਸੇ ਮਿਲਣਗੇ ਵੀ ਅੱਜ ਤੁਸੀਂ ਘੰਟਾ 2 ਘੰਟੇ ਵੱਧ ਲਾ ਲਾ ਬੱਚਿਆਂ ਵਾਂਗੂ ਕਰ ਜਾਂਦੇ ਨੇ ਕਈ ਵਾਰੀ ਚੱਲ ਠੀਕ ਹੈ ਚੱਲ ਅੱਜ ਫਿਰ 11 ਵਜੇ ਤੱਕ ਨਹੀਂ 1 ਵਜੇ ਤੱਕ ਲਾ ਲੈ ਹੋ ਜਾਂਦਾ ਨਾ ਕਈ ਵਾਰੀ ਇੱਦਾਂ ਕਈ ਵਾਰੀ ਨਾ ਆਪਣੇ ਆਪ ਨੂੰ ਰਿਵਾਰਡ ਦੇਣਾ ਚਾਹੀਦਾ ਆਪਣੇ ਆਪ ਨੂੰ ਵੀ ਸ਼ਾਬਾਸ਼ ਦੇਣੀ ਚਾਹੀਦੀ ਹੈ ਆਪਣੇ ਆਪ ਨੂੰ ਸ਼ਾਬਾਸ਼ ਦਾ ਅਰਥ ਇਹ ਹੈ ਜਿਹੜੇ ਬੰਦੇ ਸਾਈਕੀ ਤੇ ਕੰਮ ਕਰਦੇ ਨੇ ਉਹ ਕਹਿੰਦੇ ਨੇ ਬੰਦਾ ਨਾ ਜਿੰਨਾ ਕਮਾਉਂਦਾ ਹੈ ਉਹਦੇ ਚੋਂ ਬਹੁਤ ਥੋੜਾ ਹਿੱਸਾ ਭਾਵੇਂ ਆਪਣੇ ਤੇ ਲਾਵੇ ਉਹਨੂੰ ਲਾਉਣਾ ਚਾਹੀਦਾ ਆਪਣੇ ਤੇ ਲਾਉਣ ਦਾ ਮਤਲਬ ਕੀ ਹੈ ਕਹਿੰਦੇ ਜੇ ਦਿਹਾੜੀਦਾਰ ਹੈ ਨਾ ਮੰਨ ਲਓ 400 ਰੁਪਈਆ ਕਮਾਉਂਦਾ ਹੈ 400 ਰੁਪਏ ਦੇ ਵਿੱਚੋਂ ਭਾਵੇਂ 20 ਰੁਪਏ ਦੀ ਆਈਸਕ੍ਰੀਮ ਲੈ ਕੇ ਖਾਵੇ 20 ਰੁਪਏ ਦੀ ਆਪਣੇ ਤੇ ਉਹ ਖਰਚੇ ਜੇ ਮਹੀਨੇ ਦਾ ਉਹ ਬੰਦਾ 4,000, 5,000, 10,000 ਮਹੀਨੇ ਦਾ ਕਮਾਉਂਦਾ 10,000 ਦੇ ਵਿੱਚੋਂ 300-400 ਰੁਪਈਆ ਆਪਣੇ ਤੇ ਖਰਚੇ ਵੀ ਮੈਂ 10,000 ਚੋਂ 400 ਆਪ ਖਰਚਣਾ 500 ਮੇਰਾ ਹੈ 9,500 ਮੈਂ ਬੱਚਿਆਂ ਨੂੰ ਪਰਿਵਾਰ ਨੂੰ ਆਹ ਮੇਰਾ 9,500 ਪਰ ਆਹ 400-500 ਮੈਂ ਪਰਸਨਲ ਖਰਚਣਾ ਆਪਣੇ ਉਹਦੇ ਵਿੱਚ ਫਿਰ ਹੁਣ ਅਗਲਾ ਮੰਨ ਲਓ ਅਗਲਾ ਜੁੱਤੀ ਲੈ ਆਵੇ 500 ਦੀ ਹੁਣ ਇੱਕ ਦਿਮਾਗ 'ਚ ਕੀ ਚੱਲਦਾ ਵੀ ਅਗਲੀ ਵਾਰੀ 500 ਫੇਰ ਬਚਣਾ ਮੈਂ ਸ਼ਰਟ ਲੈ ਕੇ ਆਊਂਗਾ ਉਹਨੇ ਚਾਹ ਨਾਲ ਹੀ ਕੰਮ ਕਰੀ ਜਾਣਾ ਅੱਛਾ ਅਗਲੀ ਵਾਰੀ 500 ਦਾ ਮੈਂ ਮੰਨ ਲਓ ਕੋਈ ਹੋਰ ਚੀਜ਼ ਲੈ ਕੇ ਆਉਂਦੀ ਉਹ ਦਿਮਾਗ 'ਚ ਹੁਣ ਲੈ ਕੇ ਆਇਆ 10 ਕੁ ਦਿਨ ਵੈਸੇ ਹੀ ਚਾਹ ਵੀ ਨਵੀਂ ਲਈਏ ਜੁੱਤੀ ਅਗਲਾ ਜੁੱਤੀ ਜੇ ਪਾਈ ਹੋਵੇ ਤਾਂ ਅਗਲਾ ਹੁਣ ਹੁੰਦਾ ਹੀ ਹੈ ਨਾ ਵੀ ਨਵੀਂ ਆਈ ਹੈ ਨਵੀਂ ਨਵੀਂ ਦਾ ਸ਼ੌਂਕ ਹੁੰਦਾ ਉਹਨੇ ਨੂੰ ਮਹੀਨੇ ਕੁ ਬਾਅਦ ਫਿਰ ਲੈ ਆ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਹਾਂ ਜਿਹੜੇ ਬੰਦੇ ਕਰੋੜਾਂਪਤੀ ਨੇ ਉਹ ਫਿਰ ਆਪਣੇ ਜਿਹਨੂੰ ਲੱਗਦਾ ਵੀ ਮੈਂ ਸਾਲ ਦਾ 1 ਕਰੋੜ ਰੁਪਈਆ ਕਮਾਉਂਦਾ ਉਹ 1 ਕਰੋੜ ਚੋਂ ਘੱਟ ਤੋਂ ਘੱਟ 3-4 ਲੱਖ ਰੁਪਇਆ ਪਰਸਨਲ ਆਪਣੇ ਦੇ ਖਰਚੇ ਆਪਣੇ ਵੀ ਮੇਰੀ 1 ਕਰੋੜ ਇਨਕਮ ਹੈ ਮੈਂ ਮੈਂ ਉਹਦੇ ਵਿੱਚੋਂ 4 ਲੱਖ ਰੁਪਈਆ 3 ਲੱਖ ਰੁਪਈਆ ਮੈਂ ਆਪਣੇ ਤੇ ਖਰਚਣਾ ਜਿਹੜਾ 10 ਕਰੋੜ ਕਮਾ ਰਿਹਾ ਉਹ ਕਵੇ ਵੀ ਮੈਂ ਆਪਣੇ ਤੇ 20 ਲੱਖ ਰੁਪਈਆ ਸਾਲ ਦਾ ਮੈਂ ਆਪਣੇ ਤੇ ਖਰਚਣਾ ਇਹਦੇ ਨਾਲ ਕੀ ਹੋਣਾ ਵੇਖੋ ਰੋਜ਼ 1 ਆਈਸਕ੍ਰੀਮ ਹੀ ਭਾਵੇਂ ਖਾਂਦਾ ਰਿਹਾ ਆਪਣੇ ਪੈਸਿਆਂ ਦੇ ਇਹ ਐਗਜ਼ੈਂਪਲ ਹੈ ਹੁਣ ਕਿਤੇ ਆਈਸਕ੍ਰੀਮ ਖਾਣ ਤੁਰ ਪਓ ਸਾਰੇ ਜਣੇ ਉਹਦਣ ਸਾਡੇ ਉਹ ਹਰਬੰਸ ਆਈਸਕ੍ਰੀਮ ਵਾਲੇ ਨੇ ਕੀ ਨੇ ਉਹ ਨਾਂ ਜਿਹੜੇ ਆਏ ਸੀ ਹਰਬੰਸ ਵਾਲੇ ਨੇ ਪਟਿਆਲੇ ਵਾਲੇ ਤੇ ਉਹ ਆਏ ਉਦਣ ਤੇ ਉਹਨਾਂ ਦੇ ਕਾਰਡ ਚੱਕ ਲੈਣ ਲਈ ਫਿਰਨ ਗਈ ਮੈਂ ਕਿਹਾ ਖਬਰਦਾਰ ਜੇ ਉਹਨਾਂ ਦੀ ਦੁਕਾਨ ਤੇ ਗਏ ਪਰਮੇਸ਼ਰ ਦੁਆਰ ਤੋਂ ਆਏ ਅਗਲਾ ਕਵੇ ਫ੍ਰੀ ਦੇ ਦਿਓ ਇਹਨਾਂ ਨੂੰ ਆਈਸਕ੍ਰੀਮ ਮਤਲਬ ਆਪਾਂ ਹੱਸਦੇ ਸੀ ਵੀ ਕਿਤੇ ਰੋਜ਼ ਹੀ ਖਾਣ ਤੁਰ ਪਓ ਉੱਥੇ ਆਈਸਕ੍ਰੀਮ ਐਗਜ਼ੈਂਪਲ ਹੈ ਆਈਸਕ੍ਰੀਮ ਵਿੱਚ ਤੇ ਫੈਟ ਬਹੁਤ ਹੁੰਦੀ ਹੈ ਪਰ ਇੱਕ ਗੱਲ ਮੈਂ ਵੇਖੀ ਉਹ ਆਏ ਉਦਣ ਆਈਸਕ੍ਰੀਮ ਵਾਲੇ ਉਹਦੇ ਵਿੱਚ 1 ਮਿੰਟ ਗੱਲ ਕਰ ਹੀ ਦਿੰਦਾ ਉੱਥੇ ਨਾ ਕੱਲ ਮੈਂ ਜਦੋਂ ਗਿਆ ਇੱਥੋਂ ਉੱਠ ਕੇ ਤੇ ਮੈਂ ਇੰਨਾ ਕੀ ਖਾਣਾ ਹੁੰਦਾ ਰਾਤ ਨੂੰ ਮੈਂ ਨਹੀਂ ਪ੍ਰਸ਼ਾਦਾ ਛਕ ਸਕਦਾ ਤੇ ਭੁੱਖ ਲੱਗੀ ਹੁੰਦੀ ਹੈ ਪਰ ਮੈਂ ਥੋੜ੍ਹੀ ਜਿਹੀ ਦਾਲ ਮੈਂ ਇੰਨੀ ਕੁ ਖਾ ਲਈ ਤੇ ਇਹ ਮੈਨੂੰ ਕਹਿੰਦੇ ਜੀ ਆਪਣਾ ਬੰਟੀ ਦੱਸਦਾ ਸੀ ਆਪਣਾ ਮਨਮੋਹਨ ਸਿੰਘ ਵੀ ਹਰਬੰਸ ਵਾਲਿਆਂ ਦੀ ਜਿਹੜੀ ਆਈਸਕ੍ਰੀਮ ਹੈ ਬੜੀ ਵਧੀਆ ਮੈਨੂੰ ਇਹਨੇ ਦੱਸਿਆ ਵੀ ਕਈ ਦੁਕਾਨਾਂ ਵਾਲੇ ਇਹਨਾਂ ਦੇ ਨੇੜੇ ਕੰਪੀਟੀਸ਼ਨ ਹੋਇਆ ਪਰ ਮੁਕਾਬਲਾ ਨਹੀਂ ਕੋਈ ਇਹਨਾਂ ਦੇ ਰਸ਼ ਬਹੁਤ ਰਹਿੰਦਾ ਭੀੜ ਬਹੁਤ ਰਹਿੰਦੀ ਵੀ ਰਸ਼ ਆਉਂਦਾ ਲੋਕ ਬਹੁਤ ਆਉਂਦੇ ਨੇ ਮੈਂ ਸੋਚਾਂ ਮੈਂ ਅੱਛਾ ਕਹਿੰਦੇ ਨਵਾਂ ਵੀ ਆਇਆ ਪਰ ਕਾਮਯਾਬ ਨਹੀਂ ਇਹੀ ਕਾਮਯਾਬ ਪਟਿਆਲੇ 'ਚ ਮੈਂ ਕਿਹਾ ਅੱਛਾ ਚਲੋ ਠੀਕ ਹੈ ਤੇ ਮੈਂ ਕਿਹਾ ਜਰਾ ਇਹ ਕਹਿੰਦਾ ਵੀ 3 ਲਿਆ ਸਕੂਪ ਪਾ ਕੇ 1 ਉਹਦੇ 'ਚੋਂ 1 ਉਹਦੇ 'ਚੋਂ 1 ਉਹਦੇ 'ਚੋਂ ਉਹ ਪਾ ਕੇ ਲਿਆਉਂਦੇ ਤੇ ਮੈਨੂੰ ਕਹਿੰਦੇ ਤੁਸੀਂ ਟੇਸਟ ਕਰ ਲਓ ਤੇ ਮੈਂ ਅੱਧਾ ਅੱਧਾ ਚਮਚ 3 ਚੋਂ ਲਾ ਕੇ ਤੇ ਵੇਖਿਆ ਤੇ ਸੱਚੀ ਜਦੋਂ ਮੈਂ ਉਹ ਖਾ ਕੇ ਵੇਖੀ ਨਾ ਤੇ ਮੈਨੂੰ ਇਹ ਲੱਗਿਆ ਵੀ ਐਵੇਂ ਨਹੀਂ ਯਾਰ ਕੋਈ ਬੰਦਾ ਮੁਕਾਬਲਾ ਕਰ ਸਕਦਾ ਸੱਚੀ ਗੱਲ ਹੀ ਹੈ ਇੰਨਾ ਸਵਾਦ ਉਹਦਾ ਟੇਸਟ ਮੈਂ ਕਹਿੰਦਾ ਆਪਣੀ ਕੁਆਲਿਟੀ ਪੈਦਾ ਕਰੋ ਭਾਵੇਂ 50 ਖੋਲ ਲੈਣ ਦੁਕਾਨਾਂ ਤੁਹਾਡੇ ਨੇੜੇ ਆਪਣੀ ਚੀਜ਼ 'ਚ ਕੁਆਲਿਟੀ ਹੋਏ ਨਾ ਜਦੋਂ ਹੁਣ ਬੰਦਾ ਮੱਚੀ ਜੇ ਬਾਹਰ ਖੜਾ ਕਰ ਖੜਾ ਹੋ ਕੇ ਸਾਡੇ ਨੀ ਰਸ਼ ਹੁੰਦਾ ਸਾਡੇ ਨੀ ਐ ਹੁੰਦਾ ਸਾਨੂੰ ਕਿਉਂ ਨੀ ਲੋਕ ਐ ਕਰਦੇ ਕੁਆਲਿਟੀ ਪੈਦਾ ਕਰੋ ਆਪਣੇ ਪ੍ਰੋਡਕਟ ਤੇ ਕੰਮ ਕਰੋ ਨਾ ਉਹਦੀ ਕੁਆਲਿਟੀ ਤੇ ਉਹਦੇ ਤੇ ਮਿਹਨਤ ਕਰੋ ਅਗਲਾ ਪਟਿਆਲੇ ਦੀ ਲੋੜ ਬਣ ਜਾਏ ਮਜਬੂਰੀ ਬਣ ਜਾਏ ਅਗਲਾ ਕਹੇ ਗੋਲਗੱਪੇ ਵਾਲੇ ਦੀ ਰੇਹੜੀ ਅੱਜ ਬੰਦ ਹੈ ਯਾਰ ਅੱਜ ਤੇ ਨਜ਼ਾਰਾ ਹੀ ਨੀ ਆ ਖਾਣੇ ਹੀ ਨਹੀਂ ਖਾਣੇ ਨੇ ਤੇ ਉੱਥੇ ਹੀ ਖਾਣੇ ਨੇ ਨਹੀਂ ਤੇ ਕਿਤੋਂ ਨੀ ਖਾਣੇ ਫਲਾਣਾ ਬੰਦਾ ਕੁਲਚੇ ਲਾਉਂਦਾ ਉਹਦੇ ਕੋਲ ਹੀ ਖਾਣਾ ਹੈ ਮੈਂ ਉਦਣ ਕਿਹਾ ਨਹੀਂ ਸੀ ਵੀ ਰੇਹੜੀ ਭਾਵੇਂ ਕੁਲਚਿਆਂ ਦੀ ਲਾਹ ਪਰ ਤੇਰੇ ਵਰਗੀ ਕਿਤੋਂ ਹੋਰ ਨਾ ਮਿਲੇ ਫਿਰ ਗੱਲ ਆਈਸਕ੍ਰੀਮ ਹੀ ਹੈ ਪਰ ਤੇਰੇ ਵਰਗੀ ਕਿਤੋਂ ਹੋਰ ਨਾ ਮਿਲੇ ਇੰਨੀ ਮਿਹਨਤ ਹੋਵੇ ਕਿ ਨਹੀਂ ਇਹ ਹੈ ਅਸਲ ਚ ਹੁਣ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਤੁਰ ਪਓ ਆਈਸਕ੍ਰੀਮ ਖਾਣ ਧਿਆਨ ਰੱਖਿਓ ਮਤਲਬ ਇੰਨਾ ਹੀ ਹੈ ਵੀ ਕੁਆਲਿਟੀ ਇਹ ਗੱਲ ਚੋਂ ਯਾਦ ਆ ਗਈ ਤਾਂ ਮੇਰੇ ਵੀ ਕੁਆਲਿਟੀ ਜਿਹੜੀ ਹੈ ਨਾ ਕੁਆਲਿਟੀ ਕਈ ਬੰਦੇ ਸਤਿਕਾਰ ਖੋ ਲੈਂਦੇ ਐ ਕਈ ਬੰਦੇ ਸਤਿਕਾਰ ਆਪਣੇ ਮੂੰਹ ਆਪ ਹੀ ਕਰਦੇ ਰਹਿੰਦੇ ਐ ਪਰ ਕਈ ਬੰਦੇ ਸਤਿਕਾਰ ਤੁਹਾਡੇ ਤੋਂ ਖੋ ਲੈਂਦੇ ਐ ਇੰਨੇ ਯੋਗ ਹੁੰਦੇ ਆ ਤੇ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਧੱਕੇ ਨਾਲ ਹੀ ਤੁਹਾਡੇ ਤੋਂ ਵਾਹ ਕਢਾ ਲੈਂਦੀਆਂ ਤੁਸੀਂ ਜ਼ੋਰ ਲਾ ਲਓ ਤੇ ਮੈਂ ਨਹੀਂ ਵਾਹ ਕਹਿਣਾ ਮੈਂ ਇਹਨੂੰ ਠੀਕ ਨਹੀਂ ਕਹਿਣਾ ਇਹ ਬੰਦਾ ਗਲਤ ਹੈ ਪਰ ਤੁਸੀਂ ਨਾ ਜੋ ਮਰਜ਼ੀ ਕਰ ਲਿਓ ਤੁਸੀਂ ਜਦੋਂ ਇਹ ਜੀਭ ਤੇ ਰੱਖਣਾ ਤੁਹਾਡੇ ਅੰਦਰੋਂ ਨਿਕਲਣਾ ਯਾਰ ਵਾਹ ਕੋਈ ਲੇਖਾ ਕੋਈ ਮੁਕਾਬਲਾ ਤੇ ਕਈ ਬੰਦੇ ਤੁਹਾਡੇ ਨਾਂ ਕਹਿੰਦਿਆਂ ਵੀ ਵਾਹ ਕਹਾ ਲੈਂਦੇ ਆ ਤੇ ਰੱਬ ਐਸੀ ਚੀਜ਼ ਹੈ ਕੁਦਰਤ ਰੱਬ ਜਦੋਂ ਕੁਦਰਤ ਬਣਿਆ ਫੈਲਿਆ ਇਹ ਧੱਕੇ ਨਾਲ ਹੀ ਵਾਹ 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 ਕਹਾ ਹੀ ਲੈਂਦਾ ਕਿਉਂਕਿ ਹੈ ਹੀ ਇੰਨਾ ਸਿਸਟਮ ਹੀ ਹੈ ਵਾਹ ਵਾਹ ਕਹਾਉਂਦਾ ਕਿਤੇ ਜੇ ਤੁਸੀਂ ਦਰਖਤਾਂ ਨੂੰ ਵੇਖ ਲਿਓ ਤਾਂ ਵਾਹ ਅੰਬ ਨੂੰ ਖਾ ਕੇ ਵੇਖੋ ਇੰਨਾ ਮਿੱਠਾ ਵਾਹ ਵਾਹ ਉਹ ਮੇਰੇ ਵਾਲੀ ਮਿਰਚ ਖਾ ਕੇ ਵੇਖੋ ਜਿਹੜੀ ਆਪਾਂ ਲਿਆਂਦੀ ਕੇਰਲ ਤੋਂ ਨਾ ਅੱਖਾਂ ਚੋਂ ਪਾਣੀ ਵਾਹ ਵਾਹ ਨਿਕਲੇਗਾ ਸੱਚੀ ਤੇ ਤੁਸੀਂ ਜੇ ਕੁਦਰਤ ਦੀ ਇੱਕ ਇੱਕ ਚੀਜ਼ ਨੂੰ ਵੇਖਦੇ ਹੋ ਐਡੇ ਐਡੇ ਪਹਾੜ ਵੇਖ ਲਓ ਤੇ ਐਡੇ ਐਡੇ ਰੇਤ ਦੇ ਮੈਦਾਨ ਵੇਖ ਲਓ ਤੇ ਸਮੁੰਦਰ ਵੇਖ ਲਓ ਵਾਹ 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 ਨਿਕਲਦਾ ਹੈ ਉੱਥੇ ਕਹਿਣ ਦੀ ਲੋੜ ਨਹੀਂ ਐਡਾ ਵੱਡਾ ਤੇ ਐਡਾ ਕਮਾਲ ਦਾ ਹੈ ਵਾਹ ਵਾਹ ਕਹਾ ਲੈਂਦਾ ਉਹ ਕੁਦਰਤ ਉਹਦਾ ਨਿਜਮ ਉਹਦਾ ਸਿਸਟਮ ਧੱਕੇ ਨਾਲ ਹੀ ਵਾਹ ਵਾਹ ਨਿਕਲਦੀ ਹੈ ਤਾਂ ਕਰਕੇ ਮੈਂ ਕਹਿ ਰਿਹਾ ਵੀ ਆਪਣੀ ਕੁਆਲਿਟੀ ਇੰਨੀ ਪੈਦਾ ਹੋਵੇ ਬੰਦੇ ਚ ਅਗਲਾ ਲੋੜ ਬਣ ਜਾ ਯਾਰ ਉਹ ਬੰਦੇ ਬਿਨਾਂ ਸਰ ਨਹੀਂ ਰਿਹਾ ਗੁਜ਼ਾਰਾ ਨਹੀਂ ਸਕਦਾ ਪਰ ਇਹ ਤਾਂ ਹੁੰਦਾ ਹੈ ਜੇ ਬੰਦਾ ਜ਼ਿੰਮੇਵਾਰ ਹੋਵੇ ਫਰਜ਼ ਨਿਭਾਵੇ ਕਿਸੇ ਮਹਿਕਮੇ ਚ ਕੰਮ ਕਰਦਾ ਹੋਵੇ ਇੰਨਾ ਵਧੀਆ ਕੰਮ ਕਰੇ ਅਗਲਾ ਕਹੇ ਯਾਰ ਡਿਊਟੀ ਕਰਦਾ ਤੇ ਉਹ ਕਰਦਾ ਨਹੀਂ ਤੇ ਲੋੜ ਨਹੀਂ ਇੰਨਾ ਵਧੀਆ ਕੰਮ ਕਰਦਾ ਅਸਲ ਚ ਇਹਦੀ ਲੋੜ ਧੱਕੇ ਨਾਲ ਹੀ ਅਗਲਾ ਸਿਰ ਝੁਕਾਉਣ ਨੂੰ ਜੀ ਕਰੇ ਰਿਸਪੈਕਟ ਕਰਨ ਨੂੰ ਜੀ ਕਰੇ ਮਨ ਕਰੇ ਆਪਣੇ ਆਪ ਹੈ ਕਿ ਨਹੀਂ ਹੁਣ ਗੱਲ ਹੈ ਜਿਹੜੀ ਆਪਾਂ ਕਰਦੇ ਸੀ ਬਈ ਜਦੋਂ ਗੱਲ ਸ਼ੁਰੂ ਕੀਤੀ ਸੀ ਜਦੋਂ ਆਈਸਕ੍ਰੀਮ ਤੋਂ ਪਹਿਲਾਂ ਮੈਂ ਕੀ ਗੱਲ ਕਰ ਰਿਹਾ ਸੀ ਆਪਣੇ ਆਪ ਦਾ ਪਤਾ ਹੋਵੇ ਆਪਣੇ ਆਪ ਨੂੰ ਬੰਦਾ ਪਛਾਣੇ ਮਿਹਨਤ ਕਰੇ ਲੱਗਾ ਰਹੇ ਯਾਨੀ ਕਿ ਲੋੜ ਬਣ ਜਾਏ ਅਗਲਾ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਸੋ ਇਸ ਕਰਕੇ ਕੋਟ ਆਨੰਦ ਕੋਟ ਸੁਖ ਆਨੰਦ ਰਾਜ ਸੁਖ ਪਾਏ ਮੁਖ ਤੇ ਨਿਮਖ ਬੁਲਾਏ ਇਸ ਤਰ੍ਹਾਂ ਅਗਲੀ ਪੰਕਤੀ ਹੈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪੜੋ
ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਗੁਜੀ ਹੈ ਨਾਨਕ ਤ੍ਰਿਪਤ ਅਖਾਈ
ਜਪ ਤਪ ਭਗਤ ਸਭ ਪੂਰੀ ਉਹੀ ਹੈ ਪ੍ਰਵਾਨ ਹੈ ਜੇ ਭਾ ਜਾਏ ਪ੍ਰਭ ਕੈ ਮਨ ਭਾਈ ਇਸੇ ਤਰ੍ਹਾਂ ਨਾਮ ਜਪਤ ਤ੍ਰਿਸ਼ਨਾ ਸਭ ਗੁਜੀ ਹੈ ਨਾਨਕ ਤ੍ਰਿਪਤ ਅਗਾਈ ਕਹਿੰਦੇ ਗਿਆਨ ਨੂੰ ਜਾਣ ਕੇ ਨਿਜਮਾਂ ਨੂੰ ਸਮਝ ਕੇ ਜਪਤ ਕਹੀਏ ਜਾਣਨਾ ਜਾਣ ਕੇ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਬੰਦਾ ਤ੍ਰਿਪਤ ਹੋ ਜਾਂਦਾ ਸਮਝ ਕੇ ਆਪਣੇ ਜ਼ਿੰਮੇਵਾਰੀ ਸਮਝ ਕੇ ਫਰਜ਼ ਪਛਾਣ ਕੇ ਸਦਾ ਸੁਖੀ ਰਹਿੰਦਾ ਸਦਾ ਆਨੰਦ ਚ ਰਹਿੰਦਾ ਸਦਾ ਖੇੜੇ ਚ ਰਹਿੰਦਾ ਚੜ੍ਹਦੀ ਕਲਾ ਚ ਰਹਿੰਦਾ ਤਾਂ ਕਰਕੇ ਭਾਈ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਈਏ ਆਪਣੇ ਫਰਜ਼ ਪਛਾਣੀਏ ਬਸ ਜਿਹੜੇ ਜਿਹੜੇ ਕਾਰਜ ਕਰਨ ਵਾਲੇ ਨੇ ਕਰੀਏ ਤੇ ਗੱਲ ਕਰਦੇ ਸੀ ਰਿਵਾਰਡ ਦਿਓ ਆਹ ਗੱਲ ਕਰ ਰਹੇ ਸੀ ਭਾਈ ਰਿਵਾਰਡ ਦੇਣ ਤੋਂ ਨਹੀਂ ਮੈਂ ਗੱਲ ਕਰ ਰਿਹਾ ਸੀ ਵੀ ਇੱਕ ਆਈਸਕ੍ਰੀਮ ਹੀ ਭਾਵੇਂ ਖਾਓ ਇੱਥੋਂ ਗੱਲ ਚੱਲ ਰਹੀ ਸੀ ਵਿੱਚ ਆਈਸਕ੍ਰੀਮ ਵਾਲਾ ਆ ਗਿਆ ਉਹ ਗੱਲ ਉਧਰੋਂ ਚਲੀ ਗਈ ਰਿਵਾਰਡ ਦੇਣ ਦਾ ਮਤਲਬ ਹੈ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਮੈਂ ਗੱਲ ਪੂਰੀ ਇੱਥੇ ਕਰਨੀ ਚਾਹੁੰਦਾ ਸੀ ਅੱਛਾ ਉਹ ਜਿਹੜਾ ਰਿਵਾਰਡ ਦੇਣ ਦਾ ਮਤਲਬ ਹੈ ਤੁਸੀਂ ਇੱਕ ਆਈਸਕ੍ਰੀਮ ਹੀ ਖਾਧੀ ਹੈ ਰੋਜ਼ 400 ਰੁਪਈਆ ਕਮਾਉਂਦੇ ਆ ਐਗਜ਼ੈਂਪਲ ਹੈ ਚਾਹੇ ਕੁਝ ਹੋਰ ਖਾ ਲਓ 20 ਰੁਪਈਆ ਦਾ ਰੋਜ਼ 20 ਰੁਪਏ ਦਾ ਖਾ ਲਿਆ 380 ਰੁਪਈਏ ਘਰ ਦੇ ਦਿੱਤੇ ਤੇ ਮਹੀਨੇ ਬਾਅਦ ਐ ਕਹੋਗੇ ਵੀ ਮੈਂ ਕੀ ਖੱਟਿਆ ਸਾਰੇ ਪੈਸੇ ਦੇ ਦਿੱਤੇ ਘਰ ਵਾਲੀ ਨੂੰ ਘਰ ਵਾਲੀ ਨੇ ਆਪਣੇ ਗਾਂ ਭਰਾ ਨੂੰ ਦੇ ਦਿੱਤੇ ਸਾਡੇ ਬ੍ਰਦਰ ਇਨ ਲਾਅ ਨੂੰ ਦੇ ਦਿੱਤੇ ਉਹਨੂੰ ਦੇ ਦਿੱਤੇ ਸਮਝ ਲਓ ਆਪਾਂ ਪੰਜਾਬੀ ਚ ਨਹੀਂ ਕਹਿੰਦੇ ਬ੍ਰਦਰ ਇਨ ਲਾਅ ਨੂੰ ਦੇ ਦਿੱਤੇ ਏਦਾਂ ਹੋ ਗਿਆ ਬੱਚਿਆਂ ਦੇ ਮਾਮਾ ਜੀ ਨੂੰ ਦੇ ਦਿੱਤੇ ਏਦਾਂ ਕਹਿ ਲਓ ਹੁਣ ਅਸੀਂ ਚਾਰ ਸਾਰੇ ਘਰ ਵਾਲੀ ਨੂੰ ਦਿੱਤੇ ਪੈਸੇ ਘਰ ਵਾਲੀ ਨੇ ਸਾਰੇ ਪੈਸੇ ਅੱਗੇ ਦੇ ਦਿੱਤੇ ਫਿਰ ਬੰਦਾ ਇਹ ਕਹੇਗਾ ਮੈਂ ਕੀ ਖੱਟਿਆ ਕਿਉਂਕਿ ਉਹਨੇ ਵਿੱਚੋਂ 20 ਰੁਪਈਆਂ ਦਾ ਕੁਛ ਨਾ ਕੁਛ ਖਾਧਾ ਸੀ ਆਪਣੇ ਆਪ ਨੂੰ ਕੀ ਲੱਗਣਾ ਵੀ ਮੈਨੂੰ ਮੇਰਾ ਹੱਕ ਮਿਲ ਗਿਆ ਸੀ ਮੈਂ 20 ਰੁਪਈਏ ਰੋਜ਼ ਖਾ ਲੈਂਦਾ ਸੀ ਇੱਕ ਟਾਈਮ ਤੇ ਮੈਂ ਢਿੱਡ ਭਰ ਲਿਆ 20 ਰੁਪਈਆਂ ਦਾ ਮੈਂ ਕੁਲਚਾ ਲੈ ਕੇ ਖਾਧਾ ਜਾਂ ਮੈਂ ਆਈਸਕ੍ਰੀਮ ਖਾਧੀ ਹੁਣ ਮੈਂ ਦਿੱਤੇ ਘਰ ਵਾਲੀ ਨੂੰ ਘਰ ਵਾਲੀ ਨੇ ਚਾਹੇ ਗਾਂ ਅੱਗੇ ਦੇ ਦਿੱਤੇ ਭਰਾ ਆਪਣੇ ਨੂੰ ਦੇ ਦਿੱਤੇ ਉਹਨੇ ਪਰ ਐ ਲੱਗੇਗਾ ਨਹੀਂ ਵੀ ਠੀਕ ਹੈ ਯਾਰ ਮੈਂ ਤੇ ਆਪਣੇ 20 ਰੁਪਈਏ ਖਾਧੇ ਸੀ ਐ ਲੱਗੇਗਾ ਵੀ ਮੈਂ ਕੀ ਖੱਟਿਆ ਜਿਹੜੀ ਗੱਲ ਕਹਿਣੀ ਚਾਹੁੰਦਾ ਨਿਬੇੜਨ ਲੱਗਾ ਉਹ ਕਹਿੰਦੇ ਆਪਣੇ ਆਪ ਨੂੰ ਰਿਵਾਰਡ ਦਿਓ ਸਾਰੀ ਜ਼ਿੰਦਗੀ ਚ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਆਪਣੇ ਵਾਸਤੇ ਵਰਤ ਲਓ ਜੂਝ ਕਰੀ ਜਾਓ ਇੱਕ ਦਿਨ ਬੰਦਾ ਬੁੜਾ ਹੋ ਗਿਆ ਬੱਚਿਆਂ ਨੇ ਕਦਰ ਨਹੀਂ ਕੀਤੀ ਧੱਕੇ ਮਾਰ ਕੇ ਕੱਢਤਾ ਰਿਸਪੈਕਟ ਨਹੀਂ ਕੀਤੀ ਸਾਰਾ ਕੁਝ ਸਾਂਭ ਲਿਆ ਪਰ ਬੰਦਾ ਫਿਰ ਇਹ ਨਹੀਂ ਕਹੇਗਾ ਮੈਂ ਕੀ ਖੱਟਿਆ ਇਹ ਉਹ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਰਿਵਾਰਡ ਨਹੀਂ ਦਿੱਤਾ ਹੁੰਦਾ ਜਿਹੜੇ ਆਪਣੇ ਆਪ ਲਈ ਥੋੜਾ ਜਿਹਾ ਵੀ ਕਰਦੇ ਰਹੇ ਹੈ ਉਹ ਕਦੇ ਇਹ ਸ਼ਬਦ ਨਹੀਂ ਵਰਤਦੇ ਵੀ ਮੈਂ ਖੱਟਿਆ, ਕਿਉਂਕਿ ਉਹਨਾਂ ਨੇ ਖੱਟਿਆ, ਭਾਵੇਂ ਥੋੜਾ ਹਿੱਸਾ ਆਪਣੇ ਤੇ ਲਾਇਆ ਪਰ ਲਾਇਆ। ਤੇ ਜਿਹੜੇ ਸਾਰਾ ਕੁੱਤੇ ਦੀ ਮੌਤ ਮਰ ਕੇ ਗਧਾ ਬਣ ਕੇ ਕੰਮ ਕਰਦੇ ਰਹਿੰਦੇ ਆ, ਇੱਕ ਪੰਜੀ ਵੀ ਆਪਣੇ ਤੇ ਨਹੀਂ ਖਰਚਦੇ ਵੀ ਆਹ ਵੀ ਦੇ ਦਿਆਂ ਆਹ ਵੀ ਦੇ ਦਿਆਂ, ਜਦੋਂ ਫਿਰ ਉਹਨਾਂ ਨੂੰ ਧੱਕੇ ਪੈਂਦੇ ਆ ਲੱਤ ਮਾਰਦੇ ਅਗਲੇ, ਫਿਰ ਜਦੋਂ ਬਾਹਰ ਬੈਠਾ ਫਿਰ ਕਹਿੰਦਾ ਮੈਂ ਕੀ ਖੱਟਿਆ, ਮੈਨੂੰ ਕੀ ਮਿਲਿਆ, ਮੈਂ ਬੱਚਿਆਂ ਪਿੱਛੇ ਲੱਗ ਕੇ ਪਰਿਵਾਰ ਪਿੱਛੇ ਲੱਗ ਕੇ ਮਰਦਾ ਰਿਹਾ ਖੱਪਦਾ ਰਿਹਾ, ਮੈਨੂੰ ਕੀ ਪ੍ਰਾਪਤ ਹੋਇਆ। ਉਦੋਂ ਫਿਰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਪ੍ਰਤੀਤ ਹੁੰਦਾ, ਤੇ ਗਿਆਨ ਵਾਲੇ ਜਿੱਤ ਗਏ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ। ਜਿਹੜੇ ਇੱਕ ਹਾਰ ਗਏ ਤੇ ਗੁਰਮੁਖ, ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜ਼ੀ। ਗੁਰਮੁਖ ਕਹੀਏ ਗਿਆਨ ਵਾਲੇ ਜਿਹੜੇ ਨੇ, ਇੱਕ ਮਨ ਮਗਰ ਲੱਗਦੇ ਰਹੇ, ਇੱਕ ਗਿਆਨ ਵਾਲੇ ਪਾਸੇ ਤੁਰੇ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜ਼ੀ, ਮਨਮੁਖ ਹਾਰ ਗਏ ਜਿੱਤ ਗਏ ਜੀਵਨ ਵਾਲੀ ਬਾਜ਼ੀ, ਮਨਮੁਖ ਹਾਰ ਗਏ
ਜੀਵਨ ਵਾਲੀ ਬਾਜ਼ੀ, ਮਨਮੁਖ ਹਾਰ ਗਏ। ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜ਼ੀ, ਮਨਮੁਖ ਹਾਰ ਗਏ
ਜਿੱਤ ਗਏ ਜੀਵਨ ਵਾਲੀ ਬਾਜ਼ੀ, ਉਹ ਮਨਮੁਖ ਹਾਰ ਰੱਜ ਕੇ।
ਮਨਮੁਖ ਹਾਰ
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜ਼ੀ, ਜੀਵਨ ਵਾਲੀ ਬਾਜ਼ੀ, ਮਨਮੁਖ ਹਾਰ ਗਏ ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜ਼ੀ, ਮਨਮੁਖ ਹਾਰ ਗਏ
ਜੀਵਨ ਵਾਲੀ ਬਾਜ਼ੀ, ਮਨਮੁਖ ਹਾਰ
ਗਏ। ਪੜੋ
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜ਼ੀ, ਮਨਮੁਖ ਹਾਰ ਗਏ
ਬਾਬਾ ਬਾਬਾ,
ਮਨਮੁਖ ਹਾਰ ਗਏ
ਬਾਬਾ ਬਾਬਾ ਜੀ,
ਮਨਮੁਖ ਹਾਰ ਗਏ ਬਾਬਾ ਬਾਬਾ, ਮਨਮੁਖ ਹਾਰ ਗਏ ਬਾਬਾ ਬਾਬਾ,
ਮਨਮੁਖ ਹਾਰ ਬਾਬਾ ਬਾਬਾ,
ਮਨਮੁਖ ਹਾਰ।
ਧੰਨ ਹੈ ਧੰਨ ਹੈ ਧੰਨ ਹੈ ਨਾਨਕ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਨਾਨਕ ਸਾਹਿਬ, ਧੰਨ ਹੈ
ਧੰਨ ਹੈ।
ਹਰ ਗੋਬਿੰਦ ਸਾਹਿਬ ਧੰਨ ਹੈ, ਗੁਰੂ ਸ੍ਰੀ ਹਰ ਰਾਇ ਸਾਹਿਬ ਧੰਨ ਹੈ,
ਸ੍ਰੀ ਹਰ ਰਾਇ ਸਾਹਿਬ ਧੰਨ ਹੈ,
ਸ੍ਰੀ ਹਰ ਗੋਬਿੰਦ ਸਾਹਿਬ ਉਹ ਧੰਨ ਹੈ, ਧੰਨ ਹੈ, ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ,
ਸ੍ਰੀ ਹਰਿ ਕ੍ਰਿਸ਼ਨ ਹੈ ਧੰਨ ਹੈ,
ਰੱਜ ਕੇ
ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ, ਬਾਬਾ ਧੰਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਤੇਰਾ ਪੰਥ ਖਾਲਸਾ ਤੇਰੀ ਸਾਧ ਸੰਗਤ ਜੀ ਧੰਨ ਹੈ,
ਪੰਥ ਖਾਲਸਾ ਧੰਨ ਹੈ, ਤੇਰੀ ਸਾਧ ਸੰਗਤ ਜੀ ਧੰਨ ਹੈ,
ਪੰਥ ਖਾਲਸਾ
ਕਹੋ ਨਾਨਕ ਸਾਬੂ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ।
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰਨਾਉਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਲਾਈ ਤੇ ਗਵਾਹੀ ਦੇ ਕਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸਿਸ ਦਿੱਤੇ, ਬੰਨ ਬੰਨ ਗਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚਮਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਉੱਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸੱਚੇ ਪਾਤਸ਼ਾਹ ਜੀ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਤੀਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਹਰੀ ਜਸ ਕੀਰਤਨ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ, ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ, ਤਿਲਫੁਲ ਭੇਟਾ ਪ੍ਰਵਾਨ ਕਰਨੀ, ਸੱਚੇ ਪਾਤਸ਼ਾਹ ਜੀ ਆਈਆਂ ਸੰਗਤਾਂ ਨੂੰ ਗੁਰਮਤ ਦੀ ਸੋਝੀ ਬਖਸ਼ਣੀ, ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਨਰਿੰਦਰ ਸਿੰਘ ਸੱਚੇ ਪਾਤਸ਼ਾਹ ਜੀ ਸੰਗਤਾਂ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ, ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਸੱਚੇ ਪਾਤਸ਼ਾਹ ਜੀ ਸਾਰੇ ਪਰਿਵਾਰ ਨੂੰ ਗੁਰਮਤ ਦੀ ਸੋਝੀ ਬਖਸ਼ਣੀ, ਕਿਰਪਾ ਕਰੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਸੋ ਕਹ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਧੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵਹੋ ਮਨ ਤਨ ਦੇਹ ਸੁਖਾਲੀ ਰਹਾਉ ਪਤ ਤੇ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।